ਅਸੀਂ ਅੱਜ ਸਵੇਰੇ ਪ੍ਰਭੂ ਦੀ ਮੌਜੂਦਗੀ ਲਈ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਇੱਕ ਸੰਦੇਸ਼ ਦੇ ਕੇ ਸ਼ੁਰੂਆਤੀ ਸਭਾਵਾਂ ਸ਼ੁਰੂ ਕਰੇਗਾ। ਅਸੀਂ ਉਸਦੇ ਸਾਹਮਣੇ ਸੁਣੀਏ ਆਦਰ ਨਾਲ, ਕਿਉਂਕਿ ਉਸ ਕੋਲ ਸਾਨੂੰ ਕਹਿਣ ਲਈ ਕੁਝ ਹੈ। ਮੈਨੂੰ ਯਕੀਨ ਹੈ ਕਿ ਉਹ ਉਹੀ ਕਰੇਗਾ ਜਿਸ ਦਾ ਉਸਨੇ ਵਾਅਦਾ ਕੀਤਾ ਹੈ। ਉਹ ਹਮੇਸ਼ਾ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਇਸ ਲਈ ਅਸੀਂ ਅੱਜ ਸਵੇਰੇ ਇਕੱਠੇ ਜਿਉਂਦੇ ਅਤੇ ਅਨੰਤਾ ਦੇ ਇਸ ਪਾਸੇ ਇਕੱਠੇ ਹੋਣ ਲਈ ਸ਼ੁਕਰਗੁਜ਼ਾਰ ਹਾਂ। ਇਸ ਲਈ ਵੀ ਕਿ ਅਸੀਂ ਫਿਰ ਤੋਂ ਪ੍ਰਭੂ ਦੀ ਉਪਾਸਨਾ ਕਰਨ ਅਤੇ ਆਪਣੇ ਆਪ ਨੂੰ ਇਕੱਠੇ ਕਰਨ ਅਤੇ ਉਸ ਨੂੰ ਸੁਣਨ ਲਈ ਯੋਗ ਹੋਏ ਹਾਂ। ਇਹੀ ਕਾਰਨ ਹੈ ਕਿ ਅਸੀਂ ਇਕੱਠੇ ਹੋਏ ਹਾਂ, ਇਸੇ ਉਦੇਸ਼ ਲਈ ਹੈ। ਹੁਣ ਮੈਂ ਇੱਕ ਖਾਸ ਸੁਪਨੇ ਦੇ ਕਾਰਨ ਅੱਜ ਅਚਾਨਕ ਹੀ ਭਾਈ ਨੇਵਲ ਕੋਲ ਆਤਮਕਿਆ। ਮੈਂ ਸੁਪਨਿਆਂ ਵਿੱਚ ਯਕੀਨ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਪਰਮੇਸ਼ਵਰ ਲੋਕਾਂ ਨਾਲ ਸੁਪਨਿਆਂ ਰਾਹੀਂ ਗੱਲ ਕਰਦਾ ਹੈ। ਪਰਸੋਂ ਰਾਤ ਨੂੰ ਮੈਂ ਇੱਕ ਬਹੁਤ ਹੀ ਅਨੋਖਾ ਸੁਪਨਾ ਦੇਖਿਆ। ਮੈਂ ਇੱਕ ਪਹਾੜੀ ਦੇ ਨਾਲ ਜਾ ਰਿਹਾ ਸੀ, ਕਿਸੇ ਪਹਾੜੀ ਦੇ ਉੱਤੇ ਖਾਣ ਵਾਲੀ ਥਾਂ ਤੇ, ਜਿੱਥੇ ਮੈਂ ਆਪਣਾ ਰਾਤ ਦਾ ਭੋਜਨ ਖਾਣਾ ਸੀ। ਮੈਂ ਦੇਖਿਆ ਜਿਵੇਂ ਹੀ ਮੈਂ ਉਸ ਜਗ੍ਹਾ ਦੇ ਨੇੜੇ ਪਹੁੰਚਿਆ, ਉਹ ਸੰਗੀਤ ਵਜਾ ਰਹੇ ਸਨ। ਇੱਕ ਆਰਕੈਸਟਰਾ ਸੰਗੀਤ ਵਜਾ ਰਿਹਾ ਸੀ ਵਾਇਲਨ ਦੇ ਨਾਲ ਅਤੇ ਭੋਜਨ ਖਾਂਦੇ ਹੋਏ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਇਸ ਬਾਰੇ ਕੁਝ ਅਜਿਹਾ ਸੀ ਜੋ ਮੈਨੂੰ ਪਸੰਦ ਨਹੀਂ ਆਇਆ, ਇਸ ਲਈ ਮੈਂ ਇਸ ਚੀਜ਼ ਨੂੰ ਛੱਡ ਦਿੱਤਾ। ਮੈਂ ਪਹਾੜੀ ਉੱਤੇ ਆ ਰਹੇ ਇੱਕ ਵਿਅਕਤੀ ਨੂੰ ਮਿਲਿਆ। ਮੈਂ ਦੇਖਿਆ ਪਹਾੜੀ ਉੱਤੇ ਬਹੁਤ ਸਾਰੇ ਲੋਕ ਇਸ ਭੋਜਨ ਕਰਨ ਵਾਲੀ ਥਾਂ ਤੇ ਆ ਰਹੇ ਸਨ, ਪਰ ਮੈਂ ਇੱਕ ਤਰ੍ਹਾਂ ਨਾਲ ਉਹਨਾਂ ਤੋਂ ਦੂਰ ਚਲਾ ਗਿਆ, ਖੱਬੇ ਜਾਂ ਸੱਜੇ ਪਾਸੇ ਮੁੜ ਗਿਆ ਅਤੇ ਮੈਂ ਘਾਟੀ ਵਿੱਚ ਹੇਠਾਂ ਮੈਂ ਡੇਰੇ ਨੂੰ ਵੇਖ ਸਕਦਾ ਸੀ। ਮੈਂ ਕਿਸੇ ਦੀ ਆਵਾਜ਼ ਸੁਣੀ ਜੋ ਕਹਿ ਰਹੀ ਸੀ, ਕਿਸੇ ਫਲਾਣੇ ਫਲਾਣੇ ਚੌਂਕ ਤੇ ਭਾਈ ਬ੍ਰਹਮ ਨੂੰ ਮਿਲੋ, ਉਹ ਉੱਥੇ ਪਹਾੜੀ ਤੋਂ ਹੇਠਾਂ ਆ ਰਿਹਾ ਹੈ, ਉਸ ਨੂੰ ਅਜਿਹੀ ਅਜਿਹੀ ਗੱਲ ਦੱਸੋ। ਮੈਂ ਇਸ ਚੌਂਕ ਤੇ ਜਾਣ ਲਈ ਕਾਹਲੀ ਕੀਤੀ। ਜਦੋਂ ਉਹ ਵਿਅਕਤੀ ਆਇਆ ਤਾਂ ਇਹ ਭਾਈ ਨੇਵਲ ਸੀ ਜਿਸ ਨੇ ਆਪਣਾ ਪੂਰਾ ਸੂਟ ਪਾਇਆ ਹੋਇਆ ਸੀ। ਬਿਲਕੁਲ ਇੰਜ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਅੱਜ ਸਵੇਰੇ ਉੱਥੇ ਬੈਠਾ ਦਿਖਾਈ ਦੇ ਰਿਹਾ ਹੈ। ਉਸਨੇ ਕਿਹਾ, ਭਾਈ ਬ੍ਰਹਮ, ਜੇ ਤੁਸੀਂ ਸ਼ਹਿਰ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਲਈ ਠੇਠਾ ਆਉਣਾ ਠੀਕ ਰਹੇਗਾ, ਕਿਉਂਕਿ ਭਾਈ ਹੈਂਗ, ਮੈਂ ਕੇਵਲ ਇੱਕ ਨੂੰ ਜਾਣਦਾ ਹਾਂ ਜਿਸ ਨੂੰ ਅਸੀਂ ਭਾਈ ਹੈਂਗ ਕਹਿੰਦੇ ਹਾਂ, ਉਹ ਭਾਈ ਹੈਨਰੀ ਕਾਰਲਸਨ ਹੈ, ਅਸੀਂ ਉਸਨੂੰ ਹੈਂਗ ਕਹਿੰਦੇ ਹਾਂ। ਉਹ ਸੋਚ ਸਕਦਾ ਹੈ ਕਿ ਇਹ ਅਜੀਬ ਗੱਲ ਸੀ ਕਿ ਤੁਸੀਂ ਸ਼ਹਿਰ ਦੇ ਵਿੱਚ ਹੋਣ ਦੇ ਬਾਵਜੂਦ ਡੇਰੇ ਵਿੱਚ ਨਹੀਂ ਆਏ ਜਾਂ ਕੁਝ ਦਿਨਾਂ ਲਈ ਸ਼ਹਿਰ ਦੇ ਆਲੇ ਦੁਆਲੇ ਸੀ। ਤਾਂ ਮੈਂ ਜਾਗ ਪਿਆ। ਮੈਂ ਅਜੀਬ ਜਿਹਾ ਮਹਿਸੂਸ ਕੀਤਾ। ਮੈਂ ਹਫ਼ਤੇ ਦੇ ਉਸ ਸਮੇਂ ਵਿੱਚ ਦਖਲ ਨਹੀਂ ਦੇਣੀ ਚਾਹੁੰਦਾ ਸੀ ਜਦੋਂ ਤੱਕ ਮੈਂ ਭਾਈ ਨੇਵਲ ਨੂੰ ਨਹੀਂ ਪੁੱਛਿਆ ਕਿ ਉਸ ਕੋਲ ਅੱਜ ਸਵੇਰੇ ਕਲੀਸਿਆ ਲਈ ਕੁਝ ਖਾਸ ਹੈ। ਇਸ ਲਈ ਉਹ ਮਿਹਰਬਾਨ ਸੀ ਹਮੇਸ਼ਾ ਵਾਂਗ, ਉਸਨੇ ਕਿਹਾ ਆ ਜਾਓ। ਇਸ ਲਈ ਅਸੀਂ ਬਸ ਆ ਗਏ। ਮੈਂ ਕੱਲ ਦੁਪਹਿਰ ਨੂੰ ਉਸਨੂੰ ਦੇਰੀ ਨਾਲ ਬੁਲਾਇਆ ਅਤੇ ਅੱਜ ਸਵੇਰੇ ਇਹ ਸਾਡੇ ਦੋਹਾਂ ਲਈ ਅਚਾਨਕ ਸੀ। ਹੁਣ ਮੈਨੂੰ ਵਿਸ਼ਵਾਸ ਹੈ ਕਿ ਇਹ ਇੱਕ ਚੰਗੀ ਗੱਲ ਹੋਵੇਗੀ। ਪਹਿਲਾਂ ਬਸ ਇੱਕ ਤਰ੍ਹਾਂ ਨਾਲ ਕਿ ਤੁਹਾਨੂੰ ਕੁਝ ਗੱਲਾਂ ਸਮਝਾਵਾਂ। ਮੈਂ ਬਹੁਤ ਸਾਰੇ ਲੋਕ ਮੈਨੂੰ ਵਿਚਿੱਤਰ ਵਿਅਕਤੀ ਮੰਨਦੇ ਹਨ। ਮੈਂ ਆਪਣੇ ਲਈ ਵੀ ਇੱਕ ਵਿਚਿੱਤਰ ਵਿਅਕਤੀ ਹਾਂ, ਕਿਉਂਕਿ ਮੈਂ ਜਿੰਨਾ ਹੋ ਸਕੇ ਪਵਿੱਤਰ ਆਤਮਾ ਦੀ ਅਗਵਾਈ ਪਿੱਛੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਸਾਨੂੰ ਵਿਚਿੱਤਰ ਬਣਾ ਦਿੰਦਾ ਹੈ। ਵੇਖਿਆ, ਅਸੀਂ ਅਜਿਹੇ ਕੰਮ ਕਰਦੇ ਹਾਂ। ਕਈ ਵਾਰ ਅਸੀਂ ਸੱਚਮੁੱਚ ਬੈਠਦੇ ਹਾਂ ਤੇ ਹੈਰਾਨ ਹੁੰਦੇ ਹਾਂ, ਮੈਂ ਅਜਿਹਾ ਕੰਮ ਕਿਉਂ ਕੀਤਾ, ਮੈਂ ਅਜਿਹੀ ਗੱਲ ਕਿਵੇਂ ਕੀਤੀ। ਉਸ ਵੇਲੇ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਬਿਲਕੁਲ ਉਹੀ ਕੀਤਾ ਹੈ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ, ਪਰ ਜੇ ਤੁਸੀਂ ਧੀਰਜ ਰੱਖੋ ਅਤੇ ਵਿਸ਼ਵਾਸ ਰੱਖੋ ਅਤੇ ਤੁਹਾਨੂੰ ਯਕੀਨ ਹੈ ਕਿ ਪਰਮੇਸ਼ਵਰ ਨੇ ਤੁਹਾਡੀ ਅਜਿਹਾ ਕਰਨ ਲਈ ਅਗਵਾਈ ਕੀਤੀ ਹੈ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਤਾਂ ਬਿਲਕੁਲ ਸਹੀ ਸੀ। ਸਮਝੇ, ਇਹ ਕਈ ਵਾਰ ਸਾਨੂੰ ਪਤਾ ਲੱਗਿਆ ਹੈ। ਮੈਂ ਜਾਣਦਾ ਹਾਂ ਕਿ ਭਾਈ ਨੇਵਲ ਨੇ ਕਈ ਵਾਰ ਇਹ ਪਾਇਆ ਹੈ। ਆਗੂ ਲੋਕ ਅਤੇ ਆਤਮਿਕ ਲੋਕਾਂ ਨੂੰ ਇਸ ਦਾ ਅਹਿਸਾਸ ਹੈ। ਇਹ ਗੱਲ ਮੇਰੇ ਜੀਵਨ ਵਿੱਚ ਕੁਝ ਸਮੇਂ ਤੋਂ ਹੈ। ਸੱਚ ਕਹਾਂ ਤਾਂ ਜਦੋਂ ਮੈਂ ਸਿਰਫ ਇੱਕ ਮੁੰਡਾ ਜਿਹਾ ਹੀ ਸੀ, ਮੈਂ ਕਦੇ ਵੀ ਅਗਵਾਈ ਮਹਿਸੂਸ ਨਹੀਂ ਕੀਤੀ ਕਿ ਮੈਂ ਜੈਫਰਸਨ ਵਿਲ ਵਿੱਚ ਰਹਾਂ। ਮੇਰੇ ਲਈ ਇੱਥੇ ਰਹਿਣ ਦੀ ਕੋਸ਼ਿਸ਼ ਕਰਨਾ ਹਮੇਸ਼ਾ ਮਰਮ ਵਿੱਚ ਮੱਖੀ ਵਰਗਾ ਰਿਹਾ ਹੈ। ਪਹਿਲੀ ਗੱਲ, ਮੌਸਮ ਬੁਰੀ ਤਰ੍ਹਾਂ ਮੇਰੇ ਖਿਲਾਫ ਹੈ। ਇੱਕ ਹੋਰ ਗੱਲ, ਇੰਜ ਜਾਪਦਾ ਹੈ ਜਿਵੇਂ ਆਤਮਾ ਇੱਥੇ ਉਦਾਸ ਰਹਿੰਦਾ ਹੈ। ਜੇ ਹਾਰਦੇ ਸਮੇਂ ਇਹ ਤਬਾਹ ਨਹੀਂ ਹੋਇਆ ਸੀ। ਇਸ ਦੇ ਲਈ ਇੱਕ ਪੱਤਰ ਹੈ ਜੋ ਮੇਰੇ ਕੋਲ ਸੀ। ਜਦੋਂ ਮੈਂ ਪਹਿਲੀ ਵਾਰ ਸੇਵਕਾਈ ਲਈ ਬੁਲਾਇਆ ਗਿਆ ਸੀ ਤਾਂ ਮੈਂ ਜਾਣ ਲੱਗਾ। ਭਾਈ ਜਾਰਜ ਡਿਆਰਕ ਅਤੇ ਮੈਂ, ਭਾਈ ਗ੍ਰਾਮ ਸਨੈਲਿੰਗ ਦੀ ਮਾਂ, ਭਾਈ ਹਾਕਿੰਸ ਜੋ ਨਿਊ ਅਲਬੈਨੀ ਵਿੱਚ ਪੈਟਰੋਲ ਪੰਪ ਚਲਾਉਂਦੇ ਹਨ, ਬਹੁਤ ਸਾਰੇ ਲੋਕ ਮੈਨੂੰ ਇੱਥੇ ਇੱਕ ਛੋਟੀ ਪ੍ਰਾਰਥਨਾ ਸਭਾ ਵਾਲੀ ਥਾਂ ਦੇ ਬਾਹਰ ਮਿਲੇ। ਇਹ ਵੀ ਕਿਹਾ ਕਿ ਜੇ ਮੈਂ ਰੁਕਾਂਗਾ ਤਾਂ ਉਹ ਡੇਰੇ ਨੂੰ ਬਣਾਉਣ ਲਈ ਆਪਣੇ ਬੱਚਿਆਂ ਤੋਂ ਡੇਰੇ ਦਾ ਕੰਮ ਕਰਾਉਣਗੇ, ਜਿਸ ਨਾਲ ਉਹਨਾਂ ਨੂੰ ਥਾਂ ਥਾਂ ਲਿਜਾਣ ਦੀ ਲੋੜ ਨਹੀਂ ਪਵੇਗੀ। ਜਦੋਂ ਮੈਂ ਉਸ ਮਾਂ ਨੂੰ ਸੁਣਿਆ ਜਿਸ ਦੇ ਇੱਕ ਬੱਚੇ ਨੇ ਉਸਦਾ ਹੱਥ ਫੜਿਆ ਹੋਇਆ ਸੀ ਅਤੇ ਦੂਜਾ ਉਸਦੀ ਬਾਂਹ ਉੱਤੇ ਸੀ, ਕਹਿ ਰਹੀ ਸੀ ਕਿ ਉਹ ਡੇਰੇ ਵਿੱਚ ਆਪਣੇ ਬੱਚਿਆਂ ਤੋਂ ਕੰਮ ਕਰਾਉਣ ਲਈ ਤਿਆਰ ਹੈ, ਇੱਕ ਜਗ੍ਹਾ ਬਣਾਉਣ ਲਈ ਜਿੱਥੇ ਉਹ ਠਹਿਰ ਸਕਦੇ ਸਨ ਅਤੇ ਆਰਾਧਨਾ ਕਰ ਸਕਦੇ ਸਨ। ਮੇਰੇ ਲਈ ਇਸ ਨੂੰ ਚੱਲਣਾ ਬਹੁਤ ਜ਼ਿਆਦਾ ਔਖਾ ਸੀ। ਇਸ ਲਈ ਭਾਈ ਜੋਰਜ ਅਤੇ ਮੈਂ ਇਕੱਠੇ ਹੋਏ ਅਤੇ ਫੈਸਲਾ ਕੀਤਾ ਕਿ ਅਸੀਂ ਠਹਿਰਾਂਗੇ ਅਤੇ ਡੇਰਾ ਬਣਾਵਾਂਗੇ। ਜਦੋਂ ਡੇਰਾ ਬਣਾਇਆ ਗਿਆ, ਜਿਸ ਸਵੇਰ ਮੈਂ ਡੇਰੇ ਨੂੰ ਸਮਰਪਿਤ ਕੀਤਾ, ਇੱਕ ਦਰਸ਼ਨ ਆਇਆ ਸੀ ਜੋ ਮੈਂ ਲਿਖਿਆ ਹੋਇਆ ਹੈ। ਉਹ ਉੱਥੇ ਖੂੰਜੇ ਦੇ ਪੱਥਰ ਵਿੱਚ ਹੈ, ਜਦੋਂ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਸੀ, ਇਹ ਤੇਰਾ ਡੇਰਾ ਨਹੀਂ ਹੈ। ਸਮਝੇ? ਮੈਂ ਪੁੱਛਿਆ ਕਿ ਮੇਰਾ ਡੇਰਾ ਕਿੱਥੇ ਹੈ। ਉਸਨੇ ਮੈਨੂੰ ਚਮਕਦਾਰ ਨੀਲੇ ਅਸਮਾਨ ਦੇ ਹੇਠਾਂ ਬਿਠਾ ਦਿੱਤਾ। ਫਿਰ ਉਸਨੇ ਕਿਹਾ, ਇੱਕ ਪ੍ਰਚਾਰਕ ਦਾ ਕੰਮ ਕਰ, ਜਿਵੇਂ ਤੁਸੀਂ ਜਾਣਦੇ ਹੋ ਇਹ ਕਿਤਾਬਾਂ ਵਿੱਚ ਵੀ ਲਿਖਿਆ ਹੋਇਆ ਹੈ। ਉੱਥੇ ਸਾਰੀਆਂ ਚੀਜ਼ਾਂ ਇਕੱਠੀਆਂ ਰੱਖ ਦਿੱਤੀਆਂ। ਇੱਕ ਦਿਨ ਜਦੋਂ ਮੈਂ ਉੱਥੇ ਵਿਹੜੇ ਵਿੱਚ ਘਾਹ ਕੱਟ ਰਿਹਾ ਸੀ ਜਿੱਥੇ ਹੁਣ ਭਾਈ ਵੁੱਡ ਰਹਿੰਦਾ ਹੈ, ਮੇਰੀ ਸੱਸ ਉਸ ਸਮੇਂ ਉੱਥੇ ਰਹਿੰਦੀ ਸੀ। ਮੈਂ ਪਿਛਲੀ ਪੌੜੀ ਤੇ ਬੈਠਾ ਹੋਇਆ ਸੀ। ਇੱਕ ਛੋਟੀ ਜਿਹੀ ਪੁਰਾਣੀ ਸੀਮੈਂਟ ਦੀ ਪੌੜੀ ਸੀ ਜੋ ਮੈਂ ਛੋਟੀ ਜਿਹੀ ਜਗ੍ਹਾ ਆਪਣੀ ਸੱਸ ਲਈ ਬਣਾਈ ਸੀ। ਉਸ ਸਮੇਂ ਕਲੀਸਿਆ ਦੀ ਨਿਗਰਾਨ ਸੀ, ਇਸ ਦੀ ਦੇਖਭਾਲ ਕਰ ਰਹੀ ਸੀ। ਕੋਈ ਜਿੰਨਾ ਵੀ ਸਪਸ਼ਟ ਬੋਲ ਸਕਦਾ ਹੈ। ਇੱਕ ਆਵਾਜ਼ ਨੇ ਮੇਰੇ ਨਾਲ ਗੱਲ ਕੀਤੀ। ਉਸਨੇ ਕਿਹਾ, ਜਿੰਨਾ ਚਿਰ ਤੂੰ ਇੱਥੇ ਰਹੇਗਾ ਮੈਂ ਤੈਨੂੰ ਕਦੇ ਵੀ ਅਸ਼ੀਸ਼ ਨਹੀਂ ਦੇ ਸਕਦਾ। ਤੈਨੂੰ ਆਪਣੇ ਲੋਕਾਂ ਅਤੇ ਇਸ ਜਗ੍ਹਾ ਤੋਂ ਆਪਣੇ ਆਪ ਨੂੰ ਵੱਖ ਕਰਨਾ ਪਏਗਾ। ਖੈਰ, ਇਸ ਗੱਲ ਨੇ ਮੈਨੂੰ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਪਾੜ ਕੇ ਟੋਟੇ ਟੋਟੇ ਕਰ ਦਿੱਤਾ। ਲਗਾਤਾਰ ਹਰ ਸਮੇਂ ਕਿਸੇ ਚੀਜ਼ ਨੇ ਮੈਨੂੰ ਚੇਤਾਵਨੀ ਦਿੱਤੀ ਹੈ, ਚਲੇ ਜਾ, ਪੱਛਮ ਵੱਲ ਜਾ, ਪੱਛਮ ਵੱਲ ਜਾਂਦਾ ਰਹਿ। ਖੈਰ, ਇਹ ਹਮੇਸ਼ਾ ਮੈਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਹੁਣ ਮੈਂ ਆਪਣੇ ਮਨ ਵਿੱਚ ਇਹ ਸਪਸ਼ਟ ਕਰ ਲਿਆ ਸੀ ਕਿ ਮੈਂ ਇਸ ਹਫ਼ਤੇ ਟਿਊਸਾਨ ਲਈ ਉਡਾਰੀ ਮਾਰ ਰਿਹਾ ਹਾਂ, ਜਿੱਥੇ ਮੈਂ ਇੱਕ ਜਗ੍ਹਾ ਕਿਰਾਏ ਤੇ ਲੈਣੀ ਸੀ। ਇਨ੍ਹਾਂ ਸਰਦੀਆਂ ਵਿੱਚ ਉੱਥੇ ਹੀ ਰਹਿਣਾ ਸੀ ਤਾਂ ਜੋ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਸਕੂਲ ਵਿੱਚ ਬੱਚਿਆਂ ਨੂੰ ਦਾਖਲਾ ਦਿਲਾ ਸਕਾਂ। ਮੇਰੇ ਕੋਲ ਜਗ੍ਹਾ ਸੀ, ਉੱਥੇ ਵੀ ਮੈਨੂੰ ਇੱਕ ਜਗ੍ਹਾ ਦਿੱਤੀ ਗਈ ਸੀ, ਪਰ ਕੁਝ ਅਜਿਹਾ ਹੈ ਕਿ ਜੇਕਰ ਮੈਂ ਚਲਾ ਗਿਆ। ਇੱਕ ਹੋਰ ਗੱਲ ਹੈ ਜੋ ਮੈਂ ਕਹਿਣੀ ਚਾਹਾਂਗਾ। ਇਸ ਤੋਂ ਪਹਿਲਾਂ ਕਿ ਅਸੀਂ ਇਸ ਘਰ ਨੂੰ ਇੱਥੇ ਬਣਾਉਂਦੇ, ਪਾਸਟਰ ਦੇ ਨਿਵਾਸ ਸਥਾਨ ਨੂੰ ਜਿੱਥੇ ਹੁਣ ਹੈ, ਮੈਂ ਨਹੀਂ ਚਾਹੁੰਦਾ ਸੀ ਕਿ ਉੱਥੇ ਬਣਾਇਆ ਜਾਵੇ। ਮੇਰੀ ਪਤਨੀ ਦੀ ਮਾਂ ਬਜ਼ੁਰਗ ਸੀ ਅਤੇ ਉਹ ਇਸ ਬਾਰੇ ਰੋਈ ਵੀ। ਉਸਨੇ ਕਿਹਾ, ਮੈਂ ਮਾਂ ਨੂੰ ਇੱਥੇ ਨਹੀਂ ਛੱਡ ਸਕਦੀ, ਇਹ ਜਾਣਦੇ ਹੋਏ ਕਿ ਉਹ ਬਜ਼ੁਰਗ ਹੈ ਅਤੇ ਹੋ ਸਕਦਾ ਹੈ ਕਿ ਉਸਦੀ ਦੇਖਭਾਲ ਨਾ ਕੀਤੀ ਜਾ ਸਕੇ। ਖੈਰ, ਮੈਂ ਸਮਝ ਗਿਆ, ਮੈਂ ਸਮਝਦਾ ਹਾਂ ਉਸ ਦੀ ਮਾਂ ਹੈ ਅਤੇ ਉਹੀ ਇੱਕੋ ਇੱਕ ਮਾਂ ਹੈ ਜੋ ਉਸਦੇ ਕੋਲ ਸੀ ਜਾਂ ਕਦੇ ਹੋਵੇਗੀ। ਇਸ ਲਈ ਮੈਂ ਇੱਕ ਗੱਲ ਸਮਝ ਗਿਆ। ਮੈਂ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ। ਮੈਂ ਕਿਹਾ, ਪ੍ਰਭੂ, ਮੈਂ ਇਸ ਜਗ੍ਹਾ ਨੂੰ ਪਸੰਦ ਨਹੀਂ ਕਰਦਾ, ਤੁਸੀਂ ਮੈਨੂੰ ਸੰਤੁਸ਼ਟ ਕਰੋ, ਜਿੱਥੇ ਵੀ ਤੁਸੀਂ ਚਾਹੁੰਦੇ ਹੋ ਮੈਂ ਉੱਥੇ ਚਲਾ ਜਾਵਾਂਗਾ, ਪਰ ਮੈਂ ਆਪਣੀ ਪਤਨੀ ਨੂੰ ਉਦਾਸ ਨਹੀਂ ਕਰਨਾ ਚਾਹੁੰਦਾ, ਉਸ ਨੂੰ ਇੱਥੋਂ ਇੱਕ ਅਣਜਾਣ ਦੇਸ਼ ਵਿੱਚ ਲੈ ਜਾਣਾ ਜਿੱਥੇ ਉਹ ਕਿਸੇ ਨੂੰ ਵੀ ਨਹੀਂ ਜਾਣਦੀ, ਫਿਰ ਮੈਂ ਤਾਂ ਹਰ ਸਮੇਂ ਬਾਹਰ ਰਹਾਂਗਾ, ਬਸ ਮੈਨੂੰ ਉਸ ਦੇ ਨਾਲ ਇੱਥੇ ਰਹਿਣ ਲਈ ਸੰਤੁਸ਼ਟੀ ਦਿਓ। ਹੁਣ ਜਦੋਂ ਉਸਦੀ ਮਾਂ ਨੂੰ ਪ੍ਰਭੂ ਨੇ ਲੈ ਲਿਆ ਹੈ ਅਤੇ ਉਹ ਮਹਿਮਾ ਵਿੱਚ ਚਲੀ ਗਈ ਹੈ, ਵੇਖੋ ਹੁਣ ਅੱਗੇ ਵਧਣ ਲਈ ਪ੍ਰੇਰਣਾ ਦੁਬਾਰਾ ਆਉਂਦੀ ਹੈ। ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ। ਫਿਰ ਉਸ ਦਿਨ ਜਦੋਂ ਇਹ ਸਿਧਾਂਤ ਜੋ ਭਾਈਆਂ ਨੇ ਉੱਥੇ ਸ਼ੁਰੂ ਕੀਤਾ ਸੀ, ਪਿਛਲੀ ਵਾਰ ਜਦੋਂ ਮੈਂ ਇੱਥੇ ਸੀ ਤਾਂ ਮੈਂ ਮੰਚ ਤੇ ਖਲੋ ਕੇ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੱਕ ਇਹ ਸਿਧਾਂਤ ਚੱਲੇਗਾ ਮੈਂ ਸੇਵਾ ਖੇਤਰ ਵਿੱਚ ਨਹੀਂ ਰਹਾਂਗਾ। ਇਸ ਲਈ ਭਾਈਆਂ ਨੇ ਸਲੀਕੇ ਨਾਲ ਉਹ ਸਭ ਸਹੀ ਕਰ ਲਿਆ ਸੀ। ਇਹ ਸਭ ਸਾਫ਼ ਹੋ ਗਿਆ ਹੈ, 24 ਘੰਟਿਆਂ ਦੇ ਅੰਦਰ ਸਭ ਕੁਝ ਖਤਮ ਹੋ ਗਿਆ ਸੀ। ਹੁਣ ਇਹ ਮੇਰੇ ਲਈ ਦੁਬਾਰਾ ਸੇਵਾ ਖੇਤਰ ਨੂੰ ਖੋਲ ਦਿੰਦਾ ਹੈ। ਮੈਨੂੰ ਨਹੀਂ ਪਤਾ ਕੀ ਕਰਨਾ ਹੈ, ਮੈਨੂੰ ਨਹੀਂ ਪਤਾ ਕਿ ਕਿਸ ਪਾਸੇ ਜਾਣਾ ਹੈ। ਮੈਂ ਪ੍ਰਭੂ ਤੋਂ ਦਰਸ਼ਨ ਮੰਗਿਆ ਹੈ, ਮੈਂ ਉਸ ਤੋਂ ਪੁੱਛਿਆ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਪਰ ਉਹ ਮੈਨੂੰ ਬਸ ਬੈਠੇ ਰਹਿਣ ਲਈ ਕਹਿੰਦਾ ਹੈ। ਕੱਲ ਰਾਤ ਜਦੋਂ ਮੈਂ ਸਾਰੇ ਬੱਚੇ ਅਤੇ ਪਤਨੀ ਨੂੰ ਬਾਹਰ ਭੇਜ ਦਿੱਤਾ ਤਾਂ ਮੈਂ ਪ੍ਰਭੂ ਦੇ ਅੱਗੇ ਵਾਅਦਾ ਕੀਤਾ ਸੀ। ਮੈਂ ਯਹੋਵਾ ਪਰਮੇਸ਼ਰ ਨੂੰ ਆਖਿਆ, ਜਿਹੜੇ ਰਾਹ ਮੈਂ ਜਾਂਦਾ ਹਾਂ ਜੇਕਰ ਤੁਸੀਂ ਉਸ ਵਿੱਚ ਮੈਨੂੰ ਆਸ਼ੀਸ਼ ਦਿਓਗੇ ਤਾਂ ਮੈਂ ਤੁਹਾਡੀ ਸੇਵਾ ਕਰਾਂਗਾ, ਪਰ ਤੁਹਾਨੂੰ ਮੈਨੂੰ ਇਹ ਦਿਖਾਉਣਾ ਪਵੇਗਾ ਕਿ ਕਿੱਥੇ ਜਾਣਾ ਹੈ, ਕਿਵੇਂ ਜਾਣਾ ਹੈ ਤੇ ਕੀ ਕਰਨਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ ਹੈ। ਉਸ ਸੇਵਕਾਈ ਅਤੇ ਸਭ ਕੁਝ ਦੇ ਨਾਲ ਮੈਂ ਇਸ ਨੂੰ ਪ੍ਰਭੂ ਨੂੰ ਸੌਂਪ ਦਿੱਤਾ ਹੈ। ਮੈਂ ਕਿਹਾ, ਤੁਸੀਂ ਜੋ ਵੀ ਕਰੋਗੇ, ਜਿਹੜਾ ਰਸਤਾ ਵੀ ਤੁਸੀਂ ਖੋਲੋਗੇ, ਮੈਂ ਉਸੇ ਰਾਹ ਤੁਰਾਂਗਾ। ਜਦੋਂ ਤੱਕ ਤੁਸੀਂ ਕੋਈ ਰਸਤਾ ਨਹੀਂ ਬਣਾਉਂਦੇ, ਮੈਂ ਉਸੇ ਤਰ੍ਹਾਂ ਜਾਰੀ ਰੱਖਾਂਗਾ ਜਦੋਂ ਤੱਕ ਤੁਸੀਂ ਰਸਤਾ ਨਹੀਂ ਬਣਾਉਂਦੇ। ਮੈਂ ਉਸ ਨੂੰ ਇਹ ਇੰਨਾ ਸਪਸ਼ਟ ਕਰਨ ਲਈ ਕਿਹਾ ਕਿ ਮੈਂ ਉਦੋਂ ਧੋਖਾ ਨਾ ਖਾਵਾਂ, ਕਿਉਂਕਿ ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਬਿਲਕੁਲ ਉਸ ਚੁਰਾਹੇ ਤੇ ਹਾਂ ਜਿੱਥੇ ਕੁਝ ਹੋਣ ਵਾਲਾ ਹੈ। ਅੱਜ ਸਵੇਰੇ ਮੈਂ ਇੱਥੇ ਭਾਈ ਨੇਵਲ ਦੁਆਰਾ ਭਵਿੱਖਬਾਣੀ ਰਾਹੀਂ ਸੁਣਿਆ ਸੀ ਜਾਂ ਇਸ ਨੂੰ ਦਿੱਤਾ ਜਿੱਥੇ ਮੈਨੂੰ ਪਤਾ ਸੀ ਕਿ ਇਹ ਸੀ। एक भविखवाणी सी जिसका ओ जिक्र कर रहा सी। इसलिए मैं हुण तुहाडे सारयां लई प्रार्थना कीती है, मैनू लोड़ है कि तुसी सारे मेरे लई प्रार्थना करो तां जो पवित्र आत्मा मैनू बिलकुल उसे थां लै जावे जिथे मैनू जाना चाहीदा है, जो मैनू करना चाहीदा है, तां जो मैं कोई गलती ना करा। तुसी वेखो कई बार लोग सोचते हैं कि एक भविखवाणी दा दान यह है कि परमेश्वर बस कहिंदा है मैं तुहानू बिलकुल इथों चुकांगा, तुहानू इथे बिठावांगा, हुण तुसी बस इथे चले जाओ। वो तुहानू सारियां गल्लां नहीं दसदा। जेकर वो दसे तां तुहाडे कोल जित पाण वाली किहड़ी नेचा सी, समझे? वेखो ओ तुहानू इन्ना इकला कर दिंदा है कि जिन्ना कोई ना होवे, समझे? तुसी सारे मेरे कोल आ सकदे हो अते कुछ चीजां लई पुछ सकदे हो। ओ अजे तक कदे असफल नहीं होया, पर ओ तुहानू जवाब दिंदा है। ए ठीक है, हाँ, पर मैं उस तों अपने लई गल्लां पुछ सकदा हां। कई बार उसने मेनू इकला छड़ दिता, वेखो बस मेनू अगे वधन दिंदा है अते इस विच जान दिंदा है। मेरे कोल हुण ओ चीजां हन जो मेनू अपने आप हल करनियां पैणगियां, मेनू फैसले लेने पैणगे। ए इन्ना महत्वपूर्ण है, इथों तक कि मैं इस नूं बिल्कुल नहीं कर सकदा जदों तक मेनू यकीन नहीं हुंदा कि उही मेरे नाल गल कर रहा है। ओ मेनू दर्शन नहीं दिंदा, ओ मेनू इकला छड़ दिंदा है। इसलिए मैं बस एक अनाथ दे वांग बैठा होया हां। जिवें अज सवेरे मेनू नहीं पता कि किस पासे जाना है, इसलिए मैं इस नूं प्रभु नूं सौंप दिता है। मेनू उदों सुपने विच लगा जिवें मेनू इथे डेरे विच वापस आ जाना चाहीदा है अते भाई नेवल दी सहायता करनी चाहीदी है जदों तक राह विच कुछ होर दिखाई ना देवे। इसलिए मैं तुहाडे नाल रहांगा। मैं कुछ पल पहलां भाई नेवल नूं पुछिया सी कलिसिया किवें तरक्की कर रही है, ने कहा चंगी है। इसलिए मैं सुनता हां कि तुहाडे कोल अजे भी आत्मिक दान हन जो काम कर रहे हन। भविखवाणी दे दान अते पराईयां भाषावां विच बोलना, भाषावां दी व्याख्या जो असीं कुछ पल पहलां सुनी सी, ओ चीजां कलिसिया नूं सुधार रहियां हन अते बहुत चंगी तरह सुधार रहियां हन। पर मैं सोचिया शायद अज रात मैं जे भाई नेवल जेकर पवित्र आत्मा सानू किसी होर चीज वाल नहीं ले जांदा तां अज रात मैं चाहुंदा हां कि तुसी सारे अज सवेरे जान तो पहला तुसी एक सवाल लिखो अते इस नूं इत्थे रख दियो, तुहाडे मन दे कुछ सवाल, तां जो असीं इह पता लगा सकीए कि कलीसिया दी सोच की है। एक तरीका है जिस राही पास्टर पता कर सकते हैं कि लोकां दे दिल विच की चल रहा है। तुहाडे विचों हर एक सवाल नूं लिखे अते इस नूं इत्थे रख देवे। जेकर तुहाडे कोल कागज दा एक टुकड़ा है जिस ते लिखिया जा सके तां फिर इस नूं अज रात नूं पहला ही लिख देना। इसलिए मैं उनां नूं वेखण अते तुहानूं वचन दे अनुसार जवाब देण लई जिन्ना समां लै सकदा हां उन्ना ही समां लैणा चाहांगा। फिर जेकर ए प्रभु दी मर्जी होवेगी, मैं इत्थे बहुत समा पहला एक बयान दिता सी कि मैं तुहाडे नाल प्रकाश दी पोथी दियां आखरी सत मोहरां ते गल करनी चाहुंदा। हुण जेकर असीं मैं इस साल उन्हां मोहरां नूं पूरा नहीं कर सकिया क्योंकि इस नूं पूरा करन लई प्रकाश दे पोथी दे 6वें अध्याय तो लै के 19वें अध्याय तक जाना पैंदा है उना मोहरां नूं पूरा करन लई। पर उना विचों पहलियां 3 जां 4 दा जवाब एक रात दे अंदर दिता जा सकदा है। मेरे ख्याल विच हरेक मोहर लई एक रात लगेगी। हुण जे असीं समझदे हां तां वेखो असीं उस प्रकाश दी पोथी ते किथे रुक जांदे हां जिथे कलिसिया नूं महिमा विच चुक लिया जांदा है। फिर इस दा बाकी हिस्सा यहूदियां बारे गल कर रहा है, कलिसिया बारे नहीं। ए यहूदी कौम नाल नजिठ रहा है। इसलिए सानू कलिसिया दे उठाए जान तो बाद हेठां तक आना पवेगा। असीं इत्थे वेखदे हां कि उनां मोहरां दे दौरान अते पराईयां कौमां दे समें विच की हुंदा है। कलिसिया जा चुकी हुंदी है अते इसराइल दी कौम नाल इह वापस आ जांदा है अते इसराइल नूं उस समें तो लैंदा है जदों इह उनां नाल छड्या गया सी आधुनिक समय तक अते आउन वाले मसीहा तक जदों ओह मसीहा नूं कबूल करनगे। हुण तुसीं इस नूं समझ गए, कलिसिया नूं उठा लिया जांदा है। परमेश्वर पहला कलिसिया दे जुगा नाल गल करदा सी, असीं इह लै लिया सी, फिर कलिसिया नूं महिमा विच चुक लिया जांदा है, फिर पवित्र आत्मा वापस जांदा है ते इसराइल नूं इक कौम दे तौर ते लैंदा है, इस नूं इत्थे तक लै के आउंदा है जदकि व्याह दा भोज चल रहा हुंदा है। फिर उस समय दे अंत विच उनां नूं दोबारा वापस लिआउंदा है। मैं अपना ब्लैक बोर्ड उपर रखांगा तां जो समां आउण ते इस नूं इस उत्ते लिख के समझा सकां। तद प्रभु लाड़ी दे नाल वापस आउंदा है अते इसराइल उसनूं वेखदा है। ओ किहो जिहा समां होवेगा। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਸਹੀ ਢੰਗ ਨਾਲ ਜੋੜ ਸਕੀਏ, ਇੱਥੇ ਇੱਕ ਬਹੁਤ ਵਧੀਆ ਸਬਕ ਹੈ ਜੋ ਧਰਮ ਸ਼ਾਸਤਰੀਆਂ ਅਤੇ ਬਹੁਤ ਸਾਰਿਆਂ ਅਤੇ ਸਾਰੇ ਯੁੱਗ ਦੇ ਉਸਤਾਦਾਂ ਲਈ ਇੱਕ ਠੋਕਰ ਹੈ ਅਤੇ ਚਰਚ ਆਫ ਕ੍ਰਾਈਸਟ ਦੇ ਲੋਕਾਂ ਲਈ ਅਤੇ ਉਹ ਲੋਕ ਜੋ ਇਸ ਨੂੰ ਸੁਣਨ ਲਈ ਆ ਰਹੇ ਹਨ, ਯਾਨੀ ਦਾਨੀਅਲ ਦੇ 70 ਸਾਤੇ। ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਹੋਰ ਅੱਗੇ ਨਹੀਂ ਜਾ ਸਕਦੇ ਜਦੋਂ ਤੱਕ ਅਸੀਂ ਦਾਨੀਅਲ ਦੇ 70 ਸਾਤਿਆਂ ਦੇ ਨਾਲ ਲਾੜੀ ਅਤੇ ਇਜ਼ਰਾਇਲ ਨੂੰ ਜੋੜ ਨਹੀਂ ਲੈਂਦੇ। ਅਤੇ ਹੋ ਸਕਦਾ ਹੈ ਜੇ ਪਰਮੇਸ਼ਵਰ ਦੀ ਮਰਜ਼ੀ ਹੈ ਤਾਂ ਜੋ ਉਹ ਭਵਿੱਖ ਵਿੱਚ ਮੇਰੇ ਨਾਲ ਗੱਲ ਕਰੇ ਇਹਨਾਂ 70 ਸਾਤਿਆਂ ਜਾਂ 70 ਹਫ਼ਤਿਆਂ ਵਿੱਚੋਂ ਕੁਝ ਤੇ ਬੋਲਣ ਲਈ, ਜਾਂ 70 ਹਫ਼ਤੇ ਨਹੀਂ ਪਰ ਆਖਰੀ 7 ਮੋਹਰਾਂ ਤੇ। ਫਿਰ ਅਗਲੇ ਐਤਵਾਰ ਮੈਂ ਦਾਨੀਅਲ ਦੇ 70 ਹਫ਼ਤੇ ਜਾਂ 70 ਸਾਤੇ ਲੈਣ ਦੀ ਕੋਸ਼ਿਸ਼ ਕਰਾਂਗਾ। ਅਗਲੇ ਐਤਵਾਰ ਨੂੰ ਜੇ ਪ੍ਰਭੂ ਦੀ ਇੱਛਾ ਹੋਵੇਗੀ, ਫਿਰ ਇਹ ਰੁਕਾਵਟ ਨੂੰ ਖੋਲ ਦੇਵੇਗਾ ਜੇਕਰ ਉਹ ਸਾਡੀ ਅਗਵਾਈ ਕਰੇ, ਤਾਂ ਜੋ ਅਸੀਂ ਬਾਕੀ ਚੀਜ਼ਾਂ ਤੇ ਸ਼ੁਰੂਆਤ ਕਰ ਸਕੀਏ। ਖੈਰ, ਸਾਨੂੰ ਉਦੋਂ ਹੀ ਪਤਾ ਲੱਗੇਗਾ। ਭਾਈ ਨੇਵਿਲ ਅਤੇ ਮੈਂ ਇਸ ਤੇ ਇਕੱਠੇ ਕੰਮ ਕਰਾਂਗੇ। ਅਸੀਂ ਉਹ ਸਭ ਕਰ ਰਹੇ ਹਾਂ ਜੋ ਅਸੀਂ ਲੋਕਾਂ ਦੇ ਫਾਇਦੇ ਲਈ ਕਰ ਸਕਦੇ ਹਾਂ। ਹੁਣ ਅਸੀਂ ਹਰ ਵਾਰ ਪਛਾਣ ਜਾ ਕੇ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਹਾਂ। ਸਾਨੂੰ ਅਜਿਹਾ ਕਰਨ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ। ਮੈਂ ਸ਼ਾਇਦ ਇਹ ਹਰ ਸਭਾ ਵਿੱਚ ਕਰਾਂਗਾ। ਜੇ ਲੋਕ ਬਿਮਾਰ ਹਨ ਤਾਂ ਉਹਨਾਂ ਲਈ ਪ੍ਰਾਰਥਨਾ ਕਰਾਂਗਾ। ਮੈਂ ਹੋਰ ਜ਼ਿਆਦਾ ਭੇਤ ਨਹੀਂ ਬੁਝਣੇ ਚਾਹੁੰਦਾ। ਵੇਖੋ, ਹੁਣ ਇੱਥੇ ਕੀ ਹੋਇਆ ਹੈ। ਮੈਂ ਕੋਸ਼ਿਸ਼ ਕੀਤੀ ਹੈ। ਮੈਂ ਜਾਣਦਾ ਹਾਂ ਕਿ ਮੈਂ ਉਹ ਕੰਮ ਕੀਤੇ ਹਨ ਜੋ ਗਲਤ ਹਨ, ਪਰ ਮੈਂ ਹਰ ਸਮੇਂ ਪਰਮੇਸ਼ਵਰ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇਹ ਦਰਸ਼ਨ ਹੋਣਗੇ। ਉਹ ਕਿਵੇਂ ਆਉਣਗੇ? ਇੱਥੋਂ ਤੱਕ ਕਿ ਲੋਕ ਚੀਜ਼ਾਂ ਗਵਾ ਦਿੰਦੇ ਹਨ ਅਤੇ ਮੈਨੂੰ ਬੁਲਾਉਂਦੇ ਹਨ, ਮੈਨੂੰ ਪ੍ਰਭੂ ਅੱਗੇ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ, ਇਹ ਪੁੱਛਣ ਲਈ ਕਿ ਇਹ ਕਿੱਥੇ ਗੁਆਚੀ ਹੈ, ਜਿਵੇਂ ਜੱਸੀ ਖੱਚਰਾਂ ਨੂੰ ਗੁਆ ਬੈਠਾ ਸੀ ਅਤੇ ਮੁੰਡੇ ਨਬੀ ਨੂੰ ਲੱਭਣ ਲਈ ਗਏ ਸਨ। ਉਸਨੇ ਉਹਨਾਂ ਨੂੰ ਦੱਸਿਆ ਕਿ ਖੱਚਰਾਂ ਘਰ ਵਾਪਸ ਪਰਤ ਗਈਆਂ ਸਨ। ਇਸ ਤਰ੍ਹਾਂ ਇਹ ਬਿਲਕੁਲ ਠੀਕ ਹੈ, ਪਰ ਇਹ ਬਹੁਤ ਜ਼ਿਆਦਾ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਬਸ ਇਸ ਇਲਾਕੇ ਦੇ ਹੀ ਨਹੀਂ ਪਰ ਸੰਸਾਰ ਭਰ ਵਿੱਚ, ਸਮਝੇ? ਇਸ ਲਈ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਥਕਾ ਦਿੰਦੀ ਹੈ ਅਤੇ ਮੈਨੂੰ ਹਰ ਸਮੇਂ ਬੇਚੈਨ ਰੱਖਦੀ ਹੈ। ਇਹੀ ਕਾਰਨ ਹੈ ਕਿ ਭਾਈਆਂ ਨੇ ਸਿਧਾਂਤ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਪ੍ਰਭੂ ਯੇਸ਼ੂ ਮਸੀਹ ਦਾ ਅਵਤਾਰ ਹਾਂ। ਅਸੀਂ ਜਾਣਦੇ ਹਾਂ ਕਿ ਇਹ ਬਸ ਸੇਵਕਾਈ ਦੇ ਟੁਕੜੇ ਟੁਕੜੇ ਕਰ ਦੇਵੇਗਾ ਅਤੇ ਮਸੀਹ ਅਤੇ ਹਰ ਚੀਜ਼ ਲਈ ਬਦਨਾਮੀ ਲਿਆਵੇਗਾ, ਸਮਝੇ? ਇਹੀ ਕਾਰਨ ਹੈ ਕਿ ਇਸ ਚੀਜ਼ ਨੂੰ ਤੁਰੰਤ ਰੋਕਣ ਲਈ ਮੈਨੂੰ ਉਹਨਾਂ ਨੂੰ ਇੱਕ ਤਕੜਾ ਝਟਕਾ ਦੇਣਾ ਪਿਆ, ਉਹਨਾਂ ਨੂੰ ਇਹ ਦੱਸਣ ਲਈ ਕਿ ਇਹ ਪਰਮੇਸ਼ਵਰ ਦਾ ਕੰਮ ਨਹੀਂ ਸੀ, ਇਹ ਸ਼ੈਤਾਨ ਦਾ ਕੰਮ ਸੀ। ਸਮਝੇ? ਉਹ ਲੋਕ ਤਾਂ ਚੰਗੇ ਲੋਕ ਹਨ। ਇਹ ਦਰਸਾਉਂਦਾ ਹੈ ਕਿ ਉਹ ਲੋਕ ਪਰਮੇਸ਼ਵਰ ਦੇ ਆਤਮਾ ਤੋਂ ਨਵਾਂ ਜਨਮ ਪਾਏ ਹੋਏ ਲੋਕ ਹਨ, ਕਿਉਂਕਿ ਜਦੋਂ ਉਹਨਾਂ ਨੇ ਵਚਨ ਦੁਆਰਾ ਸੱਚ ਨੂੰ ਦੇਖਿਆ ਤਾਂ ਉਹ ਪਰਮੇਸ਼ਵਰ ਵੱਲ ਵਾਪਸ ਆ ਗਏ। ਬਿਲਕੁਲ, ਵੇਖੋ, ਤੁਰੰਤ ਹੀ। ਇਸ ਲਈ ਇਹ ਦਰਸਾਉਂਦਾ ਹੈ ਕਿ ਇਹ ਸ਼ੈਤਾਨ ਲੋਕਾਂ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸਾਰੇ ਧਰਮੀ ਅਤੇ ਮਸੀਹੀ ਲੋਕ ਸਨ। ਇਸ ਗੱਲ ਨੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਮੇਰੇ ਲਈ ਇਹ ਕਹਿਣ ਲਈ ਮਜਬੂਰ ਕਰ ਦਿੱਤਾ, ਭਾਈ ਬ੍ਰਨਮ, ਸਾਨੂੰ ਹੁਣ ਤੁਹਾਡੇ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭਰੋਸਾ ਹੋ ਗਿਆ ਹੈ, ਕਿਉਂਕਿ ਵੇਖੋ, ਪਰਮੇਸ਼ਵਰ ਨੇ ਜੋ ਦਾਨ ਮੈਨੂੰ ਦਿੱਤਾ ਹੈ, ਮੈਂ ਉਸ ਨਾਲ ਕੀ ਕਰ ਸਕਦਾ ਸੀ? ਕੌਮ ਜਾਂ ਲੋਕਾਂ ਨੂੰ ਆਪਣੇ ਪੈਰਾਂ ਤੇ ਸੁੱਟ ਸਕਦਾ ਸੀ? ਜਿਸ ਨੂੰ ਅਸੀਂ ਕੌਮ ਕਹਿੰਦੇ ਹਾਂ, ਉਹ ਕੋਈ ਸ੍ਰਿਸ਼ਟੀ ਨਹੀਂ ਹੈ, ਤੋਪਾਂ ਦੇ ਅੱਗੇ ਮਾਰੇ ਜਾਣ ਵਾਲੇ ਪਿਆਦੇ ਨਹੀਂ। ਮੇਰਾ ਮਤਲਬ ਹੈ ਮਸੀਹੀ ਲੋਕ ਜੋ ਅਸਲ ਵਿਸ਼ਵਾਸੀ ਹਨ। ਜਦ ਅਸੀਂ ਕੌਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੁਬਾਰਾ ਜਨਮ ਪਾਏ ਹੋਏ ਲੋਕਾਂ ਬਾਰੇ ਪ੍ਰਚਾਰ ਕਰਦੇ ਹਾਂ। ਜਦ ਅਸੀਂ ਕੌਮ ਦੀ ਗੱਲ ਕਰਦੇ ਹਾਂ ਤਾਂ ਇਸੇ ਬਾਰੇ ਗੱਲ ਕਰ ਰਹੇ ਹੁੰਦੇ ਹਾਂ। ਬਸ ਇੱਥੇ ਮੌਜੂਦ ਹਰ ਕਿਸੇ ਲਈ ਨਹੀਂ ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ। ਇਹ ਤਾਂ ਇੰਨੀ ਗੰਦੀ ਅਤੇ ਚਿੱਕੜ ਨਾਲ ਭਰੀ ਹੋਈ ਹੈ। ਇਹ ਤਾਂ ਬਸ ਧਰਤੀ ਦੀ ਧੂੜ ਹੈ ਜੋ ਵਾਪਸ ਮੁੜ ਰਹੀ ਹੈ। ਮੈਂ ਦੁਬਾਰਾ ਜਨਮ ਪਾਏ ਮਸੀਹੀਆਂ ਬਾਰੇ ਗੱਲ ਕਰ ਰਿਹਾ ਹਾਂ, ਉਹ ਲੋਕ ਜੋ ਅਸਲ ਵਿੱਚ ਮਸੀਹੀ ਲੋਕ ਹਨ। ਮੈਂ ਉਡੀਕ ਕਰ ਰਿਹਾ ਹਾਂ ਕਿ ਕੋਈ ਆਦਮੀ ਕਿਸੇ ਚੀਜ਼ ਬਾਰੇ ਦੁਬਾਰਾ ਮੇਰੇ ਤੇ ਸਵਾਲ ਕਰੇ। ਜ਼ਿਆਦਾ ਚਿਰ ਨਹੀਂ ਹੋਇਆ ਕਿ ਕੋਈ ਮੇਰੇ ਕੋਲ ਆਇਆ ਤੇ ਉਸਨੇ ਕਿਹਾ ਕਿ ਇਹ ਸੋਚਣਾ ਹੀ ਕਿ ਮਸੀਹ ਦਾ ਜ਼ਮੀਨ ਤੇ ਥੁੱਕਣਾ ਅਤੇ ਉਸਦੇ ਥੁੱਕ ਨਾਲ ਮਿੱਟੀ ਦਾ ਲੇਪ ਬਣਾ ਕੇ ਕਿਸੇ ਦੀਆਂ ਅੱਖਾਂ ਤੇ ਲਾਉਣਾ। ਉਸਨੇ ਕਿਹਾ ਉਹ ਕਿੰਨਾ ਗੰਦਾ ਮਲੀਨ ਸੀ। ਉਸਦਾ ਥੁੱਕਣਾ ਆਪਣੇ ਮੂੰਹ ਤੋਂ ਥੁੱਕ ਦੇ ਨਾਲ, ਗੰਦਗੀ ਵਿੱਚ ਥੁੱਕਣਾ, ਮਿੱਟੀ ਦਾ ਲੇਪ ਬਣਾ ਕੇ ਮਨੁੱਖ ਦੀਆਂ ਅੱਖਾਂ ਵਿੱਚ ਪਾਉਣਾ ਕਿੰਨਾ ਗੰਦਾ ਕੰਮ ਸੀ। ਮੈਂ ਕਿਹਾ ਪਰ ਉਸਦੀ ਤਾਂ ਨਜ਼ਰ ਵਾਪਸ ਆ ਗਈ ਸੀ। ਵੇਖੋ, ਇਹੀ ਗੱਲ ਹੈ। ਉਸੇ ਆਦਮੀ ਨੇ, ਤੁਸੀਂ ਜਾਣਦੇ ਹੋ, ਉਹਨਾਂ ਨੇ ਮੇਰੇ ਘਰ ਦੇ ਕੋਲ ਸਵਿਮਿੰਗ ਪੂਲ ਇੱਕ ਨੰਗੇਪਨ ਦਾ ਡੇਰਾ ਖੋਲਿਆ ਸੀ। ਉਸ ਆਦਮੀ ਕੋਲ ਉਸਦੇ ਹਰੇਕ ਬੱਚੇ ਲਈ ਟਿਕਟ ਹੈ ਕਿ ਉੱਥੇ ਜਾ ਕੇ ਉਸ ਤਲਾਬ ਵਿੱਚ ਤੈਰੇ। ਉਹ ਤੇ ਉਸਦੀ ਪਤਨੀ ਵੀ ਉਸੇ ਤਲਾਬ ਵਿੱਚ ਜਾਂਦੇ ਹਨ। ਮਾਫ ਕਰਨਾ ਮੇਰੀ ਭੈਣੋ, ਪਰ ਉਸ ਤਲਾਬ ਵਿੱਚ ਜਿੱਥੇ 100 ਜਾਂ 200 ਔਰਤਾਂ ਰੋਜ਼ ਤੈਰਾਕੀ ਕਰਦੀਆਂ ਹਨ, ਔਰਤਾਂ ਉਹ ਸਾਰੀ ਗੰਦਗੀ ਅਤੇ ਚੀਜ਼ਾਂ ਅਤੇ ਅੱਜ ਦੀਆਂ ਔਰਤਾਂ ਉਸ ਪਾਣੀ ਵਿੱਚ ਇਸ਼ਨਾਨ ਕਰਦੀਆਂ ਹਨ। ਉਹ ਗੰਦਗੀ ਅਤੇ ਮਲੀਨਤਾ ਉਹਨਾਂ ਦੇ ਮੂੰਹ ਵਿੱਚ ਹੈ ਅਤੇ ਇਸ ਨੂੰ ਨਿਗਲਦੀਆਂ ਹਨ ਤੇ ਬਾਹਰ ਥੁੱਕਦੀਆਂ ਹਨ। ਮੈਂ ਬਸ ਚਾਹੁੰਦਾ ਹਾਂ ਕਿ ਹੁਣ ਉਹ ਮੇਰੇ ਤੋਂ ਸਵਾਲ ਪੁੱਛੇ। ਵੇਖੋ, ਉਸਨੇ ਕਿਹਾ ਜੇ ਮਸੀਹ ਅੱਜ ਜਿਉਂਦਾ ਹੁੰਦਾ ਤਾਂ ਉਹਨਾਂ ਨੇ ਉਸ ਨੂੰ ਉਸ ਗੰਦੇ ਕੰਮ ਦੇ ਕਾਰਨ ਗ੍ਰਿਫਤਾਰ ਕਰ ਲਿਆ ਹੁੰਦਾ, ਤਾਂ ਫਿਰ ਉਸ ਬਾਰੇ ਕੀ ਹੈ? ਮੈਨੂੰ ਯਕੀਨ ਹੈ ਕਿ ਤੁਸੀਂ ਮੇਰਾ ਮਤਲਬ ਸਮਝ ਗਏ ਹੋ। ਉਹ ਸਿੱਧੇ ਉਸ ਤਲਾਬ ਵਿੱਚ ਜਾਂਦੇ ਹਨ। ਉਹਨਾਂ ਵਿੱਚੋਂ ਬਹੁਤਿਆਂ ਨੂੰ ਬਿਮਾਰੀਆਂ, ਗੁਪਤ ਰੋਗ, ਗਨੋਰੀਆ ਅਤੇ ਹੋਰ ਸਭ ਕੁਝ ਹੁੰਦਾ ਹੈ। ਉਹ ਸਾਰੇ ਉਸ ਪਾਣੀ ਵਿੱਚ ਲੈ ਕੇ ਜਾਂਦੇ ਹਨ। ਜਦ ਉਹ ਉਸ ਪਾਣੀ ਵਿੱਚ ਨਹਾਉਂਦੇ ਹਨ ਤਾਂ ਪਾਣੀ ਨੂੰ ਮੂੰਹ ਵਿੱਚ ਭਰ ਕੇ ਇਸ ਨੂੰ ਬਾਹਰ ਥੁੱਕਦੇ ਹਨ। ਇਹ ਸਫਾਈ ਹੈ, ਹੈ ਨਾ। ਇਸ ਲਈ ਇਹ ਦਿਨ ਜਿਸ ਵਿਚ ਅਸੀਂ ਰਹਿ ਰਹੇ ਹਾਂ, ਭਾਈਓ ਭੈਣੋ, ਇਹ ਪ੍ਰਭੂ ਦੇ ਆਉਣ ਦਾ ਸਮਾਂ ਹੈ। ਕਲੀਸਿਆ ਕੋਲ ਇੱਕ ਉਮੀਦ ਹੈ ਅਤੇ ਉਹ ਹੈ ਪ੍ਰਭੂ ਦਾ ਆਉਣਾ। ਖੈਰ, ਮੈਂ ਉਹਨਾਂ ਚੀਜ਼ਾਂ ਨੂੰ ਰੋਕ ਤਾਂ ਨਹੀਂ ਸਕਦਾ, ਕੋਈ ਲੋੜ ਵੀ ਨਹੀਂ ਹੈ। ਬਾਈਬਲ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਚੀਜ਼ਾਂ ਤਾਂ ਹੋਣਗੀਆਂ, ਮੈਂ ਉਹਨਾਂ ਨੂੰ ਰੋਕ ਨਹੀਂ ਸਕਦਾ, ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਆਵਾਜ਼ ਸਵਰਗ ਦੇ ਰਿਕਾਰਡ ਵਿੱਚ ਹੋਵੇ ਕਿ ਮੈਂ ਇਸ ਦੇ ਵਿਰੁੱਧ ਸੀ। ਜਦੋਂ ਨਿਆਂ ਦਾ ਸਮਾਂ ਆਵੇ ਤਾਂ ਮੈਂ ਇਸ ਦੇ ਖਿਲਾਫ਼ ਸੀ। ਮੈਂ ਅਜੇ ਵੀ ਵਿਸ਼ਵਾਸ ਕਰਦਾ ਹਾਂ ਕਿ ਇਹ ਬਾਈਬਲ ਪਰਮੇਸ਼ਵਰ ਦਾ ਵਚਨ ਹੈ। ਫਿਰ ਸੰਸਾਰ ਵਿੱਚ ਇਸ ਦੇ ਉਲਟ ਹੋਰ ਕੁਝ ਨਹੀਂ ਹੈ ਜੋ ਇਸ ਨੂੰ ਕਦੇ ਵੀ ਰੋਕ ਸਕੇ, ਪਰ ਇੱਥੇ ਬਾਈਬਲ ਇਹ ਸੱਚਾਈ ਹੈ, ਇਹ ਪਰਮੇਸ਼ਵਰ ਦਾ ਵਚਨ ਹੈ। ਤਾਂ ਹੁਣ ਆਪਣੇ ਜਹਾਜ਼ਾਂ ਨੂੰ ਅੰਦਰ ਖਿੱਚੀਏ, ਥੋੜੇ ਸਮੇਂ ਲਈ ਆਰਾਮ ਦੀ ਬੰਦਰਗਾਹ ਤੇ ਲੰਗਰ ਪਾਈਏ। ਅਸੀਂ ਕੱਲ ਨੂੰ ਕਿਤੇ ਰਵਾਨਾ ਹੋ ਸਕਦੇ ਹਾਂ, ਪਰ ਹੁਣ ਆਓ ਅਸੀਂ ਲੰਗਰ ਪਾਈਏ ਅਤੇ ਸਾਡੇ ਸਵਰਗੀ ਪਿਤਾ ਦੀ ਆਵਾਜ਼ ਨੂੰ ਸੁਣੀਏ। ਜਦ ਉਹ ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲ ਕਰੇਗਾ, ਅਸੀਂ ਅੱਜ ਇਹ ਭਰੋਸਾ ਕਰਦੇ ਹਾਂ। ਅੱਜ ਰਾਤ ਤੁਹਾਡੇ ਕੋਲ ਜਿਹੜਾ ਵੀ ਸਵਾਲ ਹੈ ਉਸ ਨੂੰ ਤਿਆਰ ਕਰ ਲਵੋ। ਹੁਣ ਕੋਈ ਅਜਿਹੀ ਚੀਜ਼ ਨਾ ਪੁੱਛੋ ਜੋ ਕਿਸੇ ਨੂੰ ਨੁਕਸਾਨ ਪਹੁੰਚਾ ਰਹੀ ਹੋਵੇ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਮੈਂ ਉਸਦਾ ਜਵਾਬ ਨਹੀਂ ਦਿਆਂਗਾ, ਸਮਝੇ। ਪਰ ਕੋਈ ਕਹਿੰਦਾ ਹੈ, ਅੱਛਾ ਹੁਣ ਜੇ ਮੈਂ ਕੋਈ ਕੰਮ ਕਰਦਾ ਹਾਂ ਤਾਂ ਕੀ ਪਰਮੇਸ਼ਵਰ ਕਹਿੰਦਾ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ ਹੈ? ਜਾਂ ਤੁਸੀਂ ਜਾਣਦੇ ਹੋ ਤੁਹਾਡੇ ਦਿਲ ਵਿੱਚ ਛੋਟੇ ਛੋਟੇ ਸਵਾਲ ਹੋਣਗੇ। ਦਾਨ ਸਾਡੇ ਵਿੱਚ ਕੰਮ ਕਰ ਰਹੇ ਹਨ, ਭਾਈ ਬ੍ਰਹਮ, ਕੀ ਸਾਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਚਲਾਉਣਾ ਚਾਹੀਦਾ ਹੈ ਜਾਂ ਉਸ ਤਰੀਕੇ ਨਾਲ, ਜਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੁਝ ਅਜਿਹਾ ਜਿਸ ਦਾ ਮੈਂ ਤੁਹਾਨੂੰ ਵਚਨ ਵਿੱਚੋਂ ਜਵਾਬ ਦੇ ਸਕਦਾ ਹਾਂ, ਤੁਸੀਂ ਸਮਝੇ। ਥੋੜਾ ਜਿਹਾ ਕੁਝ ਲਿਖੋ, ਮੈਨੂੰ ਖੁਸ਼ੀ ਹੋਵੇਗੀ। ਜੇ ਕੋਈ ਨਹੀਂ ਹੈ ਤਾਂ ਮੈਂ ਕਿਸੇ ਕਿਸਮ ਦਾ ਵਿਸ਼ਾ ਲੈ ਲਵਾਂਗਾ ਅਤੇ ਅੱਜ ਰਾਤ ਨੂੰ ਤੁਹਾਨੂੰ ਪ੍ਰਚਾਰ ਕਰਾਂਗਾ, ਜੇ ਪ੍ਰਭੂ ਦੀ ਇੱਛਾ ਹੋਈ। ਇਹ ਐਤਵਾਰ ਹੈ। ਪਿਛਲੇ ਐਤਵਾਰ ਮੈਂ ਭਾਈ ਕਾਬਲ ਦੇ ਕੋਲ ਜਾ ਰਿਹਾ ਸੀ। ਮੈਂ ਇਸ ਗਿਰਜੇ ਦੀ ਘੰਟੀ ਵੱਜਦੀ ਹੋਈ ਸੁਣੀ ਅਤੇ ਮੈਂ ਵਿਹੜੇ ਵਿੱਚ ਇੱਧਰ ਉੱਧਰ ਫਿਰ ਰਿਹਾ ਸੀ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਇਹੀ ਸਭ ਸੀ। ਮੈਂ ਇਸ ਨੂੰ ਸੁਣਿਆ ਤੇ ਮੈਨੂੰ ਬਸ ਅੰਦਰ ਆਉਣਾ ਪਿਆ। ਇਸ ਲਈ ਅਸੀਂ ਹੁਣ ਆਪਣੇ ਸਿਰ ਨੂੰ ਝੁਕਾਈਏ ਤੇ ਆਪਣੇ ਨਿਰਮਾਤਾ ਨਾਲ ਗੱਲ ਕਰੀਏ, ਫਿਰ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਕੀ ਕਿਸੇ ਕੋਲ ਕੋਈ ਖਾਸ ਬੇਨਤੀ ਹੈ? ਬਸ ਆਪਣੇ ਹੱਥ ਉਠਾਓ, ਬਸ ਕਹਿ ਦਿਓ, ਬਸ ਇਸ ਬਾਰੇ ਦੱਸ ਦਿਓ। ਪਰਮੇਸ਼ਵਰ ਜਾਣਦਾ ਹੈ ਕਿ ਤੁਹਾਡੇ ਦਿਲ ਵਿੱਚ ਕੀ ਹੈ, ਹੁਣ ਬਸ ਆਪਣੀ ਬੇਨਤੀ ਨੂੰ ਆਪਣੇ ਮਨ ਵਿੱਚ ਹੀ ਰੱਖੋ। ਪਰਮ ਪਵਿੱਤਰ ਪਰਮੇਸ਼ਵਰ, ਜਿਸ ਨੇ ਆਪਣੇ ਮੂੰਹ ਦੇ ਸ਼ਬਦ ਦੁਆਰਾ, ਆਪਣੇ ਮਨ ਦੇ ਵਿਚਾਰਾਂ ਦੁਆਰਾ ਆਕਾਸ਼ ਅਤੇ ਧਰਤੀ ਪੈਦਾ ਕੀਤੇ ਹਨ, ਅਸੀਂ ਤੁਹਾਡੀ ਹਜ਼ੂਰੀ ਵਿੱਚ ਆ ਰਹੇ ਹਾਂ। ਯਿਸੂ ਮਸੀਹ, ਸਾਡੇ ਪ੍ਰਭੂ ਦੁਆਰਾ ਜੋ ਤੁਸੀਂ ਸਾਡੇ ਲਈ ਕੀਤਾ ਹੈ, ਉਸ ਲਈ ਤੁਹਾਡਾ ਧੰਨਵਾਦ ਕਰਨ ਲਈ ਅਸੀਂ ਤੁਹਾਡੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਪ੍ਰਭੂ, ਅੱਜ ਸਵੇਰੇ ਇਹ ਜਾਣਨ ਲਈ ਕਿ ਅਸੀਂ ਕਿੱਥੇ ਖੜੇ ਹਾਂ ਅਤੇ ਇਹ ਜਾਣ ਕੇ ਕਿ ਸਮੇਂ ਦੇ ਇਤਿਹਾਸ ਅਤੇ ਆਉਣ ਵਾਲੇ ਭਵਿੱਖ ਵਿੱਚ ਅਸੀਂ ਅੱਜ ਸਵੇਰੇ ਕਿਸ ਅਹੁਦੇ ਤੇ ਹਾਂ, ਅੱਜ ਇਹ ਜਾਣਨਾ ਕਿ ਪਰਮੇਸ਼ਵਰ ਦੀ ਕਿਰਪਾ ਨਾਲ ਅਸੀਂ ਕਲਵਰੀ ਦੇ ਲਹੂ ਵਿੱਚ ਧੋਤੇ ਗਏ ਹਾਂ। ਜੇ ਉਹ ਅੱਜ ਵੀ ਆਉਂਦਾ ਹੈ ਤਾਂ ਅਸੀਂ ਆਪਣੇ ਦਿਲਾਂ ਵਿੱਚ ਵਿਸ਼ਵਾਸ ਦੇ ਨਾਲ ਉਸ ਨੂੰ ਮਿਲਣ ਲਈ ਤਿਆਰ ਹਾਂ। ਸਾਨੂੰ ਕਹਿਣਾ ਚਾਹੀਦਾ ਹੈ, ਆਓ ਪ੍ਰਭੂ ਯਿਸੂ। ਅਸੀਂ ਵੇਖ ਰਹੇ ਹਾਂ ਕਿ ਪਾਪ ਦਾ ਢੇਰ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਅਜਿਹਾ ਲੱਗ ਰਿਹਾ ਹੈ ਕਿ ਸੰਸਾਰ ਪਾਪ ਦੇ ਪ੍ਰਭਾਵ ਹੇਠ ਡਗਮਗਾ ਰਿਹਾ ਹੈ। ਉਹ ਕਿਵੇਂ ਸ਼ਰਾਬ ਪੀਂਦੇ ਅਤੇ ਜੂਆ ਖੇਡਦੇ ਅਤੇ ਰੰਗ ਰਲੀਆਂ ਮਨਾਉਂਦੇ ਹਨ ਅਤੇ ਨਗਨਤਾ ਵਿੱਚ ਰਹਿੰਦੇ ਹਨ। हे ਪਰਮੇਸ਼ਵਰ, ਲੋਕਾਂ ਦੀ ਗੰਦਗੀ, ਮਲੀਨਤਾ ਅਤੇ ਚਿੱਕੜ। ਪ੍ਰਭੂ, ਜੇਕਰ ਉਹ ਲੋਕ ਕੇਵਲ ਇਹ ਜਾਣ ਲੈਂਦੇ ਕਿ ਉਹ ਲੋਕ ਜਿਹੜੇ ਛੋਟੇ ਅਸ਼ਲੀਲ ਕੱਪੜੇ ਪਹਿਨ ਕੇ ਸੜਕਾਂ ਤੇ ਨਿਕਲਦੇ ਹਨ, ਕਿ ਉਹਨਾਂ ਨੂੰ ਇਹ ਮਹਿਸੂਸ ਹੋ ਜਾਵੇ ਕਿ ਉਹ ਕੀੜੇ ਅਤੇ ਧੂੜ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਹੋ ਸਕਦਾ ਹੈ ਕਿ ਇੱਕ ਹੋਰ ਹਫ਼ਤੇ ਵਿੱਚ ਕੀੜੇ ਉਹਨਾਂ ਦੇ ਸਰੀਰ ਨੂੰ ਖਾ ਰਹੇ ਹੋਣਗੇ ਜਿਸ ਦੀ ਉਹ ਇੰਨੀ ਵਡਿਆਈ ਕਰ ਰਹੇ ਹਨ। ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਕੀੜੇ ਇਸ ਨੂੰ ਖਾ ਜਾਣਗੇ। ਉਹਨਾਂ ਦੀ ਆਤਮਾ ਸਦੀਪਕ ਕਾਲ ਵਿੱਚ ਪਰਮੇਸ਼ਵਰ ਤੋਂ ਬਗੈਰ, ਮਸੀਹ ਤੋਂ ਬਿਨਾਂ, ਉਮੀਦ ਦੇ ਬਿਨਾਂ ਡੂੰਗੀ ਨਿਰਾਸ਼ਾ ਵਿੱਚ ਜਾ ਡੁੱਬੇਗੀ, ਤਾਂ ਜੋ ਉਸਦੇ ਆਉਣ ਤੇ ਉਹ ਬਸ ਨਾਸ਼ ਕਰ ਦਿੱਤੀ ਜਾਵੇ। हे ਪਰਮੇਸ਼ਵਰ, ਸਾਨੂੰ ਚੇਤਾਵਨੀ ਦੇਣ ਲਈ ਆਵਾਜ਼ ਦਿਓ, ਤਾਂ ਜੋ ਅਸੀਂ ਹਰ ਇੱਕ ਆਤਮਾ ਨੂੰ ਇਸ ਖਤਰੇ ਬਾਰੇ ਚੇਤਾਵਨੀ ਦੇ ਸਕੀਏ ਜਿਸ ਦੇ ਉਹ ਨੇੜੇ ਜਾ ਰਹੇ ਹਨ। ਅੱਜ ਸਾਡੇ ਨਾਲ ਰਹੋ, ਸਾਨੂੰ ਬੁੱਧੀ ਦੇ ਸ਼ਬਦ ਦਿਓ, ਜਿਵੇਂ ਸੁਲੇਮਾਨ ਨੇ ਇੱਕ ਵਾਰ ਉਪਦੇਸ਼ਕ ਦੀ ਪੋਥੀ ਵਿੱਚ ਕਿਹਾ ਸੀ। ਕਿ ਸਾਨੂੰ ਬੁੱਧੀਮਾਨ ਨਿਰਮਾਤਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਇਕੱਠ ਦੇ ਚਰਵਾਹੇ ਬਣ ਸਕੀਏ। ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਜਿਵੇਂ ਅਸੀਂ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਹੇ ਹਾਂ, ਉਹ ਸਰਵੋਤਮ ਰਚਨਾ ਹੋਣ ਜੋ ਉਸ ਦਿਲ ਨੂੰ ਫੜ ਲੈਣਗੇ ਜਿਸ ਦੀ ਅੱਜ ਸਵੇਰੇ ਇੱਥੇ ਬਹੁਤ ਜ਼ਰੂਰਤ ਹੈ। ਅਸੀਂ ਅੱਜ ਇਸ ਗਰਮ ਛੱਤ ਦੇ ਹੇਠ ਇਸ ਲਈ ਇਕੱਠੇ ਨਹੀਂ ਹੋਏ ਕਿ ਆਪਣੇ ਆਪ ਨੂੰ ਵਿਖਾਈਏ, ਪਰ ਅਸੀਂ ਇੱਥੇ ਇਸ ਲਈ ਆਏ ਹਾਂ क्योंकि असीं तुहानू प्रेम करदे हां, क्योंकि असीं तुहाडे तों सुनना चाहुंदे हां। तुसीं साडे प्रेमी हो जिस नूं असीं प्यार करदे हां। असीं तुहाडे तों वचना नूं सुनना चाहुंदे हां। असीं उस लई शुक्रगुजार हां जो असीं पहला सुनिया है। इह साडे नाल लंबे समय तक रहेगा। हुण सानूं ओह हिस्सा दिओ जो तुसीं अज साडे लई रख्या है। जद असीं तुहाडी उडीक कर रहे हां, असीं इस नूं यीशु दे नाम विच उस दी महिमा दी खातर मंगदे हां। आमीन। हुणे ਅਸੀਂ ਆਤਮਾ ਦੁਆਰਾ ਇਸ ਆਨੰਦ ਲਈ ਸ਼ੁਕਰਗੁਜ਼ਾਰ ਹਾਂ। ਉਹ ਸਾਨੂੰ ਦੱਸਦੇ ਹਨ ਅਤੇ ਸਾਨੂੰ ਉਹਨਾਂ ਵਚਨਾਂ ਨੂੰ ਵੇਖਣ ਲਈ ਚੇਤਾਵਨੀ ਦਿੰਦੇ ਹਨ ਜੋ ਸ਼ਾਇਦ ਪਵਿੱਤਰ ਆਤਮਾ ਅੱਜ ਸਾਡੇ ਲਈ ਬੋਲਣ ਜਾ ਰਿਹਾ ਹੈ। ਅਸੀਂ ਨਹੀਂ ਜਾਣਦੇ ਕਿ ਉਸ ਕੋਲ ਭੰਡਾਰ ਵਿੱਚ ਸਾਡੇ ਲਈ ਹੋਰ ਕੀ ਕੁਝ ਹੈ, ਪਰ ਅਸੀਂ ਜਾਣਦੇ ਹਾਂ ਕਿ ਉਸ ਵਿੱਚ ਕੁਝ ਅਜਿਹਾ ਹੋਣਾ ਚਾਹੀਦਾ ਹੈ ਜੋ ਅੱਗੇ ਲਿਆਉਣ ਵਾਲਾ ਹੈ। ਹੋ ਸਕਦਾ ਹੈ ਕਿ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਹੋਵੇ ਜਿਸ ਬਾਰੇ ਉਹ ਉੱਥੋਂ ਬੋਲੇਗਾ। ਹੋ ਸਕਦਾ ਹੈ ਉਹ ਅੱਜ ਸਵੇਰੇ ਸੰਦੇਸ਼ ਰਾਹੀਂ ਗੱਲ ਕਰੇ, ਉਹ ਅੱਜ ਰਾਤ ਨੂੰ ਸਭਾ ਵਿੱਚ ਬੋਲ ਸਕਦਾ ਹੈ। ਅੱਜ ਕਿਤੇ ਨਾ ਕਿਤੇ ਉਹ ਕਿਸੇ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਵਚਨਾਂ ਨੂੰ ਫੜ ਲਵੇ। ਹੁਣ ਲਿਖਤੀ ਵਚਨ ਵੱਲ ਜਾਣ ਲਈ ਆਓ ਅਸੀਂ ਕੂਚ ਦੀ ਕਿਤਾਬ ਵਿੱਚ ਚੱਲੀਏ, ਸੰਡੇ ਸਕੂਲ ਦੇ ਵਿਸ਼ੇ ਲਈ। ਕੀ ਤੁਹਾਡੇ ਕੋਲ ਬਪਤਿਸਮੇ ਦੀ ਸਭਾ ਹੈ? ਨਹੀਂ, ਅੱਜ ਦੁਪਹਿਰ 6 ਵਜੇ ਬਪਤਿਸਮੇ ਦੀ ਸਭਾ ਹੈ। ਆਓ ਕੂਚ ਦੇ 17ਵੇਂ ਅਧਿਆਏ ਤੇ ਚੱਲੀਏ ਅਤੇ 5ਵੀਂ ਆਇਤ ਦੇ ਨਾਲ ਸ਼ੁਰੂ ਕਰੀਏ। ਮੈਨੂੰ ਯਕੀਨ ਹੈ ਕੂਚ ਦੇ 17ਵੇਂ ਅਧਿਆਏ ਦੀ 5ਵੀਂ ਅਤੇ 6ਵੀਂ ਆਇਤ ਹੈ।
And the Lord said unto Moses, Go on.
ਯਹੋਵਾ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਤੇ ਆਪਣੇ ਸੰਗ ਇਸਰਾਇਲ ਦੇ ਬਜ਼ੁਰਗਾਂ ਵਿੱਚੋਂ ਲੈ, ਆਪਣੇ ਟਾਂਗੇ ਨੂੰ ਜਿਹੜਾ ਤੈਂ ਦਰਿਆ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਰ ਚੱਲ। ਵੇਖ, ਮੈਂ ਤੇਰੇ ਅੱਗੇ ਹਰੋਬ ਦੀ ਚਟਾਨ ਉੱਤੇ ਖੜਾ ਹੋਵਾਂਗਾ। ਤੂੰ ਚਟਾਨ ਨੂੰ ਮਾਰੀ ਤਾਂ ਉਸ ਵਿੱਚੋਂ ਪਾਣੀ ਨਿਕਲੇਗਾ ਤਾਂ ਜੋ ਲੋਕ ਇਸ ਵਿੱਚੋਂ ਪੀਣ। ਤਾਂ ਮੂਸਾ ਨੇ ਇਸਰਾਇਲ ਦੇ ਬਜ਼ੁਰਗਾਂ ਦੇ ਸਨਮੁਖ ਤਿਵੇਂ ਹੀ ਕੀਤਾ।
If I should call this a little Sunday school text, I would like to take this as
ਹੁਣ ਜੇ ਮੈਂ ਇਸ ਨੂੰ ਇੱਕ ਸੰਡੇ ਸਕੂਲ ਦਾ ਵਿਸ਼ਾ ਕਹਾਂ ਤਾਂ ਮੈਂ ਇਸ ਨੂੰ ਅੱਜ ਸਵੇਰ ਦੀ ਸਿੱਖਿਆ ਦੇ ਵਿਸ਼ੇ ਵਜੋਂ ਲੈਣਾ ਚਾਹਾਂਗਾ। ਚਟਾਨ ਤੋਂ ਸਦਾ ਮਹੀਆ ਹੋਣ ਵਾਲਾ ਜਲ।
We know that Israel has always been
ਅਸੀਂ ਜਾਣਦੇ ਹਾਂ ਕਿ ਇਜ਼ਰਾਈਲ ਹਮੇਸ਼ਾ ਹੀ ਕਲੀਸਿਯਾ ਦਾ ਇਤਿਹਾਸਕ ਨਮੂਨਾ ਰਿਹਾ ਹੈ, ਕਿਉਂਕਿ ਇਜ਼ਰਾਈਲੀ ਉਦੋਂ ਤੱਕ ਪਰਮੇਸ਼ਵਰ ਦੇ ਲੋਕ ਸਨ ਜਦੋਂ ਤੱਕ ਉਹ ਮਿਸਰ ਤੋਂ ਬਾਹਰ ਨਹੀਂ ਆਏ ਸਨ। ਉਸ ਤੋਂ ਬਾਅਦ ਉਹ ਪਰਮੇਸ਼ਵਰ ਦੀ ਕਲੀਸਿਯਾ ਸਨ, ਕਿਉਂਕਿ ਉਹ ਬਾਕੀ ਦੁਨੀਆ ਤੋਂ ਵੱਖ ਹੋ ਗਏ ਸਨ।
From the rest of the world, then we become the church.
ਜਦੋਂ ਅਸੀਂ ਬਾਕੀ ਦੁਨੀਆ ਤੋਂ ਵੱਖ ਹੋ ਜਾਂਦੇ ਹਾਂ ਤਦ ਅਸੀਂ ਕਲੀਸਿਯਾ ਬਣ ਜਾਂਦੇ ਹਾਂ, ਪਰ ਜਿੰਨਾ ਚਿਰ ਅਸੀਂ ਬਾਕੀ ਦੁਨੀਆ ਨਾਲ ਉਲਝੇ ਹੋਏ ਹਾਂ ਉਦੋਂ ਤੱਕ ਅਸੀਂ ਕਲੀਸਿਯਾ ਵਿੱਚ ਨਹੀਂ ਹਾਂ। ਹੁਣ ਮੈਨੂੰ ਵਿਸ਼ਵਾਸ ਹੈ ਕਿ ਇਹ ਗੱਲ ਡੂੰਘਾਈ ਵਿੱਚ ਜਾ ਰਹੀ ਹੈ, ਆਪਣੀ ਜਗ੍ਹਾ ਲੈ ਰਹੀ ਹੈ। ਵੇਖੋ, ਅਸੀਂ ਉਦੋਂ ਤੱਕ ਕਲੀਸਿਯਾ ਨਹੀਂ ਹਾਂ ਜਦੋਂ ਤੱਕ ਅਸੀਂ ਸੰਸਾਰ ਤੋਂ ਵੱਖ ਨਹੀਂ ਹੋ ਜਾਂਦੇ। ਆਪਣੇ ਆਪ ਨੂੰ ਵੱਖ ਕਰੀਏ, ਅਸ਼ੁੱਧ ਲੋਕਾਂ ਵਿੱਚੋਂ ਬਾਹਰ ਨਿਕਲੀਏ, ਉਹਨਾਂ ਨਾਲ ਵਿਹਾਰ ਨਾ ਰੱਖੀਏ, ਉਹਨਾਂ ਦੇ ਪਾਪਾਂ ਦੇ ਭਾਗੀਦਾਰ ਨਾ ਬਣੀਏ, ਬੇਪ੍ਰਤੀਤਿਆਂ ਨਾਲ ਅਨਸਾਵੇਂ ਨਾ ਜਿੱਤੋ, ਪਰ ਆਪਣੇ ਆਪ ਨੂੰ ਸੰਸਾਰ ਦੀਆਂ ਚੀਜ਼ਾਂ ਤੋਂ ਵੱਖ ਕਰੋ। ਜਦੋਂ ਇਜ਼ਰਾਈਲ ਮਿਸਰ ਵਿੱਚ ਸੀ ਤਦ ਉਹ ਪਰਮੇਸ਼ਵਰ ਦੇ ਲੋਕ ਸਨ, ਫਿਰ ਜਦੋਂ ਉਹਨਾਂ ਨੂੰ ਬਾਹਰ ਬੁਲਾਇਆ ਗਿਆ ਜਾਂ ਕੂਚ ਕੀਤਾ ਬਾਹਰ ਆਉਂਦੇ ਹੋਏ, ਤਦ ਉਹਨਾਂ ਨੂੰ ਕਲੀਸਿਯਾ ਕਿਹਾ ਗਿਆ, ਕਿਉਂਕਿ ਉਦੋਂ ਹੀ ਉਹਨਾਂ ਨੇ ਆਪਣੇ ਆਪ ਨੂੰ ਬਾਕੀ ਦੁਨੀਆ ਨਾਲੋਂ ਵੱਖ ਕੀਤਾ ਸੀ। ਕਲੀਸਿਯਾ ਸ਼ਬਦ ਦਾ ਅਰਥ ਹੀ ਬਾਹਰ ਬੁਲਾਏ ਗਏ ਹਨ, ਕੂਚ ਬਾਹਰ ਆਉਣਾ। ਸਾਡੇ ਵਿੱਚੋਂ ਹਰ ਇੱਕ ਦਾ ਮਸੀਹੀ ਹੋਣ ਦੇ ਕਰਕੇ ਸਾਡੀ ਜ਼ਿੰਦਗੀ ਵਿੱਚ ਇੱਕ ਕੂਚ ਹੋਇਆ ਹੈ। ਸਾਡੇ ਤੇ ਇੱਕ ਸਮਾਂ ਆਇਆ ਸੀ ਜਦੋਂ ਸਾਨੂੰ ਸਾਡੇ ਸਾਥੀਆਂ ਵਿੱਚੋਂ ਬਾਹਰ ਬੁਲਾਇਆ ਗਿਆ ਸੀ, ਉਹਨਾਂ ਲੋਕਾਂ ਵਿੱਚੋਂ ਬਾਹਰ ਬੁਲਾਇਆ ਗਿਆ ਸੀ ਜਿਨ੍ਹਾਂ ਨਾਲ ਅਸੀਂ ਇੱਕ ਵਾਰ ਸੰਗਤ ਕੀਤੀ ਸੀ। ਇੱਕ ਵੱਖਰੇ ਲੋਕ ਬਣ ਗਏ ਹਾਂ, ਕੁਝ ਵੱਖਰੇ ਲੋਕਾਂ ਨਾਲ ਚੱਲਣ ਲਈ ਜੋ ਇੱਕ ਵੱਖਰੇ ਤਰੀਕੇ ਨਾਲ ਕੰਮ ਕਰਦੇ ਅਤੇ ਇੱਕ ਵੱਖਰੇ ਤਰੀਕੇ ਨਾਲ ਗੱਲ ਕਰਦੇ ਸਨ। ਇਹ ਸਾਡੇ ਜੀਵਨ ਵਿੱਚ ਇੱਕ ਕੂਚ ਸੀ। ਇਜ਼ਰਾਈਲ ਨੇ ਸਾਨੂੰ ਬਹੁਤ ਵਧੀਆ ਉਦਾਹਰਣ ਦਿੱਤੀ ਹੈ। ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਬਾਹਰ ਬੁਲਾਇਆ ਸੀ, ਉਹਨਾਂ ਕੋਲ ਇੱਕ ਕੂਚ ਸੀ। ਉਹ ਸੰਸਾਰ ਦੇ ਲੋਕਾਂ ਵਿੱਚੋਂ ਬਾਹਰ ਨਿਕਲ ਆਏ ਸਨ। ਪਰਮੇਸ਼ਵਰ ਦੇ ਲਈ ਇੱਕ ਵੱਖਰੀ ਅਤੇ ਖਾਸ ਕੌਮ ਬਣ ਗਏ। ਉਹ ਦਇਆ ਦੇ ਆਸਣ ਦੇ ਸਾਏ ਹੇਠ ਚੱਲੇ, ਉਸ ਮਹਾਨ ਅੱਗ ਦੇ ਥੰਮ ਦੇ ਨਾਲ ਰਹੇ ਅਤੇ ਚੱਲਦੇ ਰਹੇ। ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਤੋਂ ਉਸ ਧਰਤੀ ਉੱਤੇ ਲਿਆਂਦਾ ਜਿਸ ਦਾ ਉਸਨੇ ਵਾਅਦਾ ਕੀਤਾ ਸੀ। ਇਸ ਕੂਚ ਵਿੱਚ ਉਹਨਾਂ ਨੂੰ ਇੱਕ ਆਤਮਿਕ ਆਗੂ ਦਿੱਤਾ ਗਿਆ ਸੀ ਜੋ ਮੂਸਾ ਸੀ, ਇੱਕ ਮਹਾਨ ਮਸਾ ਕੀਤਾ ਹੋਇਆ ਨਬੀ। ਉਹ ਇੱਕ ਮਹਾਨ ਆਦਮੀ ਸੀ, ਉਹ ਇੱਕ ਧਰਮੀ ਮਨੁੱਖ ਸੀ, ਉਹ ਇੱਕ ਧਰਮੀ ਮਨੁੱਖ ਪੈਦਾ ਹੋਇਆ ਸੀ। ਪਰਮੇਸ਼ਵਰ ਨੇ ਉਸ ਨੂੰ ਉਸਦੀ ਮਾਂ ਤੋਂ ਬੁਲਾਇਆ ਸੀ। ਉਸ ਸਮੇਂ ਤੋਂ ਹੀ ਪਹਿਲਾਂ ਪਰਮੇਸ਼ਵਰ ਨੇ ਉਸ ਨੂੰ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਠਹਿਰਾਇਆ ਸੀ, ਉਸ ਪੀੜ੍ਹੀ ਦਾ ਆਗੂ ਬਣਨ ਲਈ, ਤਾਂ ਜੋ ਕੂਚ ਨੂੰ ਲੋਕਾਂ ਤੱਕ ਪਹੁੰਚਾਵੇ। ਇੱਥੇ ਕੁਝ ਸਮਾਂ ਪਹਿਲਾਂ ਮੈਂ ਇੱਥੇ ਡੇਰੇ ਵਿੱਚ ਛੋਟੇ ਬੱਚਿਆਂ ਨਾਲ ਗੱਲ ਕੀਤੀ ਸੀ, ਉਹਨਾਂ ਲਈ ਇੱਕ ਛੋਟਾ ਜਿਹਾ ਸੰਦੇਸ਼ ਪ੍ਰਚਾਰ ਕੀਤਾ ਸੀ ਜਾਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਕਿਵੇਂ ਯੋਕਬਦ ਉਸਨੇ ਕਿਵੇਂ ਪ੍ਰਾਰਥਨਾ ਕੀਤੀ ਸੀ, ਉਸਨੇ ਅਤੇ ਮੂਸਾ ਦੇ ਪਿਤਾ ਅਮਰਾਮ ਨੇ ਲੋਕਾਂ ਦੇ ਛੁਟਕਾਰੇ ਦੇ ਲਈ, ਅਤੇ ਅਮਰਾਮ ਨੇ ਦਰਸ਼ਨ ਦੇਖਿਆ ਜਿਸ ਵਿੱਚ ਪਰਮੇਸ਼ਵਰ ਜਾਂ ਇੱਕ ਦੂਤ ਖੜਾ ਸੀ, ਉੱਤਰ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਸੀ, ਉਸ ਨੂੰ ਦੱਸਿਆ ਕੀ ਹੋਵੇਗਾ, ਅਤੇ ਛੋਟਾ ਮੂਸਾ ਪੈਦਾ ਆਇਆ। ਉਹ ਨਾ ਤਾਂ ਰਾਜੇ ਦੇ ਹੁਕਮਾਂ ਤੋਂ ਡਰਦੇ ਸਨ, ਨਾ ਹੀ ਧਮਕੀਆਂ ਤੋਂ। ਉਹ ਜਾਣਦੇ ਸਨ ਕਿ ਮੂਸਾ ਉੱਤੇ ਪਰਮੇਸ਼ਵਰ ਦਾ ਹੱਥ ਸੀ। ਇਸ ਨਾਲ ਗੱਲ ਖਤਮ ਹੋ ਜਾਂਦੀ ਹੈ, ਇਹ ਠੀਕ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰਾਜੇ ਨੇ ਕੀ ਕਿਹਾ ਸੀ, ਸਿਆਸਤੀ ਜਗਤ ਨੇ ਕੀ ਕਿਹਾ ਸੀ, ਜਾਂ ਹੋਰ ਕਿਸੇ ਨੇ ਕੀ ਕਿਹਾ ਸੀ। ਉਹ ਤਾਂ ਜਾਣਦੇ ਸਨ ਕਿ ਪਰਮੇਸ਼ਵਰ ਦਾ ਹੱਥ ਮੂਸਾ ਉੱਤੇ ਸੀ, ਇਸ ਲਈ ਉਹ ਉਸ ਨੂੰ ਮਗਰਮੱਛਾਂ ਦੇ ਵਿਚਕਾਰ ਛੱਡਣ ਤੋਂ ਨਹੀਂ ਡਰੇ, ਜਦਕਿ ਉਹ ਸਾਰੇ ਮਗਰਮੱਛ ਛੋਟੇ ਛੋਟੇ ਇਬਰਾਨੀ ਬੱਚਿਆਂ ਨੂੰ ਖਾ ਖਾ ਕੇ ਮੋਟੇ ਹੋ ਗਏ ਸਨ, ਜਿੱਥੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਮਗਰਮੱਛਾਂ ਨੂੰ ਖੁਆਇਆ ਸੀ। ਫਿਰ ਵੀ ਮੂਸਾ ਨੂੰ ਇੱਕ ਛੋਟੀ ਜਿਹੀ ਕਿਸ਼ਤੀ ਵਿੱਚ ਰੱਖਿਆ ਗਿਆ ਸੀ ਅਤੇ ਮਗਰਮੱਛਾਂ ਦੇ ਵਿਚਕਾਰ ਬਿਲਕੁਲ ਉਹਨਾਂ ਦੇ ਵਿਚਕਾਰ ਭੇਜ ਦਿੱਤਾ ਗਿਆ ਸੀ, ਕਿਉਂਕਿ ਉਹ ਕਿਸੇ ਗੱਲ ਤੋਂ ਨਹੀਂ ਡਰਦੇ ਸਨ। ਉਹ ਜਾਣਦੇ ਸਨ ਕਿ ਪਰਮੇਸ਼ਵਰ ਦਾ ਹੱਥ ਮੂਸਾ ਉੱਤੇ ਸੀ। ਖੈਰ, ਹੁਣ ਜੇਕਰ ਅਸੀਂ ਇਹੀ ਗੱਲ ਜਾਣ ਸਕਦੇ ਕਿ ਸਾਡੇ ਮਹਾਨ ਆਗੂ ਨੇ ਪਰਮੇਸ਼ਵਰ ਨੇ ਪਵਿੱਤਰ ਆਤਮਾ ਨੂੰ ਭੇਜਿਆ ਹੈ, ਉਹ ਸਾਡਾ ਆਗੂ ਹੈ, ਅਤੇ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਕੀ ਕਹਿੰਦੀ ਹੈ, ਉਹ ਤੁਹਾਡੇ ਤੇ ਕਿੰਨਾ ਹੱਸਦੇ ਹਨ ਅਤੇ ਤੁਹਾਡਾ ਮਜ਼ਾਕ ਉਡਾਉਂਦੇ ਹਨ। ਅਸੀਂ ਆਪਣੇ ਆਗੂ ਦੇ ਪਿੱਛੇ ਚੱਲਾਂਗੇ। ਪਰਮੇਸ਼ਵਰ ਨੇ ਪਵਿੱਤਰ ਆਤਮਾ ਨੂੰ ਸਾਡਾ ਆਗੂ ਬਣਨ ਲਈ ਭੇਜਿਆ ਹੈ। ਸਮਝੇ, ਥੋੜੇ ਚਿਰ ਪਿੱਛੋਂ ਸੰਸਾਰ ਮੈਨੂੰ ਹੋਰ ਨਹੀਂ ਵੇਖੇਗਾ, ਫਿਰ ਵੀ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ, ਇਥੋਂ ਤੱਕ ਕਿ ਤੁਹਾਡੇ ਵਿੱਚ, ਸੰਸਾਰ ਦੇ ਅੰਤ ਤੀਕ। ਇਸ ਲਈ ਸਾਡਾ ਮਹਾਨ ਆਗੂ ਪਵਿੱਤਰ ਆਤਮਾ ਸਾਡੇ ਨਾਲ ਹੈ। ਹੁਣ ਸਾਨੂੰ ਇਸ ਆਗੂ ਦੇ ਪਿੱਛੇ ਚੱਲਣਾ ਚਾਹੀਦਾ ਹੈ ਅਤੇ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਹ ਕਹਿੰਦਾ ਹੈ। ਇਹ ਆਗੂ ਸਾਨੂੰ ਕਦੇ ਵੀ ਰਸਤੇ ਤੋਂ ਨਹੀਂ ਹਟਾਏਗਾ, ਉਹ ਸਾਨੂੰ ਹਰ ਸਮੇਂ ਠੀਕ ਵਚਨ ਦੇ ਮਾਰਗ ਵਿੱਚ ਰੱਖੇਗਾ, ਪਰ ਉਹ ਕਦੇ ਵੀ ਕਿਸੇ ਚੀਜ਼ ਲਈ ਇੱਕ ਪਾਸੇ ਨਹੀਂ ਜਾਵੇਗਾ ਅਤੇ ਕਿਸੇ ਹੋਰ ਚੀਜ਼ ਲਈ ਉਸ ਪਾਸੇ। ਉਹ ਠੀਕ ਵਚਨ ਦੇ ਮਾਰਗ ਵਿੱਚ ਸਿੱਧਾ ਰਹੇਗਾ। ਮੂਸਾ ਕੋਲ ਇੱਕ ਰਾਹ ਸੀ ਜਿਸ ਤੇ ਉਸਨੇ ਇਸਰਾਇਲੀਆਂ ਨੂੰ ਲੈ ਕੇ ਜਾਣਾ ਸੀ ਅਤੇ ਉਸ ਤੋਂ ਬਾਅਦ ਸਿੱਧਾ ਲਾਲ ਸਮੁੰਦਰ ਦੇ ਬਿਲਕੁਲ ਪਾਰ ਜਾਣਾ ਸੀ, ਸਿੱਧਾ ਯਰਦਨ ਨਦੀ ਦੇ ਪਾਰ, ਵਾਅਦਾ ਕੀਤੀ ਹੋਈ ਧਰਤੀ ਵਿੱਚ ਉਜਾੜ ਵਿੱਚੋਂ ਦੀ ਹੁੰਦੇ ਹੋਏ। ਇਹ ਮੂਸਾ ਨਹੀਂ ਸੀ ਜੋ ਲਕੀਰ ਤੋਂ ਬਾਹਰ ਸੀ, ਇਹ ਪਰਮੇਸ਼ਵਰ ਨਹੀਂ ਸੀ ਜੋ ਲਕੀਰ ਤੋਂ ਬਾਹਰ ਸੀ, ਇਹ ਲੋਕ ਸਨ ਜੋ ਲਕੀਰ ਤੋਂ ਬਾਹਰ ਸਨ, ਜੋ ਮੁਸੀਬਤ ਦਾ ਕਾਰਨ ਬਣੇ ਸਨ। ਸੋ ਆਓ ਹੁਣ ਇਹਨਾਂ ਗੱਲਾਂ ਬਾਰੇ ਸੋਚੀਏ। ਮੈਨੂੰ ਮਾਫ ਕਰਨਾ, ਮੂਸਾ ਜੋ ਇੱਕ ਮਸਾ ਕੀਤਾ ਹੋਇਆ ਆਗੂ ਸੀ, ਆਖਿਰਕਾਰ ਜਦੋਂ ਉਸਨੇ ਲੋਕਾਂ ਨੂੰ ਉਹ ਚਿੰਨ ਅਤੇ ਅਚੰਭਿਆਂ ਦੁਆਰਾ ਦਿਖਾਇਆ ਜੋ ਸਿਰਫ ਪਰਮੇਸ਼ਵਰ ਹੀ ਕਰ ਸਕਦਾ ਸੀ, ਉਸਨੇ ਇਸਰਾਇਲ ਦੇ ਬਜ਼ੁਰਗਾਂ ਅਤੇ ਇਸਰਾਇਲ ਦੇ ਸਾਹਮਣੇ ਇਹ ਚਿੰਨ ਅਤੇ ਅਚੰਭੇ ਵਿਖਾਏ ਸਨ, ਜਦ ਤੱਕ ਉਹ ਸੰਤੁਸ਼ਟ ਨਾ ਹੋਏ ਕਿ ਇਹ ਮੂਸਾ ਹੀ ਹੈ ਜੋ ਮਸਾ ਕੀਤਾ ਹੋਇਆ ਹੈ ਜੋ ਉਹਨਾਂ ਨੂੰ ਇਸ ਦੇਸ਼ ਵਿੱਚੋਂ ਬਾਹਰ ਲੈ ਜਾਣ ਵਾਲਾ ਸੀ, ਉਸ ਚੰਗੀ ਧਰਤੀ ਵਿੱਚ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ। ਫਿਰ ਜਦੋਂ ਉਹਨਾਂ ਨੇ ਮਹਾਨ ਗੱਲਾਂ ਦੇਖੀਆਂ ਜਾਂ ਮੂਸਾ ਨੇ ਪਰਮੇਸ਼ਵਰ ਦੇ ਨਾਮ ਵਿੱਚ ਕੀਤੀਆਂ ਸਨ, ਤਾਂ ਉਸ ਦੇ ਪਿੱਛੇ ਚੱਲਣ ਲਈ ਤਿਆਰ ਹੋ ਗਏ। ਉਹਨਾਂ ਨੂੰ ਬਾਹਰ ਲੈ ਗਿਆ, ਉਹਨਾਂ ਨੂੰ ਲਾਲ ਸਾਗਰ ਪਾਰ ਕਰਾ ਕੇ ਸੁੱਕੀ ਧਰਤੀ ਉੱਤੇ ਲੈ ਗਿਆ ਅਤੇ ਉਜਾੜ ਦੀ ਯਾਤਰਾ ਵਿੱਚ, ਜਿਸ ਦਾ ਮਤਲਬ ਸੀ ਪ੍ਰੀਖਿਆਵਾਂ ਦਾ ਸਮਾਂ। ਜਦੋਂ ਕੋਈ ਵਿਅਕਤੀ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹੈ ਤਾਂ ਹਰ ਇੱਕ ਚੀਜ਼ ਘਰ ਦੀ ਛੱਤੇ ਹੁੰਦੀ ਹੈ, ਪਰ ਇਸ ਤੋਂ ਪਹਿਲਾਂ ਕਿ ਇਹ ਮਨੁੱਖ ਪਵਿੱਤਰ ਆਤਮਾ ਦੇ ਬਪਤਿਸਮੇ ਵਿੱਚ ਆ ਸਕੇ, ਇਸ ਵਿਅਕਤੀ ਕੋਲ ਪਹਿਲਾਂ ਇੱਕ ਪਵਿੱਤਰੀਕਰਨ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਉਸ ਦੇ ਜੀਵਨ ਵਿੱਚ ਇੱਕ ਇਮਤਿਹਾਨ ਦਾ ਸਮਾਂ ਹੋਣਾ ਚਾਹੀਦਾ ਹੈ। ਤੁਹਾਡੇ ਸਾਰਿਆਂ ਕੋਲ ਇਹ ਹੋਇਆ ਸੀ, ਉਸ ਕੋਲ ਇਹ ਪ੍ਰੀਖਿਆ ਦਾ ਸਮਾਂ ਸੀ। ਹਰ ਪੁੱਤਰ ਜੋ ਪਰਮੇਸ਼ਵਰ ਕੋਲ ਆਉਂਦਾ ਹੈ, ਪਹਿਲਾਂ ਉਸ ਨੂੰ ਕਸੋਟੀ ਤੇ ਕਸਿਆ ਜਾਂਦਾ ਹੈ, ਤਾੜਿਆ ਜਾਂਦਾ ਹੈ। ਜੇਕਰ ਅਸੀਂ ਤਾੜਨਾ ਨੂੰ ਸਹਿ ਨਹੀਂ ਕਰ ਸਕਦੇ ਤਾਂ ਇਹ ਵਿਖਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਨਹੀਂ ਹਾਂ, ਅਸੀਂ ਨਜਾਇਜ਼ ਔਲਾਦ ਹਾਂ, ਪਰਮੇਸ਼ਵਰ ਦੇ ਬੱਚੇ ਨਹੀਂ, ਬਾਈਬਲ ਨੇ ਕਿਹਾ ਹੈ। ਪਰ ਜੇ ਅਸੀਂ ਤਾੜਨਾ ਨੂੰ ਸਹਿਣ ਕਰ ਸਕਦੇ ਹਾਂ, ਇਹ ਜਾਣਦੇ ਹੋਏ ਕਿ ਸਾਰੀਆਂ ਚੀਜ਼ਾਂ ਮਿਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਜੋ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹਨ, ਫਿਰ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ, ਫਿਰ ਉਹ ਸਾਡੇ ਮੁਕਤੀ ਦੇ ਦਿਨ ਤੱਕ ਸਾਨੂੰ ਪਵਿੱਤਰ ਆਤਮਾ ਨਾਲ ਮੋਹਰ ਕਰ ਦਿੰਦਾ ਹੈ। ਵੇਖੋ, ਇਹ ਤਣਾਅ ਅਤੇ ਤਾੜਨਾ ਹੈ ਉਹ ਚੀਜ਼ ਜਿਸ ਵਿੱਚੋਂ ਅਸੀਂ ਲੰਘਦੇ ਹਾਂ, ਅਤੇ ਇਸਰਾਇਲ ਨੂੰ ਇੱਕ ਇਤਿਹਾਸਕ ਨਮੂਨੇ ਦੇ ਰੂਪ ਵਿੱਚ ਇਹ ਤਾੜਨਾ ਚੱਲਣੀ ਪਈ ਸੀ। ਜਦੋਂ ਮਿਸਰ ਵਿੱਚ ਸਨ, ਪਰਮੇਸ਼ਵਰ ਨੇ ਮੂਸਾ ਨੂੰ ਭੇਜਿਆ, ਉਸਨੇ ਟਾਂਗੇ ਨੂੰ ਅੱਗੇ ਵਧਾਇਆ ਅਤੇ ਪਿਸ਼ੂ ਅਤੇ ਜੂਆਂ ਜ਼ਮੀਨ ਤੇ ਆ ਗਈਆਂ। ਉਸਨੇ ਟਾਂਗਾ ਸੂਰਜ ਵੱਲ ਵਧਾਇਆ, ਉਹ ਡੁੱਬ ਗਿਆ। ਉਸਨੇ ਇਸ ਨੂੰ ਪਾਣੀਆਂ ਉੱਤੇ ਅੱਗੇ ਕੀਤਾ ਅਤੇ ਪਾਣੀ ਲਹੂ ਵਿੱਚ ਬਦਲ ਗਏ। ਕਿਉਂ? ਜਦੋਂ ਇਸਰਾਇਲ ਕਨਾਨ ਵਿੱਚ ਸੀ, ਗੋਸ਼ਾਨ ਵਿੱਚ, ਬਸ ਇੱਕ ਸ਼ਾਨਦਾਰ ਸਮਾਂ ਚੱਲ ਰਿਹਾ ਸੀ। ਸੂਰਜ ਕਦੇ ਨਹੀਂ ਡੁੱਬਿਆ, ਮਹਾਮਾਰੀਆਂ ਨੇ ਉਹਨਾਂ ਨੂੰ ਕਦੇ ਨਹੀਂ ਮਾਰਿਆ। ਕਿਉਂ? ਉਹ ਬਸ ਸ਼ਾਨਦਾਰ ਸਮਾਂ ਬਿਤਾ ਰਹੇ ਸਨ, ਬਸ ਉਸੇ ਤਰ੍ਹਾਂ ਜਦੋਂ ਅਸੀਂ ਪਹਿਲੀ ਵਾਰ ਬਚਾਏ ਗਏ ਸੀ। ਹਰ ਚੀਜ਼ ਪੰਛੀਆਂ ਨੇ ਵੱਖਰੇ ਹੀ ਤਰੀਕੇ ਨਾਲ ਗਾਇਆ, ਹਰ ਕੁਝ ਚੰਗਾ ਦਿਖਾਈ ਦਿੰਦਾ ਸੀ। ਉਹ ਮੇਰੇ, ਜਦੋਂ ਤੁਸੀਂ ਪਹਿਲੀ ਵਾਰ ਬਚਾਏ ਗਏ ਸੀ ਤਾਂ ਇਹ ਸਭ ਕਿੰਨਾ ਚੰਗਾ ਲੱਗਦਾ ਸੀ। ਫਿਰ ਅਜਮਾਇਸ਼ਾਂ ਦਾ ਸਮਾਂ ਆਉਂਦਾ ਹੈ, ਤਾੜਨਾ, ਪਵਿੱਤਰ ਕਰਨ ਦਾ ਸਮਾਂ, ਆਪਣੇ ਆਪ ਨੂੰ ਸੰਸਾਰ ਦੀਆਂ ਚੀਜ਼ਾਂ ਤੋਂ ਪਵਿੱਤਰ ਕਰਨਾ, ਹਰੇਕ ਭਾਰ ਨੂੰ ਪਰੇ ਸੁੱਟ ਕੇ ਜਿਹੜਾ ਸਹਿਜੇ ਨਾਲ ਸਾਨੂੰ ਫਸਾ ਲੈਂਦਾ ਹੈ। ਤੁਹਾਨੂੰ ਇੱਕ ਆਦਮੀ ਦੇ ਤੌਰ ਤੇ ਸਿਗਰਟ ਪੀਣੀ ਬੰਦ ਕਰਨੀ ਪਈ, ਸ਼ਰਾਬ ਪੀਣੀ ਬੰਦ ਕਰਨੀ ਪਈ, ਆਪਣੇ ਪੂਲ ਰੂਮ ਵਿੱਚ ਜਾਣਾ, ਤੁਹਾਡੀਆਂ ਸਾਰੀ ਰਾਤ ਦੀਆਂ ਕਾਰਡ ਪਾਰਟੀਆਂ ਬੰਦ ਕਰਨੀਆਂ ਪਈਆਂ। ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਯੇਸ਼ੂ ਮਸੀਹ ਦੇ ਲਹੂ ਵਿੱਚ ਵਿਸ਼ਵਾਸ ਦੁਆਰਾ ਉਹਨਾਂ ਤੋਂ ਆਪਣੇ ਆਪ ਨੂੰ ਪਵਿੱਤਰ ਕਰਨਾ ਪਿਆ ਸੀ, ਆਪਣੇ ਆਪ ਨੂੰ ਪਵਿੱਤਰ ਕਰਨਾ। ਤੁਹਾਨੂੰ ਔਰਤਾਂ ਨੂੰ ਆਪਣੇ ਵਾਲਾਂ ਨੂੰ ਵਧਣ ਦੇਣਾ ਪਿਆ, ਆਪਣੇ ਪਹਿਰਾਵਿਆਂ ਨੂੰ ਲੰਮਾ ਕਰਨਾ ਪਿਆ, ਉਸ ਤੋਂ ਵੱਖਰਾ ਕੰਮ ਕਰਨਾ ਪਿਆ ਜੋ ਤੁਸੀਂ ਪਹਿਲਾਂ ਕਰ ਰਹੇ ਸੀ। ਪਵਿੱਤਰੀਕਰਨ ਦਾ ਸਮਾਂ ਸੀ। ਕਈ ਵਾਰ ਉਹ ਬਾਗੀ ਹੋ ਕੇ ਪਿਛਾਂ ਚਲੇ ਗਏ। ਖੈਰ, ਇਹ ਲੋਕ ਪਰਮੇਸ਼ਵਰ ਦੀ ਸੰਤਾਨ ਨਹੀਂ ਸਨ, ਸਮਝੇ? ਪਰਮੇਸ਼ਵਰ ਦੀ ਸੰਤਾਨ ਸਿੱਧਾ ਕਲਵਰੀ ਵੱਲ ਵੇਖਦੀ ਹੈ ਅਤੇ ਜਾਣਦੀ ਹੈ ਕਿ ਇਹ ਉਸਦੇ ਭਲੇ ਲਈ ਹੈ। ਤਾਂ ਫਿਰ ਉਸ ਸਮੇਂ ਦੀ ਉਹ ਪ੍ਰਕਿਰਿਆ, ਉੱਥੇ ਹੀ ਇਸਰਾਇਲ ਵਿੱਚ ਵੱਡੀ ਗਿਰਾਵਟ ਆਉਂਦੀ ਹੈ। ਜਦੋਂ ਇਸ ਵੱਡੀ ਭੀੜ ਭੜੱਕੇ ਦਾ ਸਮਾਂ ਸੀ, ਤਦ ਲੋਕ ਡਿੱਗਣ ਲੱਗੇ ਇੱਕ ਪਾਸੇ ਤੋਂ ਦੂਜੇ ਪਾਸੇ। ਫਿਰ ਉਹ ਗੱਲਬਾਤ ਕਰਦੇ ਹੋਏ ਕਹਿੰਦੇ ਹਨ, ਅੱਛਾ, ਕਾਸ਼ ਅਸੀਂ ਮਿਸਰ ਵਿੱਚ ਹੁੰਦੇ, ਸਾਡੇ ਪ੍ਰਾਣ ਇਸ ਹਲਕੀ ਜਿਹੀ ਰੋਟੀ ਤੋਂ ਨਫ਼ਰਤ ਕਰਦੇ ਹਨ। ਦੂਸਰੇ ਸ਼ਬਦਾਂ ਵਿੱਚ ਜੇ ਮੈਂ ਇਸ ਨੂੰ ਹੁਣ ਇਤਿਹਾਸਕ ਤੌਰ ਤੇ ਲਵਾਂਗਾ ਤਾਂ ਉਹਨਾਂ ਨੇ ਇਹੀ ਕਿਹਾ ਸੀ। ਹੁਣ ਆਧੁਨਿਕ ਦਿਨਾਂ ਵਿੱਚ ਇਹੀ ਕੁਝ ਹੋਏਗਾ। ਹਰ ਬੁੱਧਵਾਰ ਰਾਤ ਪ੍ਰਾਰਥਨਾ ਸਭਾ, ਹਰ ਐਤਵਾਰ ਸਵੇਰੇ ਵਾਪਸ ਕਲੀਸਿਯਾ ਵਿੱਚ ਅਸੀਂ ਕੀ ਸੁਣਦੇ ਹਾਂ? ਉਹੀ ਗੱਲ। ਪ੍ਰਚਾਰਕ ਖੜੇ ਹੋ ਕੇ ਪ੍ਰਚਾਰ ਕਰਦੇ ਹਨ, ਗੀਤ ਗਾਉਂਦੇ ਹਨ ਅਤੇ ਵਾਪਸ ਚਲੇ ਜਾਂਦੇ ਹਨ। ਦੇਖੋ, ਫਿਰ ਤੁਸੀਂ ਤਾਂ ਸਿਰਫ ਇੱਕ ਫਰਜ਼ ਨੂੰ ਪੂਰਾ ਕਰਨ ਜਾ ਰਹੇ ਹੋ। ਤੁਸੀਂ ਆਰਾਧਨਾ ਕਰਨ ਵਾਲੇ ਨਹੀਂ ਹੋ। ਉੱਥੇ ਇੱਕ ਆਰਾਧਨਾ ਕਰਨ ਵਾਲਾ ਆਰਾਧਨਾ ਕਰਨ ਲਈ ਜਾਂਦਾ ਹੈ, ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਗਟ ਕਰਨ ਲਈ, ਪਰਮੇਸ਼ਵਰ ਦੀ ਭਲਾਈ ਲਈ, ਉਸ ਦੀ ਉਸਤਤ ਕਰਨ ਲਈ, ਹਰ ਵਚਨ ਲਈ। ਉਹ ਇਸ ਨਾਲ ਬਣਿਆ ਰਹਿੰਦਾ ਹੈ, ਬਸ ਜਿਵੇਂ ਪ੍ਰੇਮ ਸੰਬੰਧ ਹੁੰਦਾ ਹੈ। ਜੇ ਤੁਸੀਂ ਕਿਸੇ ਲੜਕੀ ਨਾਲ ਜਾਂਦੇ ਸੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਇਹ ਇੱਕ ਫਰਜ਼ ਹੈ, ਜਾਂ ਤੁਸੀਂ ਕਿਸੇ ਲੜਕੇ ਨਾਲ ਜਾਂਦੇ ਸੀ ਜਦੋਂ ਤੁਸੀਂ ਜਵਾਨ ਸੀ, ਮਾਂ ਚਾਹੁੰਦੀ ਹੈ ਕਿ ਮੈਂ ਇਸ ਲੜਕੇ ਨਾਲ ਜਾਵਾਂ ਪਰ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਤਾਂ ਤੁਹਾਨੂੰ ਉਸ ਨਾਲ ਮਿਲ ਕੇ ਕੁਝ ਵੀ ਹਾਸਲ ਨਹੀਂ ਹੋਵੇਗਾ। ਜਾਂ ਇਹੀ ਗੱਲ ਲੜਕੀ ਜਾਂ ਲੜਕੇ ਬਾਰੇ ਹੈ, ਤੁਸੀਂ ਉਸ ਦੇ ਨਾਲ ਜਾਂਦੇ ਹੋ, ਉਹ ਤੁਹਾਨੂੰ ਅਕਾ ਦਿੰਦੀ ਹੈ ਕਿਉਂਕਿ ਮਾਂ ਚਾਹੁੰਦੀ ਹੈ ਕਿ ਤੁਸੀਂ ਉਸ ਦੇ ਨਾਲ ਜਾਓ, ਕਿਉਂਕਿ ਉਹ ਉਸ ਕਿਸਮ ਦੀ ਕੁੜੀ ਹੈ ਜੋ ਮਾਂ ਨੂੰ ਪਸੰਦ ਹੈ। ਵੇਖੋ, ਇਹ ਤੁਹਾਨੂੰ ਅਕਾ ਦਿੰਦਾ ਹੈ, ਇਹ ਕੋਈ ਪ੍ਰੇਮ ਸੰਬੰਧ ਨਹੀਂ ਹੈ, ਪਰ ਤੁਸੀਂ ਪਰਵਾਹ ਨਹੀਂ ਕਰਦੇ। ਤੁਸੀਂ ਇਸ ਗੱਲ ਨੂੰ ਸਾਫ਼ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਉਸ ਨੂੰ ਮਿਲਣ ਨਹੀਂ ਜਾਣਾ ਚਾਹੁੰਦੇ। ਇਹ ਇੱਕ ਭਿਆਨਕ ਗੱਲ ਹੈ। ਜਦੋਂ ਉਹ ਤੁਹਾਨੂੰ ਮਿਲਣ ਆਉਂਦਾ ਹੈ ਤਾਂ ਤੁਸੀਂ ਬਸ ਚਾਹੁੰਦੀਆਂ ਹੋ ਕਿ ਉਹ ਬਸ ਵਾਪਸ ਘਰ ਚਲਾ ਜਾਵੇ। ਇਹ ਉਸੇ ਤਰ੍ਹਾਂ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ, ਉਹ ਇੰਨਾ ਲੰਮਾ ਸਮਾਂ ਪ੍ਰਚਾਰ ਕਿਉਂ ਕਰਦਾ ਹੈ? ਇਹ ਸਭ ਕੁਝ ਕਿਸ ਬਾਰੇ ਹੈ? ਵੇਖੋ, ਤੁਸੀਂ ਪ੍ਰੇਮ ਵਿੱਚ ਨਹੀਂ ਹੋ, ਪਰ ਜਦੋਂ ਤੁਸੀਂ ਸੱਚਮੁੱਚ ਹਰ ਵਚਨ ਨੂੰ ਫੜ ਲੈਂਦੇ ਹੋ, ਜਿਵੇਂ ਅੱਜ ਸਵੇਰੇ ਆਤਮਾ ਨੇ ਤੁਹਾਨੂੰ ਚੇਤਾਵਨੀ ਦਿੱਤੀ ਹੈ। ਵੇਖੋ, ਹਰ ਵਚਨ ਨੂੰ ਫੜ ਕੇ ਰੱਖਣਾ, ਇਹ ਸ਼ਾਇਦ ਉਹੀ ਹੈ ਜਿਸ ਬਾਰੇ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਫੜ ਕੇ ਰੱਖਣਾ, ਇਹ ਸਦੀਪਕ ਜੀਵਨ ਹੈ। ਪਰਮੇਸ਼ਵਰ ਦਾ ਹਰੇਕ ਵਚਨ, ਕਿਸੇ ਵੀ ਹਾਲਾਤ ਵਿੱਚ ਕਲੀਸਿਯਾ ਵਿੱਚ ਜਾਣਾ ਇਹ ਖੁਸ਼ੀ ਦੀ ਗੱਲ ਹੈ। ਚਾਹੇ ਗਰਮੀ ਹੋਵੇ, ਠੰਡ ਹੋਵੇ, ਨਾ ਕਦਰੀ ਹੋਵੇ, ਚਾਹੇ ਲੋਕ ਹੰਗਾਮਾ ਕਰ ਰਹੇ ਹੋਣ, ਕ੍ਰੋਧ ਕਰ ਰਹੇ ਹੋਣ, ਚਾਹੇ ਜੋ ਵੀ ਕਰ ਰਹੇ ਹੋਣ, ਫਿਰ ਵੀ ਪ੍ਰਭੂ ਦੇ ਵਚਨ ਨੂੰ ਸੁਣਨਾ ਖੁਸ਼ੀ ਦੀ ਗੱਲ ਹੈ। ਤਾਂ ਤੁਸੀਂ ਮਸੀਹ ਦੇ ਨਾਲ ਪ੍ਰੇਮ ਵਿੱਚ ਹੁੰਦੇ ਹੋ। ਵੇਖਿਆ, ਜਾਂ ਤੁਸੀਂ ਕਲੀਸਿਯਾ ਵਿੱਚ ਜਾਣਾ ਪਸੰਦ ਕਰਦੇ ਹੋ। ਅੱਛਾ ਪਿਆਰੇ, ਇਹ ਫਿਰ ਐਤਵਾਰ ਦੀ ਸਵੇਰ ਹੈ। ਮੇਰਾ ਅੰਦਾਜ਼ਾ ਹੈ ਕਿ ਸਾਨੂੰ ਨਿਆਣਿਆਂ ਨੂੰ ਨਹਾਉਣਾ ਪਵੇਗਾ ਤੇ ਫਿਰ ਉੱਥੇ ਜਾਣਾ ਪਵੇਗਾ। ਇਹ ਬਹੁਤ ਅਕਾ ਦੇਣ ਵਾਲੀ ਗੱਲ ਹੈ। ਵੇਖੋ, ਤਾਂ ਤੁਸੀਂ ਪ੍ਰੇਮ ਵਿੱਚ ਨਹੀਂ ਹੋ, ਪਰ ਜੇ ਤੁਸੀਂ ਸੱਚਮੁੱਚ ਪ੍ਰੇਮ ਵਿੱਚ ਹੋ ਤਾਂ ਤੁਸੀਂ ਐਤਵਾਰ ਸਵੇਰ ਹੋਣ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਤੁਹਾਨੂੰ ਆਪਣੇ ਬੱਚੇ ਲੈ ਕੇ ਉੱਥੇ ਪਹੁੰਚਣਾ ਪਵੇਗਾ। ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਦੇ ਲੋਕ ਉਹ ਤੁਹਾਨੂੰ ਅਕਾਉਂਦੇ ਨਹੀਂ ਹਨ, ਕਿਉਂ? ਉਹ ਤੁਹਾਡੇ ਭਾਈ ਅਤੇ ਭੈਣਾਂ ਹਨ। ਜਿਵੇਂ ਮੈਂ ਕਿਹਾ ਕਰਦਾ ਸੀ, ਤੁਸੀਂ ਇਸ ਤਰ੍ਹਾਂ ਜੁੜ ਜਾਓ ਜਿਵੇਂ ਇੱਕ ਠੰਡੀ ਸਵੇਰ ਨੂੰ ਜਵਾਰ ਦਾ ਸ਼ਰਬਤ ਗਾੜਾ ਹੋ ਜਾਂਦਾ ਹੈ। ਇਹ ਰੁੜਦਾ ਨਹੀਂ, ਇਹ ਬਸ ਜੰਮ ਜਾਂਦਾ ਹੈ। ਤੁਸੀਂ ਜਾਣਦੇ ਹੋ, ਕੱਸ ਕੇ ਚਿਪਕ ਜਾਂਦਾ ਹੈ। ਇਹ ਇੱਕ ਸਖਤ ਵਾਕ ਹੈ। ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੇਰਾ ਕੀ ਮਤਲਬ ਹੈ। ਤੁਸੀਂ ਵੇਖੋ, ਤੁਸੀਂ ਇਕੱਠੇ ਚਿਪਕੇ ਰਹੋ, ਇਹ ਜਿੰਨਾ ਠੰਡਾ ਹੁੰਦਾ ਹੈ ਉਨਾ ਹੀ ਗਾੜਾ ਹੁੰਦਾ ਜਾਂਦਾ ਹੈ। ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਜਦੋਂ ਧਰਤੀ ਦੇ ਮਿੱਤਰ ਛੱਡ ਜਾਣ, ਫਿਰ ਉਸ ਦੇ ਨਾਲ ਹੋਰ ਵੀ ਜ਼ਿਆਦਾ ਚਿਪਕ ਜਾਓ। ਅਸੀਂ ਜੋ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਹਾਂ, ਇਸ ਲਈ ਨਹੀਂ ਕਿ ਅਸੀਂ ਕੋਈ ਹਾਂ, ਪਰ ਇਹ ਤਾਂ ਇੱਕ ਦੂਜੇ ਵਿੱਚ ਮਸੀਹ ਹੈ ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ। ਤੁਸੀਂ ਵੇਖਿਆ, ਇਹ ਉਹ ਪਰਮੇਸ਼ਵਰ ਹੈ ਜੋ ਸਾਡੇ ਜੀਵਨਾਂ ਵਿੱਚ ਹੈ, ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ। ਹੁਣ ਅਸੀਂ ਇਕੱਠੇ ਹੋਣਾ ਪਸੰਦ ਕਰਦੇ ਹਾਂ। ਅਸੀਂ ਪੁਰਾਣਾ ਭਜਨ ਗਾਉਂਦੇ ਹੁੰਦੇ ਸੀ, ਤਨ ਹੈ ਉਹ ਜੋ ਬੰਧਨਾਂ ਨੂੰ ਬੰਨਦਾ ਹੈ, ਸਾਡੇ ਦਿਲਾਂ ਨੂੰ ਮਸੀਹੀ ਪ੍ਰੇਮ ਵਿੱਚ ਇੱਕ ਮਨ ਵਾਲਿਆਂ ਦੀ ਸੰਗਤ, ਇਹ ਉਸ ਵਰਗੀ ਹੈ ਜੋ ਉੱਪਰ ਹੈ। ਸਮਝੇ, ਇੱਕ ਮਨ ਵਾਲਿਆਂ ਦੀ ਸੰਗਤ, ਇਹ ਉਸ ਵਾਂਗ ਹੈ ਜੋ ਉੱਪਰ ਹੈ। ਸਾਡੇ ਪਿਤਾ ਦੇ ਸਿੰਘਾਸਨ ਦੇ ਸਾਹਮਣੇ ਅਸੀਂ ਆਪਣੀਆਂ ਉਤਸ਼ਾਹ ਭਰੀਆਂ ਪ੍ਰਾਰਥਨਾਵਾਂ ਨੂੰ ਡੋਲਦੇ ਹਾਂ। ਸਾਡਾ ਡਰ, ਸਾਡੀਆਂ ਉਮੀਦਾਂ, ਸਾਡਾ ਉਦੇਸ਼ ਇੱਕ ਹੀ ਹੈ, ਸਾਡੇ ਦਿਲਾਸੇ ਅਤੇ ਸਾਡੀਆਂ ਫਿਕਰਾਂ। ਸਮਝੇ, ਹਾਂ ਸ਼੍ਰੀਮਾਨ, ਜਦੋਂ ਕਿਸੇ ਇੱਕ ਨੂੰ ਆਸ਼ੀਸ਼ ਮਿਲਦੀ ਹੈ ਅਸੀਂ ਸਾਰੇ ਇਸ ਬਾਰੇ ਖੁਸ਼ ਹੁੰਦੇ ਹਾਂ। ਜਦੋਂ ਕੋਈ ਉਦਾਸ ਹੁੰਦਾ ਹੈ ਅਸੀਂ ਉਸ ਦੇ ਨਾਲ ਉਦਾਸ ਹੁੰਦੇ ਹਾਂ। ਅਸੀਂ ਸਾਰੇ ਇਕੱਠੇ ਰਹਿਣਾ ਚਾਹੁੰਦੇ ਹਾਂ। ਹੁਣ ਇਹ ਤਰੀਕਾ ਹੈ ਜਿਸ ਤਰ੍ਹਾਂ ਸਾਨੂੰ ਹੋਣਾ ਚਾਹੀਦਾ। ਇਜ਼ਰਾਈਲ ਨੂੰ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ, ਪਰ ਇਹ ਬੋਝ ਬਣ ਗਿਆ। ਉਹ ਇਹ ਪੁਰਾਣੀ ਹਲਕੀ ਰੋਟੀ, ਦੂਤਾਂ ਦੀ ਰੋਟੀ। ਖੈਰ, ਸਾਨੂੰ ਇਸ ਪੁਰਾਣੀ ਹਲਕੀ ਰੋਟੀ ਦੀ ਕੀ ਪਰਵਾਹ ਹੈ? ਸਾਡੇ ਪ੍ਰਾਣ ਇਸ ਚੀਜ਼ ਨੂੰ ਨਫ਼ਰਤ ਕਰਦੇ ਹਨ। ਸਭ ਕੁਝ ਗਲਤ ਹੈ। ਇਹ ਪੁਰਾਣਾ ਮੰਨਾ ਜੋ ਹਰ ਰਾਤ ਦਿਖਦਾ ਹੈ, ਕਿਉਂ? ਇਸ ਦੀ ਬਜਾਏ ਸਾਡੇ ਕੋਲ ਮਿਸਰ ਵਿੱਚ ਲਸਣ ਅਤੇ ਹਰਾ ਪਿਆਜ਼ ਹੁੰਦਾ। ਤੁਸੀਂ ਵੇਖਿਆ, ਉਹਨਾਂ ਦੇ ਦਿਲ ਸਫ਼ਰ ਲਈ ਤਿਆਰ ਨਹੀਂ ਸਨ। ਜਦੋਂ ਕੋਈ ਆਦਮੀ ਜਾਂ ਇਸਤਰੀ ਕਲੀਸਿਯਾ ਵਿੱਚ ਜਾਣ ਬਾਰੇ ਸ਼ਿਕਾਇਤ ਕਰਨ ਲੱਗ ਪੈਂਦੇ ਹਨ, ਉਹ ਕਲੀਸਿਯਾ ਵਿੱਚ ਜਾਣ ਤੋਂ ਇੰਨੇ ਥੱਕ ਜਾਂਦੇ ਹਨ ਕਿ ਉਹ ਸਫ਼ਰ ਲਈ ਤਿਆਰ ਨਹੀਂ ਹਨ। ਇਹ ਠੀਕ ਹੈ, ਉੱਥੇ ਕਿਤੇ ਨਾ ਕਿਤੇ ਕੁਝ ਗੜਬੜ ਹੈ। ਜਦੋਂ ਤੁਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹੋ, ਸੋਚਦੇ ਹੋ ਕਿ ਤੁਸੀਂ ਸਵਰਗ ਜਾ ਰਹੇ ਹੋ ਅਤੇ ਤੁਸੀਂ ਸਾਰੇ ਇਕੱਠੇ ਜਾ ਰਹੇ ਹੋ, ਕਿਹੋ ਜਿਹੀ ਸੰਗਤੀ ਹੈ, ਕਿੰਨੀ ਈਸ਼ਵਰੀ ਖੁਸ਼ੀ ਹੈ। ਸਦੀਪਕ ਕਾਲ ਦੀ ਬਾਂਹ ਦਾ ਸਹਾਰਾ ਲੈ ਕੇ, ਉਹ ਐਸੀ ਮੁਬਾਰਕ ਸ਼ਾਂਤੀ ਜਦ ਮੇਰਾ ਪ੍ਰਭੂ ਮੇਰੇ ਨੇੜੇ ਹੈ। ਉਹ ਸਦੀਪਕ ਕਾਲ ਬਾਹ ਦਾ ਸਹਾਰਾ ਲੈ ਕੇ ਅਸੀਂ ਉਹ ਭਜਨ ਗਾਉਂਦੇ ਹਾਂ ਅਤੇ ਆਪਸ ਵਿੱਚ ਦੁੱਖ ਵੰਡਾਉਂਦੇ ਹਾਂ, ਸਾਡੇ ਆਪਸੀ ਬੋਝ ਨੂੰ ਚੁੱਕਦੇ ਹਾਂ ਅਤੇ ਅਕਸਰ ਇੱਕ ਦੂਜੇ ਲਈ ਵਹਿ ਜਾਂਦੇ ਹਾਂ। ਹਮਦਰਦੀ ਅਥਰੂ ਜਦੋਂ ਅਸੀਂ ਜੁਦਾ ਹੋ ਜਾਂਦੇ ਹਾਂ ਇਹ ਸਾਨੂੰ ਅੰਦਰੂਨੀ ਦਰਦ ਦਿੰਦਾ ਹੈ, ਪਰ ਅਸੀਂ ਫਿਰ ਵੀ ਦਿਲ ਨਾਲ ਜੁੜੇ ਰਹਾਂਗੇ ਅਤੇ ਅਗਲੀ ਪ੍ਰਾਰਥਨਾ ਸਭਾ ਦੇ ਸਮੇਂ ਦੁਬਾਰਾ ਮਿਲਣ ਦੀ ਉਮੀਦ ਹੈ। ਹਾਂ ਸ਼੍ਰੀਮਾਨ, ਅਜੇ ਵੀ ਦਿਲ ਤੋਂ ਜੁੜੇ ਹੋਏ ਹਾਂ। ਹੁਣ ਤੁਸੀਂ ਸਫ਼ਰ ਲਈ ਤਿਆਰ ਹੋ ਰਹੇ ਹੋ, ਵੇਖੋ ਤੁਸੀਂ ਵਾਅਦਾ ਕੀਤੀ ਹੋਈ ਧਰਤੀ ਵਿੱਚ ਜਾਣ ਲਈ ਤਿਆਰ ਹੋ। ਪ੍ਰੀਖਿਆ ਦੇ ਸਮੇਂ ਉੱਥੇ ਖਤਰੇ ਦੀ ਧਰਤੀ ਹੈ, ਉਜਾੜ ਪ੍ਰੀਖਿਆ ਦੇ ਸਮੇਂ ਵਿੱਚ। ਇਜ਼ਰਾਈਲੀ ਆਪਣੀ ਪ੍ਰੀਖਿਆ ਦੇ ਸਮੇਂ ਵਿੱਚ ਇੱਕ ਦੂਜੇ ਨਾਲ ਝਗੜਾ ਤੇ ਵਿਵਾਦ ਕਰਨ ਲੱਗੇ, ਰੋਟੀ ਲਈ ਨਾਰਾਜ਼ ਹੋਣ ਲੱਗੇ। ਉਹ ਵਾਪਸ ਮਿਸਰ ਵਿੱਚ ਜਾਣਾ ਚਾਹੁੰਦੇ ਸਨ, ਫਿਰ ਉਹ ਆਪਣੇ ਆਗੂ ਬਾਰੇ ਸ਼ਿਕਾਇਤ ਕਰਨ ਲੱਗੇ। ਉਹ ਡਰਦੇ ਸਨ ਕਿ ਉਹ ਉਹਨਾਂ ਨੂੰ ਕੁਰਾਹੇ ਪਾ ਰਿਹਾ ਸੀ, ਉਸ ਦੇ ਬਾਵਜੂਦ ਕਿ ਉਸਨੇ ਆਪਣੇ ਆਪ ਨੂੰ ਇੱਕ ਆਗੂ ਸਾਬਤ ਕੀਤਾ ਸੀ। ਪਰਮੇਸ਼ਵਰ ਨੇ ਉਸ ਨੂੰ ਇੱਕ ਆਗੂ ਸਾਬਤ ਕੀਤਾ ਸੀ। ਅੱਛਾ, ਹੋ ਸਕਦਾ ਹੈ ਕਿ ਅਸੀਂ ਥੋੜੇ ਜਿਹੇ ਕੱਟੜ ਕੰਮ ਕੀਤੇ ਹਨ, ਹੋ ਸਕਦਾ ਹੈ ਕਿ ਅਸੀਂ ਸਾਰੇ ਗਲਤ ਪੈੜਾਂ ਤੇ ਤੁਰ ਪਏ ਹਾਂ ਜਾਂ ਅਜਿਹਾ ਕੁਝ। ਵੇਖੋ, ਉਹ ਪਰਮੇਸ਼ਵਰ ਅਤੇ ਮੂਸਾ ਪਰਮੇਸ਼ਵਰ ਅਤੇ ਉਸਦੇ ਆਗੂ ਦੇ ਵਿਰੁੱਧ ਗੱਲਾਂ ਕਰ ਰਹੇ ਸਨ। ਹੁਣ ਜਦੋਂ ਅਸੀਂ ਕਿਸੇ ਥਾਂ ਤੇ ਪਹੁੰਚ ਕੇ ਇਹ ਕਹਿੰਦੇ ਹਾਂ, ਮੈਨੂੰ ਨਹੀਂ ਪਤਾ ਕਿ ਵਚਨ ਦਾ ਅਰਥ ਇਹ ਹੈ ਜਾਂ ਨਹੀਂ, ਮੈਂ ਪਵਿੱਤਰ ਆਤਮਾ ਬਾਰੇ ਨਹੀਂ ਜਾਣਦਾ, ਮੈਂ ਇਸ ਬਾਰੇ ਥੋੜਾ ਜਿਹਾ ਸ਼ੱਕੀ ਹਾਂ, ਮੈਂ ਦੂਜਿਆਂ ਨੂੰ ਜਾਣਦਾ ਹਾਂ ਜੋ ਨਹੀਂ ਕਰਦੇ। ਅੱਛਾ, ਮਿਸਰ ਵੱਲ ਚੱਲੀਏ, ਸਮਝੇ? ਪਰ ਜੇ ਤੁਸੀਂ ਸੱਚਮੁੱਚ ਰਾਹ ਤੇ ਰਹਿਣ ਲਈ ਦ੍ਰਿੜ ਹੋ, ਇਸ ਆਗੂ ਪਵਿੱਤਰ ਆਤਮਾ ਦੇ ਨਾਲ ਬਣੇ ਰਹੋ, ਠੀਕ ਵਚਨ ਦੇ ਨਾਲ ਬਣੇ ਰਹੋ। ਜੇਕਰ ਤੁਸੀਂ ਆਤਮਾ ਦੇ ਨਾਲ ਰਹੋਗੇ ਤਾਂ ਤੁਹਾਨੂੰ ਇਹ ਵਚਨ ਵਿੱਚ ਰੱਖੇਗਾ, ਇਹ ਠੀਕ ਹੈ, ਇਹ ਤੁਹਾਨੂੰ ਸਿੱਧਾ ਵਚਨ ਦੇ ਰਾਹ ਤੇ ਲੈ ਜਾਵੇਗਾ। ਇਸ ਤੋਂ ਨਾ ਡਰੋ, ਇਹ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਜੇਕਰ ਤੁਹਾਨੂੰ ਸੱਟ ਲੱਗੀ ਹੈ ਤਾਂ ਇਹ ਸਿਰਫ ਤੁਹਾਡੀ ਮਦਦ ਕਰੇਗਾ, ਇਹ ਪਵਿੱਤਰ ਆਤਮਾ ਸਾਰੇ ਦੁੱਖਾਂ ਨੂੰ ਖਤਮ ਕਰ ਦੇਵੇਗਾ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਇਸ ਮਾਰਗ ਦੇ ਉੱਤੇ ਜਦ ਉਹ ਇਸ ਤਰ੍ਹਾਂ ਦੇ ਹੋ ਗਏ, ਉਹ ਹੈਰੋਬ ਨਾਮ ਦੇ ਸਥਾਨ ਤੇ ਆਏ। ਅੰਗਰੇਜ਼ੀ ਵਿੱਚ ਇਸ ਦੇ ਅੱਖਰ ਹਨ HOREB, ਹੋਰੇਬ। ਫਿਰ ਸਾਨੂੰ ਪਤਾ ਲੱਗਦਾ ਹੈ, ਆਓ ਇਸ ਨਾਮ ਨੂੰ ਤੋੜ ਕੇ ਵੇਖੀਏ। ਇਹ ਉਹ ਥਾਂ ਸੀ ਜਿੱਥੇ ਹੋਰੇਬ ਦਾ ਮਤਲਬ ਸੀ ਸੁੱਕੀ ਜਗ੍ਹਾ ਜਾਂ ਇੱਕ ਮਾਰੂਥਲ। ਜਦੋਂ ਅਸੀਂ ਕਲੀਸਿਆ ਵਿੱਚ ਇੱਕ ਦੂਜੇ ਦੀ ਸੰਗਤ ਤੋਂ ਅਤੇ ਪਵਿੱਤਰ ਆਤਮਾ ਦੀ ਸੰਗਤ ਤੋਂ ਬਾਹਰ ਹੋ ਜਾਂਦੇ ਹਾਂ, ਇਹ ਸਾਨੂੰ ਇੱਕ ਸੁੱਕੀ ਥਾਂ ਇੱਕ ਮਾਰੂਥਲ ਵਿੱਚ ਲੈ ਆਉਂਦਾ ਹੈ ਜਿੱਥੇ ਕੁਝ ਵੀ ਜਿਉਂਦਾ ਨਹੀਂ ਹੈ, ਹਰ ਚੀਜ਼ ਤੇ ਕੰਡੇ ਲੱਗੇ ਹੁੰਦੇ ਹਨ। ਦੇਖੋ, ਇੱਕ ਮਾਰੂਥਲ ਨਾਗਪਣੀ ਦਾ ਇੱਕ ਛੋਟਾ ਜਿਹਾ ਟੁਕੜਾ ਜਿਸ ਵਿੱਚ ਕੰਡੇ ਲੱਗੇ ਹੁੰਦੇ ਹਨ। ਕੀ ਤੁਹਾਨੂੰ ਪਤਾ ਸੀ ਕਿ ਇਹ ਕੀ ਹੈ? ਇੱਕ ਕੀਮਤੀ ਛੋਟਾ ਜਿਹਾ ਕੋਮਲ ਪੱਤਾ ਹੈ ਜਿਸ ਵਿੱਚ ਪਾਣੀ ਨਹੀਂ ਹੈ। ਇਹ ਆਪਣੇ ਆਪ ਤੇ ਇੰਨਾ ਕਸ਼ਟ ਲੈਂਦਾ ਹੈ ਕਿ ਇਹ ਕੰਡੇਦਾਰ ਬਣ ਜਾਂਦਾ ਹੈ। ਜਦੋਂ ਤੁਸੀਂ ਕਿਸੇ ਨੂੰ ਅਜਿਹੀ ਹਾਲਤ ਵਿੱਚ ਦੇਖਦੇ ਹੋ ਸਕਦਾ ਹੈ ਕਿ ਉਹ ਇੱਕ ਅਨਮੋਲ ਆਤਮਾ ਹੋਵੇ ਜਿਸ ਨੂੰ ਸਹੀ ਤਰੀਕੇ ਨਾਲ ਸਿੰਜਿਆ ਜਾ ਸਕਦਾ ਸੀ, ਇੱਕ ਕੋਮਲ ਛੋਟਾ ਪੱਤਾ ਜਾਂ ਕੁਝ ਵੀ ਹੋ ਸਕਦਾ ਸੀ, ਪਰ ਇਸ ਦੀ ਬਜਾਏ ਇਹ ਆਪਣੇ ਆਪ ਨੂੰ ਇੰਨਾ ਜ਼ਖਮੀ ਕਰ ਲੈਂਦਾ ਹੈ ਕਿ ਇਹ ਕੰਡੇਦਾਰ ਬਣ ਜਾਂਦਾ ਹੈ, ਬਸ ਹਰੇਕ ਚੀਜ਼ ਨੂੰ ਚੁੱਭਦਾ ਹੈ। ਤੁਸੀਂ ਜਾਣਦੇ ਹੋ, ਨੁਕਸ ਲੱਭਦਾ ਰਹਿੰਦਾ ਹੈ। ਇਸ ਨੂੰ ਇੱਕੋ ਚੀਜ਼ ਦੀ ਲੋੜ ਹੈ, ਉਹ ਹੈ ਪਾਣੀ, ਇਹੀ ਸਭ ਹੈ। ਇਸ ਨੂੰ ਬਸ ਇੱਕ ਬੇਦਾਰੀ, ਪ੍ਰਭੂ ਵੱਲੋਂ ਇੱਕ ਤਾਜ਼ਗੀ ਦੀ ਲੋੜ ਹੈ। ਜੇਕਰ ਤੁਸੀਂ ਇਸ ਨੂੰ ਪਾਣੀ ਵਿੱਚ ਰੱਖੋਗੇ ਤਾਂ ਇਹ ਆਪਣੇ ਛੋਟੇ ਜਿਹੇ ਸਵਰੂਪ ਨੂੰ ਉਜਾਗਰ ਕਰ ਦੇਗਾ। ਪਰ ਇੱਥੇ ਹੀ ਉਸ ਜਗ੍ਹਾ ਤੇ ਰਹਿਣ ਵਾਲੇ ਲੋਕਾਂ ਨੂੰ ਉਸ ਜਗ੍ਹਾ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਜਿਹੜੇ ਇਸ ਕਿਸਮ ਦੇ ਵਾਤਾਵਰਣ ਵਿੱਚ ਰਹਿਣਾ ਚਾਹੁੰਦੇ ਹਨ ਜਿੱਥੇ ਸਿਰਫ ਧੱਕਾ ਮੁੱਕੀ ਅਤੇ ਵਾਦ ਵਿਵਾਦ ਹੋ ਰਿਹਾ ਹੈ, ਇਸ ਤਰ੍ਹਾਂ ਝਗੜਾ ਕਰਨਾ ਤੇ ਕ੍ਰੋਧ ਕਰਨਾ, ਤੁਸੀਂ ਉਸ ਵਾਤਾਵਰਣ ਦੇ ਅਧੀਨ ਰਹੋਗੇ, ਇਹੀ ਗੱਲ ਹੈ। ਪਰ ਸਾਨੂੰ ਉੱਥੇ ਰਹਿਣ ਦੀ ਲੋੜ ਨਹੀਂ ਹੈ, ਸਾਡੇ ਲਈ ਉੱਥੇ ਰਹਿਣਾ ਜ਼ਰੂਰੀ ਨਹੀਂ ਹੈ। ਹੁਣ ਹੋਰੇਬ ਉਹ ਥਾਂ ਸੀ ਜਿੱਥੇ ਪਰਮੇਸ਼ਵਰ ਲੋਕਾਂ ਤੋਂ ਨਿਰਾਸ਼ ਸੀ ਕਿਉਂਕਿ ਉਹ ਇਸ ਜਗ੍ਹਾ ਵਿੱਚ ਭਟਕ ਗਏ ਸਨ ਅਤੇ ਇਸ ਹਾਲਤ ਵਿੱਚ ਆ ਗਏ ਸਨ। ਉਹ ਉਹਨਾਂ ਨੂੰ ਬਿਲਕੁਲ ਇਸ ਜਗ੍ਹਾ ਵਿੱਚ ਲੈ ਆਇਆ ਕਿਉਂਕਿ ਉਹ ਮਾਰਗ ਵਿੱਚ ਨਹੀਂ ਚੱਲਦੇ ਸਨ, ਉਹ ਮੁੱਖ ਸੜਕ ਤੋਂ ਉਤਰ ਗਏ, ਇੱਕ ਹੋਰ ਸੜਕ ਤੇ ਪੈ ਗਏ। ਫਿਰ ਇਸ ਕਾਰਨ ਪਰਮੇਸ਼ਵਰ ਨੂੰ ਕੁਝ ਅਜਿਹਾ ਕਰਨਾ ਪਿਆ ਜੋ ਭਿਆਨਕ ਸੀ। ਇਸ ਕਾਰਨ ਪਰਮੇਸ਼ਵਰ ਨੇ ਮੂਸਾ ਨੂੰ ਉਸ ਨਿਆਂ ਦੇ ਟਾਂਗੇ ਨੂੰ ਲੈਣ ਲਈ ਕਿਹਾ ਜਿਸ ਨਾਲ ਉਸਨੇ ਕੌਮ ਦਾ ਨਿਆਂ ਕੀਤਾ ਸੀ ਅਤੇ ਪਾਣੀ ਨੂੰ ਬਾਹਰ ਲਿਆਉਣ ਲਈ ਚਟਾਨ ਨੂੰ ਮਾਰਿਆ। ਹੁਣ ਜੇਕਰ ਅਸੀਂ ਇਸ ਨੂੰ ਲੈ ਸਕੀਏ ਤਾਂ ਇੱਥੇ ਸਿੱਖਣ ਲਈ ਇੱਕ ਸੁੰਦਰ ਸਬਕ ਹੈ। ਵੇਖੋ, ਕਿਉਂਕਿ ਅਸੀਂ ਸੇਵਾ ਤੋਂ ਇੰਨੇ ਬਾਹਰ ਹੋ ਜਾਂਦੇ ਹਾਂ ਅਤੇ ਸੰਸਾਰ ਦੀਆਂ ਚੀਜ਼ਾਂ ਨਾਲ ਇੰਨੇ ਵੱਧ ਜਾਂਦੇ ਹਾਂ, ਇਹੀ ਕਾਰਨ ਸੀ ਕਿ ਪਰਮੇਸ਼ਵਰ ਨੇ ਸੰਸਾਰ ਦੇ ਨਿਆਂ ਨੂੰ ਆਪਣੇ ਤੇ ਲਿਆ, ਆਪਣੇ ਪੁੱਤਰ ਨੂੰ ਇਸ ਨਾਲ ਮਾਰਿਆ ਕਲਵਰੀ ਦੇ ਉੱਤੇ ਤਾਂ ਜੋ ਅਸੀਂ ਆਜ਼ਾਦ ਹੋ ਸਕੀਏ। ਕੀ ਤੁਸੀਂ ਸਮਝੇ ਕਿ ਮੇਰਾ ਕੀ ਮਤਲਬ ਹੈ? ਹੁਣ ਇਹਨਾਂ ਲੋਕਾਂ ਨੂੰ ਕੁਝ ਪਾਣੀ ਦੇ ਕੋਲ ਲਿਆਉਣ ਲਈ ਉਹਨਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਇਹ ਸੁੱਕੀ ਥਾਂ ਨੂੰ ਕਲਵਰੀ ਬਣਾ ਦਿੱਤਾ ਗਿਆ ਸੀ। ਪਰਮੇਸ਼ੁਰ ਨੇ ਉੱਥੇ ਮੂਸਾ ਨੂੰ ਕਿਹਾ, ਉਸਨੇ ਕਿਹਾ ਟਾਂਗੇ ਤੇ ਬਜ਼ੁਰਗਾਂ ਨੂੰ ਲੈ ਕੇ ਅੱਗੇ ਵੱਧ ਅਤੇ ਮੈਂ ਤੇਰੇ ਅੱਗੇ ਚਟਾਨ ਉੱਤੇ ਖੜਾ ਹੋਵਾਂਗਾ। ਇਹ ਚਟਾਨ ਮਸੀਹ ਸੀ। ਮੂਸਾ ਉਸ ਲਾਠੀ ਨੂੰ ਲੈ ਕੇ ਜਿਸ ਨਾਲ ਉਸਨੇ ਇਸਰਾਇਲ ਦੀ ਕੌਮ ਉੱਤੇ ਨਿਆਂ ਲਿਆਂਦਾ ਸੀ, ਉਸੇ ਲਾਠੀ ਨੂੰ ਲਿਆ ਤੇ ਪਰਮੇਸ਼ੁਰ ਦੇ ਨਿਆਂ ਨੂੰ ਚਟਾਨ ਉੱਤੇ ਮਾਰਿਆ। ਸਮਝੇ, ਉਸਨੇ ਲੋਕਾਂ ਦੇ ਪਾਪ ਇਸ ਟਾਂਗੇ ਤੇ ਲੈ ਲਏ, ਜਿਸ ਨਾਲ ਉਸਨੂੰ ਲੋਕਾਂ ਨੂੰ ਮਾਰਨਾ ਚਾਹੀਦਾ ਸੀ। ਲੋਕਾਂ ਨੂੰ ਮਾਰਨ ਦੀ ਬਜਾਏ ਉਸਨੇ ਚਟਾਨ ਨੂੰ ਮਾਰਿਆ। ਚਟਾਨ ਪਰਮੇਸ਼ੁਰ ਦੇ ਕੰਮ ਦੁਆਰਾ ਮੁਕਤੀ ਲਿਆਈ, ਇੱਕ ਨਾਸ਼ ਹੋ ਰਹੇ ਲੋਕਾਂ ਲਈ ਪਾਣੀ ਲੈ ਕੇ ਆਈ। ਇਸਨੇ ਮਰਦੇ ਹੋਏ ਲੋਕਾਂ ਨੂੰ ਜੀਵਨ ਦਿੱਤਾ। ਇਹ ਉਹ ਹੈ ਜੋ ਪਰਮੇਸ਼ੁਰ ਨੇ ਆਪਣੇ ਨਿਆਂ ਦੀ ਲਾਠੀ ਨਾਲ ਕੀਤਾ। ਮੇਰੇ ਪਾਪਾਂ ਤੇ ਤੁਹਾਡੇ ਪਾਪਾਂ ਨੂੰ ਇਸ ਟਾਂਗੇ ਦੇ ਦੁਆਲੇ ਲਪੇਟਿਆ, ਜਦਕਿ ਇਸ ਨਾਲ ਸਾਨੂੰ ਮਾਰਿਆ ਜਾਣਾ ਚਾਹੀਦਾ ਸੀ, ਪਰ ਇਸਨੇ ਮਸੀਹ ਨੂੰ ਮਾਰਿਆ, ਜਿਸ ਕਰਕੇ ਉਸ ਤੋਂ ਪਾਣੀ ਨਿਕਲੇ, ਜਿਸ ਦਾ ਅਰਥ ਹੈ ਆਤਮਾ। ਪਵਿੱਤਰ ਆਤਮਾ ਸਾਨੂੰ ਜੀਵਨ ਦੇਣ ਲਈ ਉਸ ਵਿੱਚੋਂ ਆਇਆ ਸੀ। ਹੁਣ ਸਾਡੇ ਕੋਲ ਅਨੰਤ ਜੀਵਨ ਹੈ। ਹੁਣ ਉਹ ਚਟਾਨ ਮਸੀਹ ਸੀ। ਹੁਣ ਅਸੀਂ ਧਿਆਨ ਦੇਣਾ ਚਾਹੁੰਦੇ ਹਾਂ। ਮੈਂ ਇਸ ਚਟਾਨ ਦੇ ਬਹੁਤ ਸਾਰੇ ਬੌਧਿਕ ਚਿੱਤਰ ਵੇਖੇ ਹਨ। ਮੈਂ ਸਭ ਤੋਂ ਆਲੋਚਨਾਤਮਕ ਵਿੱਚੋਂ ਇੱਕ ਨੂੰ ਦੇਖਿਆ। ਜ਼ਿਆਦਾ ਸਮਾਂ ਨਹੀਂ ਹੋਇਆ, ਇੱਥੋਂ ਤੱਕ ਕਿ ਇੱਕ ਪਹਾੜੀ ਦੇ ਸਿਖਰ ਤੇ ਇੱਕ ਛੋਟੀ ਜਿਹੀ ਚਟਾਨ ਪਈ ਹੋਈ ਸੀ। ਮੰਨਿਆ ਜਾਂਦਾ ਹੈ ਕਿ ਮੂਸਾ ਨੇ ਇਸ ਚਟਾਨ ਨੂੰ ਮਾਰਿਆ ਸੀ ਅਤੇ ਇਸਰਾਇਲੀ ਲੋਕ ਉੱਥੇ ਪਿਆਲੇ ਲੈ ਕੇ ਖੜੇ ਸਨ ਆਪਣੇ ਲਈ ਇਸ ਚਟਾਨ ਤੋਂ ਹੇਠਾਂ ਡਿੱਗਣ ਵਾਲੀ ਫੁਹਾਰ ਵਿੱਚੋਂ ਪੀਣ ਲਈ। ਹੁਣ ਇਹ ਬਸ ਕਿਸੇ ਦਾ ਵਿਚਾਰ ਹੈ, ਪਰ ਜਦੋਂ ਇਸ ਚਟਾਨ ਨੇ ਆਪਣੇ ਪਾਣੀ ਨੂੰ ਬਾਹਰ ਲਿਆਂਦਾ, ਉੱਥੇ ਬਲਦਾਂ, ਊਠਾਂ ਅਤੇ ਹੋਰ ਸਾਰੀਆਂ ਚੀਜ਼ਾਂ ਤੋਂ ਇਲਾਵਾ 20 ਲੱਖ ਤੋਂ ਵੱਧ ਲੋਕ ਸਨ ਜਿਨ੍ਹਾਂ ਨੇ ਇਸ ਪਾਣੀ ਨੂੰ ਭਰ ਕੇ ਪੀਤਾ। ਇਹ ਇੱਕ ਜ਼ੋਰ ਨਾਲ ਵਹਿੰਦੀ ਹੋਈ ਪਾਣੀ ਦੀ ਤਾਰਾ ਸੀ ਜੋ ਉੱਥੋਂ ਨਿਕਲੀ ਸੀ। ਉਹ ਅੱਜ ਮਸੀਹ ਨੂੰ, ਪਵਿੱਤਰ ਆਤਮਾ ਨੂੰ ਵੀ ਇਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਬਸ ਇਹ ਥੋੜਾ ਜਿਹਾ ਛਿੜਕਾ ਹੈ। ਵੇਖੋ, ਤੁਹਾਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਾਫੀ ਹੈ ਕਿ ਉੱਥੇ ਇੱਕ ਪਰਮੇਸ਼ੁਰ ਹੈ। ਨਹੀਂ, ਇਹ ਤਾਂ ਪਾਣੀ ਦੀ ਬਹੁਤਾਇਤ ਹੈ। ਦਾਊਦ ਨੇ ਕਿਹਾ ਸੀ, ਮੇਰਾ ਪਿਆਲਾ ਉਮੜ ਰਿਹਾ ਹੈ। ਇਹ ਬਸ ਪਵਿੱਤਰ ਆਤਮਾ ਦਾ ਤੇਜ਼ੀ ਨਾਲ ਵਹਿਣਾ ਹੈ। ਲੋਕ ਇਸ ਤੋਂ ਡਰਦੇ ਹਨ। ਕੁਝ ਲੋਕ ਕਹਿੰਦੇ ਹਨ, ਅੱਛਾ, ਜੇ ਮੈਂ ਇਸ ਵਿੱਚ ਜ਼ਿਆਦਾ ਗਹਿਰਾਈ ਵਿੱਚ ਗਿਆ ਤਾਂ ਮੈਨੂੰ ਡਰ ਹੈ ਕਿ ਮੈਂ ਇਹ ਜਾਂ ਉਹ ਕਰ ਬੈਠਾਂਗਾ। ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਕੋਈ ਇਸ ਵਿੱਚ ਗਹਿਰਾਈ ਵਿੱਚ ਗਿਆ ਸੀ, ਪਰ ਤੁਸੀਂ ਕਦੇ ਵੀ ਉਸ ਕਿਸੇ ਵੱਲ ਇਸ਼ਾਰਾ ਨਹੀਂ ਕਰਦੇ ਜੋ ਕਾਫੀ ਦੂਰ ਨਹੀਂ ਗਿਆ। ਸਮਝੇ, ਹਾਂ, ਉਹਨਾਂ ਬਾਰੇ ਕੀ ਹੈ ਜੋ ਕਾਫੀ ਦੂਰ ਨਹੀਂ ਗਏ। ਹੁਣ ਸਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਸਰੀਰ ਵਿੱਚ ਆ ਕੇ ਗਲਤ ਕਦਮ ਉਠਾਏ ਹਨ। ਪਰਮੇਸ਼ੁਰ ਨੇ ਨਹੀਂ, ਪਰ ਲੋਕਾਂ ਨੇ, ਕਿਉਂਕਿ ਚੰਗੀ ਅਗਵਾਈ ਨਹੀਂ ਸੀ। ਉਹਨਾਂ ਨੂੰ ਗਲਤ ਪੈੜਾਂ ਤੇ ਚਲਾਇਆ ਗਿਆ, ਉਹ ਕੱਟੜਤਾ ਵਿੱਚ ਚਲੇ ਗਏ। ਫਿਰ ਸਾਰਾ ਸੰਸਾਰ ਸ਼ੈਤਾਨ ਉਹਨਾਂ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ, ਉਹ ਵੇਖੋ, ਉਹਨੂੰ ਵੇਖੋ। ਖੈਰ, ਮੈਨੂੰ ਅੱਜ ਸਵੇਰੇ ਖੜੇ ਹੋ ਕੇ ਇਹਨਾਂ ਲੱਖਾਂ ਗੁਣਾ ਹੋਰ ਲੋਕਾਂ ਵੱਲ ਇਸ਼ਾਰਾ ਕਰਨ ਦਿਓ ਜਿਨ੍ਹਾਂ ਨੇ ਕਦੇ ਸ਼ੁਰੂਆਤ ਵੀ ਨਹੀਂ ਕੀਤੀ। ਉਹਨਾਂ ਬਾਰੇ ਕੀ ਹੈ? ਦੇਖੋ, ਉਹਨਾਂ ਦੀ ਹਾਲਤ ਨੂੰ ਵੇਖੋ। ਅੱਜ ਆਈਕਮੈਨ ਵਰਗੇ ਵਿਅਕਤੀ ਨੂੰ ਦੇਖੋ। ਉਹ ਕਹਿੰਦੇ ਹਨ ਪੈਂਟੀਕੋਸਟਲ ਅਨੈਤਿਕ ਅਤੇ ਅਨਾੜੀ ਹਨ, ਉਹ ਪੜ੍ਹੇ ਲਿਖੇ ਨਹੀਂ ਹਨ, ਇਸ ਤਰ੍ਹਾਂ ਵਗੈਰਾ ਵਗੈਰਾ। ਆਈਕਮੈਨ ਨੂੰ ਦੇਖੋ, ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਆਦਮੀਆਂ ਵਿੱਚੋਂ ਇੱਕ ਹੈ। ਉਸਨੇ 60 ਲੱਖ ਬੱਚਿਆਂ ਤੇ ਔਰਤਾਂ ਅਤੇ ਮਰਦਾਂ ਨੂੰ, 60 ਲੱਖ ਰੂਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੁਸੀਂ ਕਿਸੇ ਅਜਿਹੇ ਵਿਅਕਤੀ ਵੱਲ ਇਸ਼ਾਰਾ ਨਹੀਂ ਕਰਨਾ ਚਾਹੋਗੇ, ਪਰ ਕੋਈ ਛੋਟਾ ਜਿਹਾ ਬੰਦਾ ਜੋ ਸ਼ਾਇਦ ਮੁਸ਼ਕਿਲ ਨਾਲ ਪੜ੍ਹ ਵੀ ਨਹੀਂ ਸਕਦਾ, ਹੋ ਸਕਦਾ ਹੈ ਕਿ ਬਾਈਬਲ ਦੇ ਕੁਝ ਨਾਮ ਵੀ ਗਲਤ ਲੈਂਦਾ ਹੋਵੇ, ਜਾਂ ਹੋ ਸਕਦਾ ਹੈ ਕਿ ਕੁਝ ਗਲਤ ਕਹਿ ਦਿੱਤਾ ਹੋਵੇ, ਜਾਂ ਕੋਈ ਗਲਤੀ ਕੀਤੀ ਹੋਵੇ, ਤਾਂ ਅਖਬਾਰ ਇਸ ਨੂੰ ਹਰ ਜਗ੍ਹਾ ਲਿਖਣਾ ਚਾਹੁੰਦੇ ਹਨ ਅਤੇ ਕਹਿੰਦੇ ਹਨ ਇਹਨਾਂ ਲੋਕਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਿਰ ਜੇਕਰ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਤਾਂ ਸਿੱਖਿਆ ਅਤੇ ਬੁੱਧੀਜੀਵੀਆਂ ਤੇ ਕਿਵੇਂ ਕੀਤਾ ਜਾ ਸਕਦਾ ਹੈ ਜੋ ਅੱਜ ਉਹਨਾਂ ਦੇ ਕੋਲ ਹਨ? ਅਡੋਲਫ ਹਿਟਲਰ ਨੂੰ ਦੇਖੋ, ਅੱਜ ਦੁਨੀਆਂ ਦੇ ਦਿਮਾਗੀ ਬੁੱਧੀਜੀਵੀ ਲੋਕਾਂ ਵੱਲ ਦੇਖੋ। ਪੁਰਾਣੀ ਕਹਾਵਤ ਹੈ, ਜੋ ਹੰਸ ਲਈ ਸਹੀ ਹੈ ਉਹ ਹੰਸਣੀ ਲਈ ਵੀ ਸਹੀ ਹੈ। ਜੋ ਕੰਮ ਤੁਸੀਂ ਕਰਨਾ ਹੈ ਉਹ ਹੈ ਪਵਿੱਤਰ ਆਤਮਾ ਦੁਆਰਾ ਯੋਗ ਬਣਨਾ, ਤਾਂ ਜੋ ਤੁਸੀਂ ਸਹੀ ਅਤੇ ਗਲਤ ਵਿੱਚ ਪਛਾਣ ਕਰ ਸਕੋ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਲਵਰੀ ਜੋ ਉਹਨਾਂ ਦੇ ਕੋਲ ਸੀ ਅਤੇ ਜੀਵਨ ਦੇ ਪਾਣੀ ਲੋਕਾਂ ਲਈ ਜ਼ੋਰ ਨਾਲ ਵਗਦੇ ਸਨ। ਹੁਣ ਕੁਝ ਲੋਕਾਂ ਦੇ ਦਿਲਾਂ ਤੇ ਦਿਮਾਗਾਂ ਤੇ ਕਿ ਸਾਰੇ ਇਸਰਾਇਲ ਨੇ ਪੀਤਾ, ਫਿਰ ਉਹਨਾਂ ਨੇ ਊਂਠਾਂ ਨੂੰ ਤਿਆਰ ਕੀਤਾ ਤੇ ਆਪਣੇ ਘੋੜਿਆਂ ਉੱਤੇ ਲਗਾਮਾਂ ਕੱਸ ਲਈਆਂ ਅਤੇ ਵਗੈਰਾ ਵਗੈਰਾ, ਅਤੇ ਆਪਣੇ ਬੱਚਿਆਂ ਨੂੰ ਲੈ ਕੇ ਕਿਤੇ ਹੋਰ ਚਲੇ ਗਏ ਅਤੇ ਜਲ ਛਿੜਕਦੀ ਚਟਾਨ ਨੂੰ ਉੱਥੇ ਹੀ ਛੱਡ ਦਿੱਤਾ। ਇਹ ਗਲਤ ਹੈ। ਉਹ ਚਟਾਨ ਉਹਨਾਂ ਦੇ ਨਾਲ ਨਾਲ ਚੱਲਦੀ ਸੀ, ਉਹ ਪਾਣੀ ਉਹਨਾਂ ਦੇ ਮਗਰ ਮਗਰ ਆਉਂਦਾ ਸੀ। ਹੁਣ ਪਹਿਲੇ ਕੁਰੰਥੀਆਂ ਵਿੱਚ 10ਵਾਂ ਅਧਿਆਇ, ਮੈਂ ਵਿਸ਼ਵਾਸ ਕਰਦਾ ਹਾਂ, 11ਵੀਂ ਆਇਤ, ਤੁਸੀਂ ਇਸ ਨੂੰ ਵੇਖ ਸਕਦੇ ਹੋ। ਉਹ ਚਟਾਨ ਇਸਰਾਇਲ ਦੇ ਮਗਰ ਚਲਦੀ ਸੀ। ਉਸ ਦਿਨ ਤੋਂ ਬਾਅਦ ਉਹ ਜਿੱਥੇ ਕਿਤੇ ਵੀ ਗਏ ਚਟਾਨ ਉਹਨਾਂ ਦੇ ਨਾਲ ਗਈ ਅਤੇ ਪਾਣੀ ਉਹਨਾਂ ਦੇ ਮਗਰ ਮਗਰ ਗਿਆ। ਕਿੰਨਾ ਸੁੰਦਰ ਨਮੂਨਾ ਹੈ। ਅੱਜ ਵਿਸ਼ਵਾਸੀ ਦੇ ਲਈ ਇੱਕ ਸੁੰਦਰ ਪਕੜ ਅਤੇ ਲੰਗਰ ਹੈ ਜੋ ਜਾਣਦਾ ਹੈ ਕਿ ਉਹ ਚਟਾਨ ਜਿਸ ਨੂੰ ਇੱਕ ਵਾਰੀ ਮਾਰਿਆ ਗਿਆ ਸੀ, ਉਹ ਪਾਣੀ ਜੋ ਇੱਕ ਵਾਰ ਕਲਵਰੀ ਤੋਂ ਵਹਾਇਆ ਗਿਆ ਸੀ, ਅਸੀਂ ਜਿੱਥੇ ਵੀ ਹੁੰਦੇ ਹਾਂ ਸਾਡੇ ਨਾਲ ਜਾਂਦਾ ਹੈ। ਇਹ ਕਿਸੇ ਖਾਸ ਜਗ੍ਹਾ ਤੇ ਵਾਪਸ ਨਹੀਂ ਜਾਂਦਾ ਅਤੇ ਕਹੇਗਾ ਅੱਛਾ ਸਾਡੇ ਕੋਲ ਉੱਥੇ ਪਰਸੋਂ ਪਾਣੀ ਸੀ, ਅੱਜ ਸਾਡੇ ਕੋਲ ਪਾਣੀ ਹੈ। ਬਿਲਕੁਲ ਇੱਥੇ, ਕਿਉਂਕਿ ਉਹ ਚਟਾਨ ਮਸੀਹ ਸੀ ਅਤੇ ਮਸੀਹ ਕੱਲ ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਵੇਖੋ, ਉਹ ਚਟਾਨ ਇਸਰਾਇਲ ਦੇ ਮਗਰ ਮਗਰ ਜਾਂਦੀ ਸੀ। ਉਹਨਾਂ ਨੇ ਕਦੇ ਵੀ ਚਟਾਨ ਦਾ ਪਿੱਛਾ ਨਹੀਂ ਕੀਤਾ, ਪਰ ਚਟਾਨ ਨੇ ਉਹਨਾਂ ਦਾ ਪਿੱਛਾ ਕੀਤਾ। ਆਮੀਨ। ਇਸਰਾਇਲ ਆਪਣੀ ਯਾਤਰਾ ਤੇ ਚਲਾ ਗਿਆ। ਉਹਨਾਂ ਕੋਲ ਕਰਨ ਲਈ ਸਿਰਫ ਇੱਕ ਹੀ ਕੰਮ ਸੀ ਕਿ ਉਹ ਬਿਲਕੁਲ ਉਸੇ ਰਸਤੇ ਤੇ ਰਹਿਣ ਜੋ ਸਿੱਧਾ ਵਾਅਦਾ ਕੀਤੀ ਹੋਈ ਧਰਤੀ ਵਿੱਚ ਜਾਂਦਾ ਸੀ। ਚਟਾਨ ਅਤੇ ਪਾਣੀ ਨੇ ਉਹਨਾਂ ਦਾ ਪਿੱਛਾ ਕੀਤਾ, ਚਟਾਨ ਉਹਨਾਂ ਦੇ ਪਿੱਛੇ ਚੱਲਦੀ ਸੀ। ਪਹਿਲਾ ਕਰੰਥੀਆਂ ਤੁਹਾਨੂੰ ਅਜਿਹਾ ਦੱਸਦਾ ਹੈ, ਦਸਵਾਂ ਅਧਿਆਇ, ਠੀਕ ਹੈ, ਉਹ ਚਟਾਨ ਮਸੀਹ ਸੀ। ਪਰਮੇਸ਼ਵਰ ਨੇ ਲੋਕਾਂ ਦੇ ਨਿਆਂ ਨੂੰ ਲਿਆ ਤੇ ਉਹਨਾਂ ਨੂੰ ਮਸੀਹ ਦੇ ਉੱਤੇ ਰੱਖ ਦਿੱਤਾ ਅਤੇ ਉਸ ਨੂੰ ਮਾਰਿਆ। ਕੀ ਤੁਸੀਂ ਧਿਆਨ ਦਿੱਤਾ? ਚਟਾਨ ਵਿੱਚ ਉਦੋਂ ਤੋਂ ਇੱਕ ਦਰਾੜ ਸੀ। ਚਟਾਨ ਵਿੱਚ ਇੱਕ ਦਰਾੜ ਸੀ ਜਿੱਥੇ ਮੂਸਾ ਨੇ ਮਾਰਿਆ ਸੀ, ਅਤੇ ਮਸੀਹ ਤੇ ਇੱਕ ਦਰਾੜ ਸੀ ਜਦੋਂ ਉਸ ਨੂੰ ਮਾਰਿਆ ਗਿਆ ਸੀ। ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ। ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਉਸ ਜੀਵਨ ਤੋਂ ਜੀਵਨ ਦਾ ਜਲ ਨਿਕਲਿਆ ਜਿਸ ਦਾ ਅਸੀਂ ਅੱਜ ਆਨੰਦ ਮਾਣਦੇ ਹਾਂ। ਹੁਣ ਇਸ ਜੀਵਨ ਨੂੰ ਪ੍ਰਾਪਤ ਕਰਨ ਲਈ ਯਾਦ ਰੱਖੋ, ਮਸੀਹ ਦਾ ਜੀਵਨ ਕਲੀਸਿਯਾ ਦੇ ਨਾਲ ਰਹਿੰਦਾ ਹੈ। ਹਾਲੇਲੂਯਾ। ਓ, ਜੇ ਅਸੀਂ ਅਗਲੇ 10 ਮਿੰਟਾਂ ਲਈ ਉੱਥੇ ਆਪਣੇ ਵਿਚਾਰਾਂ ਨੂੰ ਟਿਕਾ ਸਕੀਏ। ਮਸੀਹ ਕਲੀਸਿਯਾ ਨੂੰ ਨਹੀਂ ਛੱਡਦਾ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ, ਇੱਥੋਂ ਤੱਕ ਕਿ ਜਗਤ ਦੇ ਅੰਤ ਤੱਕ। ਇਹ ਤਾਂ ਲੋਕ ਹਨ ਜੋ ਮਸੀਹ ਨੂੰ ਛੱਡ ਦਿੰਦੇ ਹਨ, ਨਾ ਕਿ ਮਸੀਹ ਲੋਕਾਂ ਨੂੰ ਛੱਡਦਾ ਹੈ। ਲੋਕ ਆਪਣੇ ਅਵਿਸ਼ਵਾਸ ਦੁਆਰਾ ਉਸ ਨੂੰ ਛੱਡ ਦਿੰਦੇ ਹਨ, ਉਹ ਮਸੀਹ ਨੂੰ ਛੱਡਦੇ ਹਨ, ਨਾ ਕਿ ਮਸੀਹ ਲੋਕਾਂ ਨੂੰ ਛੱਡਦਾ ਹੈ। ਇਸਰਾਇਲ ਨੇ ਜਲ ਦੀ ਧਾਰਾ ਨੂੰ ਛੱਡ ਦਿੱਤਾ, ਨਾ ਕਿ ਜਲ ਦੀ ਧਾਰਾ ਨੇ ਇਸਰਾਇਲ ਨੂੰ ਛੱਡਿਆ, ਸਮਝੇ? ਕਿਉਂਕਿ ਬਾਈਬਲ ਸਾਫ਼ ਸਾਫ਼ ਦੱਸਦੀ ਹੈ ਕਿ ਚਟਾਨ ਅਤੇ ਪਾਣੀ ਇਸਰਾਇਲ ਦੇ ਮਗਰ ਮਗਰ ਚੱਲਦੇ ਸਨ, ਉਹਨਾਂ ਦਾ ਪਿੱਛਾ ਕਰਦੇ ਸਨ। ਉਹ ਜਿੱਥੇ ਵੀ ਗਏ ਇਹ ਉਹਨਾਂ ਦੇ ਨਾਲ ਗਏ। ਅੱਜ ਸਵੇਰੇ ਮੈਂ ਚਾਹਾਂਗਾ ਜੇ ਸਾਡੇ ਕੋਲ ਯੋਸ਼ੂਆ ਦੇ ਪਹਿਲੇ ਅਧਿਆਇ ਵਿੱਚ ਜਾਣ ਲਈ ਸਮਾਂ ਹੁੰਦਾ ਜਿੱਥੇ ਉਸਨੇ ਕਿਹਾ ਸੀ, ਹਰੇਕ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇਗੀ ਉਹ ਸਭ ਮੈਂ ਤੈਨੂੰ ਦਿਆਂਗਾ। ਜਿੱਥੇ ਕਿਤੇ ਵੀ ਤੂੰ ਜਾਵੇਂਗਾ ਪ੍ਰਭੂ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ। ਤੂੰ ਕਿਸੇ ਆਦਮੀ ਤੋਂ ਨਾ ਡਰੀ, ਹੌਸਲਾ ਰੱਖ, ਬਸ ਜਿੱਥੇ ਵੀ ਤੂੰ ਪੈਰ ਰੱਖੇਗਾ ਮੈਂ ਉੱਥੇ ਹੀ ਤੇਰੇ ਨਾਲ ਹੋਵਾਂਗਾ, ਭਾਵੇਂ ਕਿਤੇ ਵੀ ਹੋਵੇ। ਪਰਮੇਸ਼ਵਰ ਯਹੋਸ਼ੂਆ ਦੇ ਨਾਲ ਜਾ ਰਿਹਾ ਸੀ, ਉਹੀ ਪਰਮੇਸ਼ਵਰ ਅੱਜ ਸਵੇਰੇ ਆਪਣੀ ਕਲੀਸਿਯਾ ਦੇ ਨਾਲ ਜਾਂਦਾ ਹੈ। ਆਓ ਇਸ ਝਰਨੇ ਤੋਂ ਪੀਏ, ਜਿੱਥੇ ਵੀ ਤੂੰ ਪੈਰ ਧਰੇਗਾ ਉੱਥੇ ਹੀ ਪਰਮੇਸ਼ਵਰ ਤੇਰੇ ਨਾਲ ਹੋਵੇਗਾ, ਤੈਨੂੰ ਪਾਣੀ ਅਤੇ ਜੀਵਨ ਦੇਵੇਗਾ। ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਇੱਥੋਂ ਤੱਕ ਕਿ ਯੁਗਾਂ ਦੇ ਅੰਤ ਤੱਕ। ਮਸੀਹ ਕੱਲ ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ, ਪਰਮੇਸ਼ਵਰ ਦੇ ਨਿਯਮ ਹਨ। ਹੁਣ ਤੁਸੀਂ ਕਹੋਗੇ ਤਾਂ ਫਿਰ ਭਾਈ ਬ੍ਰਹਮ ਕਿਉਂ ਅਸੀਂ ਉਹ ਕੰਮ ਨਹੀਂ ਕਰਦੇ ਜੋ ਸਾਨੂੰ ਕਰਨੇ ਚਾਹੀਦੇ ਹਨ? ਇਹ ਕਿਵੇਂ ਹੈ ਕਿ ਕਲੀਸਿਯਾ ਵਿੱਚ ਸਾਡੇ ਦਾਨ ਆਪਣੇ ਰੰਗ ਨਹੀਂ ਵਿਖਾਉਂਦੇ ਜਿੱਥੇ ਹੋਣੇ ਚਾਹੀਦੇ ਹਨ? ਇਹ ਕਿਉਂ ਹੈ ਕਿ ਸਾਡੀ ਕਲੀਸਿਯਾ ਉਸ ਥਾਂ ਤੱਕ ਉੱਪਰ ਨਹੀਂ ਉੱਠਦੀ ਜਿੱਥੇ ਹੋਣੀ ਚਾਹੀਦੀ ਹੈ? ਲੋਕ ਪਰਖ ਦੇ ਸਮੇਂ ਵਿੱਚ ਇਸਰਾਇਲ ਵਾਂਗ ਡਿੱਗ ਜਾਂਦੇ ਹਨ। ਉਹ ਸੋਚਦੇ ਹਨ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਛੱਡ ਦਿੱਤਾ ਹੈ, ਪਰ ਯਾਦ ਰੱਖੋ ਚਟਾਨ ਨੇ ਕਦੇ ਵੀ ਇਸਰਾਇਲ ਨੂੰ ਨਹੀਂ ਛੱਡਿਆ। ਇਸਰਾਇਲ ਨੇ ਚਟਾਨ ਨੂੰ ਛੱਡ ਦਿੱਤਾ, ਉਹ ਭੁੱਲ ਗਏ ਕਿ ਚਟਾਨ ਹਰ ਸਮੇਂ ਉਹਨਾਂ ਦੇ ਨਾਲ ਸੀ। ਇਹ ਉੱਥੇ ਹੀ ਸੀ ਉਹਨਾਂ ਦੇ ਨਾਲ ਸਫ਼ਰ ਦੇ ਅੰਤ ਤੱਕ ਗਿਆ। ਇਹ ਉਹਨਾਂ ਦੇ ਪਿੱਛੇ ਚੱਲਦੀ ਸੀ, ਇਹ ਬੋਲਣ ਦੇ ਦਾਇਰੇ ਦੇ ਬਾਹਰ ਨਹੀਂ ਸੀ, ਇਹ ਸੁਣਨ ਦੇ ਦਾਇਰੇ ਤੋਂ ਬਾਹਰ ਨਹੀਂ ਸੀ, ਜਾਂ ਇਹ ਵੇਖਣ ਦੇ ਦਾਇਰੇ ਤੋਂ ਵੀ ਬਾਹਰ ਨਹੀਂ ਸੀ, ਅਤੇ ਨਾ ਹੀ ਮਸੀਹ ਹੈ। ਅੱਜ ਕਲੀਸਿਯਾ ਦੇ ਨਾਲ ਉਹ ਬੋਲਣ ਦੇ ਦਾਇਰੇ ਤੋਂ ਬਾਹਰ ਨਹੀਂ ਹੈ। ਤੁਹਾਡੇ ਵਿੱਚੋਂ ਕੁਝ ਪਿਛੜ ਗਏ ਹਨ, ਉਹ ਕੀਤਾ ਹੈ ਜੋ ਗਲਤ ਹੈ, ਤੁਸੀਂ ਉਹ ਆਨੰਦ ਗੁਆ ਦਿੱਤਾ ਹੈ ਅਤੇ ਤੁਹਾਡਾ ਪਾਣੀ ਸੁੱਕ ਗਿਆ ਹੈ। ਉਹ ਅਜੇ ਵੀ ਦਾਇਰੇ ਦੇ ਅੰਦਰ ਹੈ ਕਿ ਤੁਸੀਂ ਉਸ ਨਾਲ ਗੱਲ ਕਰ ਸਕੋ। ਉਹ ਤੁਹਾਡਾ ਪਿੱਛਾ ਕਰਦਾ ਹੈ, ਉਹ ਤੁਹਾਡੇ ਵੱਲੋਂ ਕੀਤੀ ਹਰ ਹਰਕਤ ਅਤੇ ਤੁਹਾਡੇ ਵੱਲੋਂ ਕੀਤੇ ਹਰ ਕੰਮ ਨੂੰ ਜਾਣਦਾ ਹੈ। ਉਹ ਇਹ ਸੁਣਨਾ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਦ੍ਰਿਸ਼ ਤੇ ਬੁਲਾਓ। ਅੱਜ ਇਹ ਪੈਂਟੀਕੋਸਟਲ ਦੀ ਵੱਡੀ ਹਲਚਲ, ਪਰਮੇਸ਼ਵਰ ਉਡੀਕ ਕਰ ਰਿਹਾ ਹੈ ਕਿ ਤੁਸੀਂ ਉਸ ਨੂੰ ਦ੍ਰਿਸ਼ ਤੇ ਬੁਲਾਓ। ਤੁਸੀਂ ਉਸ ਨਾਲ ਗੱਲ ਕਰਨ ਲਈ ਦਾਇਰੇ ਤੋਂ ਬਾਹਰ ਨਹੀਂ ਹੋ। ਭਾਵੇਂ ਅਸੀਂ ਗਲਤ ਕੀਤਾ ਹੈ, ਪਾਪ ਕੀਤਾ ਹੈ, ਉਸ ਤੋਂ ਮੂੰਹ ਮੋੜ ਲਿਆ ਹੈ, ਉਹ ਕੰਮ ਕੀਤੇ ਜੋ ਸਾਨੂੰ ਨਹੀਂ ਕਰਨੇ ਚਾਹੀਦੇ ਸਨ, ਪਰ ਫਿਰ ਵੀ ਉਹ ਸਾਡੇ ਨਾਲ ਹੈ। ਮਸੀਹ ਨੇ ਕਿਹਾ ਕਿ ਉਹ ਸਾਡੇ ਨਾਲ ਹੋਵੇਗਾ। ਬਾਈਬਲ ਕਹਿੰਦੀ ਹੈ ਪਾਣੀ ਇਸਰਾਇਲ ਦੇ ਬੱਚਿਆਂ ਦੇ ਮਗਰ ਮਗਰ ਚੱਲਦਾ ਸੀ। ਜਦੋਂ ਉਹਨਾਂ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਜਾਣਿਆ ਕਿ ਪਾਣੀ ਨੇੜੇ ਹੀ ਸੀ। ਹੁਣ ਇਹਨਾਂ ਚੀਜ਼ਾਂ ਨੂੰ ਨਿਯਮਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ। ਪਰਮੇਸ਼ਵਰ ਦੀ ਸਾਰੀ ਵਿਵਸਥਾ ਨਿਯਮਾਂ ਦੁਆਰਾ ਰੱਖੀ ਗਈ ਹੈ। ਆਓ ਇੱਕ ਮਿੰਟ ਲਈ ਰੁਕੀਏ। ਆਓ ਅਸੀਂ ਧਰਤੀ ਨੂੰ ਵੇਖਦੇ ਹਾਂ। ਇਹ ਘੁੰਮਦੀ ਹੈ। ਇਹ ਹਰ 24 ਘੰਟਿਆਂ ਬਾਅਦ ਇੱਕ ਚੱਕਰ ਪੂਰਾ ਕਰਦੀ ਹੈ, ਇੰਨੇ ਸਿੱਧ ਤਰੀਕੇ ਨਾਲ ਕਿ ਅਸੀਂ ਆਪਣੇ ਸਾਰੇ ਵਿਗਿਆਨ ਦੇ ਨਾਲ ਕਦੇ ਵੀ ਅਜਿਹਾ ਨਹੀਂ ਕਰ ਪਾਏ ਕਿ ਸਹੀ ਸਮਾਂ ਬਣਾਏ ਰੱਖਣ ਲਈ ਇੱਕ ਘੜੀ ਬਣਾ ਸਕੀ। ਸਮੇਂ ਸਮੇਂ ਤੇ ਉਹਨਾਂ ਦੁਆਰਾ ਬਣਾਈਆਂ ਗਈਆਂ ਸਭ ਤੋਂ ਵਧੀਆ ਘੜੀਆਂ ਇੱਕ ਸਾਲ ਦੇ ਵਿੱਚ ਕਈ ਮਿੰਟਾਂ ਵਿੱਚ ਅੱਗੇ ਜਾਂ ਪਿੱਛੇ ਹੋ ਜਾਂਦੀਆਂ ਹਨ, ਪਰ ਧਰਤੀ ਕਦੇ ਵੀ ਅਸਫਲ ਨਹੀਂ ਹੁੰਦੀ, ਪਰ ਉਹ ਹਰ ਸਕਿੰਟ ਤੇ ਆਪਣੇ ਸਥਾਨ ਤੇ ਹੈ। ਇਹ ਇੰਨੀ ਸਿੱਧ ਹੈ ਕਿ ਅੱਜ ਦੇ ਸਾਇੰਸਦਾਨ ਖਗੋਲ ਵਿਗਿਆਨੀ ਤੁਹਾਨੂੰ ਦੱਸ ਸਕਦੇ ਹਨ ਕਿ ਹੁਣ ਤੋਂ 20 ਜਾਂ ਹੁਣ ਤੋਂ 50 ਸਾਲਾਂ ਬਾਅਦ ਸੂਰਜ ਅਤੇ ਚੰਦ ਇੱਕ ਦੂਜੇ ਦੇ ਕੋਲੋਂ ਕਦੋਂ ਲੰਘਣਗੇ। ਜਦੋਂ ਇਹ ਆਪਣਾ 24 ਘੰਟੇ ਦਾ ਚੱਕਰ ਪੂਰਾ ਕਰਦੀ ਹੈ, ਇੱਕ ਰੁੱਤ ਲਈ ਆਪਣੇ ਸਮੇਂ ਤੇ ਮੁੜਦੀ ਹੈ। ਇਹ ਇੱਕ ਪਲ ਵੀ ਨਹੀਂ ਖੁੰਝਦੀ। ਹਲੇਲੂਯਾ, ਇਹ ਬਿਲਕੁਲ ਸਿੱਧ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਨਿਯਮ ਦੇ ਅਨੁਸਾਰ ਚੱਲ ਰਹੀ ਹੈ। ਉਹ ਬਿਲਕੁਲ ਠੀਕ ਠੀਕ ਜਾਣਦੇ ਹਨ ਕਿ ਉਹ ਲਹਿਰ ਕਦੋਂ ਬਾਹਰ ਆਏਗੀ। ਉਸ ਮਿੰਟ ਨੂੰ ਵੀ ਜਾਣਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਚੰਦ ਕਿਸ ਸਮੇਂ ਹੇਠਾਂ ਜਾਂਦਾ ਹੈ। ਪਰਮੇਸ਼ਵਰ ਨੇ ਹਰ ਚੀਜ਼ ਨੂੰ ਇੱਕ ਨਿਯਮ ਦੁਆਰਾ ਕ੍ਰਮਬੱਧ ਕੀਤਾ ਹੋਇਆ ਹੈ। ਜਦੋਂ ਚੰਦ ਹੇਠਾਂ ਜਾਂਦਾ ਹੈ ਤਾਂ ਲਹਿਰ ਵੀ ਇਸ ਦੇ ਨਾਲ ਹੇਠਾਂ ਚਲੀ ਜਾਂਦੀ ਹੈ। ਜਦੋਂ ਚੰਦ ਉੱਪਰ ਚੜ੍ਹਦਾ ਹੈ ਤਾਂ ਇਸ ਦੇ ਨਾਲ ਲਹਿਰ ਵੀ ਉੱਪਰ ਆਉਂਦੀ ਹੈ। ਉਹ ਸਮੇਂ ਅਨੁਸਾਰ ਬਿਲਕੁਲ ਸਹੀ ਸਹੀ ਜਾਣਦੇ ਹਨ ਕਿ ਚੰਦ ਕਦੋਂ ਹੇਠਾਂ ਜਾਵੇਗਾ। ਉਹ ਇਸ ਨੂੰ ਕਈ ਸਾਲ ਪਹਿਲਾਂ ਇੱਕ ਕੈਲੰਡਰ ਤੇ ਰੱਖ ਸਕਦੇ ਹਨ ਅਤੇ ਤੁਹਾਨੂੰ ਦੱਸ ਸਕਦੇ ਹਨ। ਉਹ ਮਿੰਟ ਵੀ ਦੱਸ ਸਕਦੇ ਹਨ ਜਦੋਂ ਲਹਿਰਾਂ ਹੇਠਾਂ ਜਾਣਾ ਸ਼ੁਰੂ ਕਰਨਗੀਆਂ। ਯਕੀਨਨ, ਕਿਉਂਕਿ ਚੰਦ ਇਸੇ ਤਰ੍ਹਾਂ ਹੀ ਨਿਕਲ ਰਿਹਾ ਹੈ, ਕਿਉਂਕਿ ਇਹ ਪਰਮੇਸ਼ਵਰ ਦੇ ਨਿਯਮ ਦੇ ਅਨੁਸਾਰ ਚੱਲ ਰਿਹਾ ਹੈ। ਮੈਂ ਕਿਸੇ ਦਿਨ ਮਿਸ਼ੀਗਨ ਝੀਲ ਦੇ ਕੋਲ ਖੜਾ ਸੀ। ਮੈਂ ਕੈਨੇਡਾ ਦੇ ਸਫ਼ਰ ਵਿੱਚ ਪਾਣੀ ਦੇ ਉਸ ਵੱਡੇ ਦਰਿਆ ਕੋਲ ਖੜਾ ਸੀ ਜਿਸ ਨੂੰ ਸੁਪੀਰੀਅਰ ਝੀਲ ਕਿਹਾ ਜਾਂਦਾ ਹੈ। ਮੈਂ ਉੱਥੇ ਖੜਾ ਸੀ। ਮੈਂ ਸੋਚਿਆ ਇੱਥੇ ਪਾਣੀ ਦੀ ਇਹ ਵੱਡੀ ਝੀਲ ਕਿੰਨੇ ਮੀਲ ਤੱਕ ਫੈਲੀ ਹੋਈ ਹੈ। ਫਿਰ ਜਦੋਂ ਮੈਂ ਪਾਰ ਗਿਆ, ਸੁਪੀਰੀਅਰ ਝੀਲ ਨੂੰ ਪਾਰ ਕੀਤਾ, ਤਾਂ ਮੈਂ ਮਿਸ਼ੀਗਨ ਵਿੱਚ ਆਇਆ ਜੋ ਲਗਭਗ ਉਸ ਦੇ ਬਰਾਬਰ ਹੀ ਪਾਣੀ ਹੈ। ਸੁਪੀਰੀਅਰ ਝੀਲ ਤੋਂ ਮਿਸ਼ੀਗਨ ਝੀਲ ਤੱਕ, ਮਿਸ਼ੀਗਨ ਝੀਲ ਤੋਂ ਓਨਟਾਰੀਓ ਝੀਲ ਤੱਕ ਅਤੇ ਹੁਰੋਨ ਅਤੇ ਸਾਰੀਆਂ ਝੀਲਾਂ ਇਕੱਠੀਆਂ ਉਸ ਝੀਲ ਦੇ ਅੰਦਰ ਕਿੰਨੇ ਅਰਬਾਂ ਗੁਣਾ ਤਾਜ਼ੇ ਪਾਣੀ ਦੇ ਅਣਗਿਣਤ ਬੈਰਲ ਪਏ ਹੋਏ ਹਨ। ਨਿਵਾਡਾ ਵਿੱਚ, ਐਰੀਜ਼ੋਨਾ, ਨਿਊ ਮੈਕਸੀਕੋ, ਪੂਰਬੀ ਕੈਲੀਫੋਰਨੀਆ ਵਿੱਚ ਲੱਖਾਂ ਏਕੜ ਸੁੱਕੀ ਸੜਦੀ ਹੋਈ ਜ਼ਮੀਨ ਪਈ ਹੋਈ ਹੈ। ਇਹ ਇੰਨੀ ਉਪਜਾਊ ਹੈ ਕਿ ਜੇ ਕਦੇ ਪਾਣੀ ਉਸ ਜ਼ਮੀਨ ਤੇ ਪਹੁੰਚ ਜਾਵੇ ਤਾਂ ਇਹ ਦੇਸ਼ ਸੰਸਾਰ ਭਰ ਨੂੰ ਭੋਜਨ ਦੇ ਸਕਦਾ ਹੈ। ਕੋਈ ਭੁੱਖਾ ਨਹੀਂ ਰਹੇਗਾ ਅਤੇ ਸਮੁੰਦਰ ਵਿੱਚ ਸੁੱਟਣ ਲਈ ਵਾਧੂ ਬਚ ਜਾਵੇਗਾ। ਇਹ ਠੀਕ ਹੈ। ਲੱਖਾਂ ਏਕੜ ਜੋ ਲੱਖਾਂ ਗੁਣਾ ਲੱਖਾਂ ਟਨ ਆਲੂ ਅਤੇ ਗੋਭੀ ਉਗਾ ਸਕਦੇ ਹਨ, ਫਲੀਆਂ ਅਤੇ ਸਲਾਦ ਅਤੇ ਮੂਲੀ ਅਤੇ ਅਜਵਾਇਣ ਅਤੇ ਖੀਰੇ ਅਤੇ ਹੋਰ ਕੀ। ਇਹ ਜ਼ਮੀਨ ਇਸ ਨੂੰ ਉਗਾਵੇਗੀ। ਇਹ ਸਿਰਫ ਪਾਣੀ ਲਈ ਤਰਸ ਰਹੀ ਹੈ। ਇੱਥੇ ਪਾਣੀ ਹੈ, ਇੱਥੇ ਹੇਠਾਂ ਜ਼ਮੀਨ ਹੈ। ਹੁਣ ਅਸੀਂ ਇਸ ਨੂੰ ਦੇਖ ਸਕਦੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਇਹ ਕਰੇਗਾ, ਕਿਉਂਕਿ ਅਸੀਂ ਪਾਣੀ ਦੀ ਜਾਂਚ ਕਰ ਸਕਦੇ ਹਾਂ ਅਤੇ ਦੇਖ ਸਕਦੇ ਹਾਂ ਕਿ ਇਹ ਤਾਜ਼ਾ ਹੈ, ਅਤੇ ਮਿੱਟੀ ਦੀ ਜਾਂਚ ਕਰਕੇ ਦੇਖ ਸਕਦੇ ਹਾਂ ਕਿ ਇਹ ਉਪਜਾਊ ਹੈ। ਹੁਣ ਅਸੀਂ ਆਪਣੀ ਪੂਰੀ ਇੱਛਾ ਜਾਂ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਕਦੇ ਇਕੱਠੇ ਨਹੀਂ ਕਰ ਸਕਾਂਗੇ, ਪਰ ਇੱਕ ਨਿਯਮ ਹੈ ਅਤੇ ਉਹ ਨਿਯਮ ਹੈ ਗੁਰਤਾਕਰਸ਼ਣ। ਹੁਣ ਜੇ ਅਸੀਂ ਗੁਰਤਾਕਰਸ਼ਣ ਦੇ ਅਨੁਸਾਰ ਕੰਮ ਕਰੀਏ ਤਾਂ ਅਸੀਂ ਉਸ ਜ਼ਮੀਨ ਦੇ ਹਰ ਹਿੱਸੇ ਨੂੰ ਪਾਣੀ ਦੇ ਸਕਦੇ ਹਾਂ, ਝੀਲਾਂ ਤੋਂ ਪਾਣੀ ਲਿਆ ਕੇ ਇਸ ਨੂੰ ਪਾਣੀ ਦੇ ਸਕਦੇ ਹਾਂ, ਪਰ ਸਾਨੂੰ ਗੁਰਤਾਕਰਸ਼ਣ ਦੇ ਨਿਯਮ ਅਨੁਸਾਰ ਕੰਮ ਕਰਨਾ ਪਵੇਗਾ। ਅਸੀਂ ਇਹ ਕੰਮ ਕੇਵਲ ਇੱਛਾ ਕਰਕੇ ਜਾਂ ਚੀਕ ਪੁਕਾਰ ਕੇ ਜਾਂ ਰੋਲਾ ਪਾ ਕੇ ਇਹ ਕੰਮ ਨਹੀਂ ਕਰ ਸਕਦੇ। ਸਾਨੂੰ ਉਸ ਪਾਣੀ ਨੂੰ ਇੱਥੇ ਲਿਆਉਣ ਲਈ ਗੁਰਤਾਕਰਸ਼ਣ ਦੇ ਨਿਯਮਾਂ ਅਨੁਸਾਰ ਕੰਮ ਕਰਨਾ ਪਵੇਗਾ। ਪਰਮੇਸ਼ਵਰ ਹਰ ਚੀਜ਼ ਨੂੰ ਇੱਕ ਨਿਯਮ ਵਿੱਚ ਰੱਖਦਾ ਹੈ। ਮੈਂ ਸੋਚ ਰਿਹਾ ਸੀ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਕਦੇ ਦੱਸਿਆ ਹੈ ਜਾਂ ਨਹੀਂ, ਮੈਂ ਕੈਂਟਕੀ ਵਿੱਚ ਸੀ, ਗਲਹਿਰੀਆਂ ਦਾ ਸ਼ਿਕਾਰ ਕਰ ਰਿਹਾ ਸੀ ਭਾਈ ਵੁੱਡ ਦੇ ਨਾਲ ਲਗਭਗ 1 ਸਾਲ ਪਹਿਲਾਂ। ਗਲਹਿਰੀਆਂ ਬਹੁਤ ਘੱਟ ਸਨ ਅਤੇ ਇਸ ਲਈ ਅਸੀਂ ਸ਼ਿਕਾਰ ਬਾਰੇ ਪਤਾ ਲਗਾਉਣ ਲਈ ਇੱਕ ਸਾਥੀ ਦੇ ਘਰ ਗਏ। ਇੱਕ ਆਦਮੀ ਕੋਲ ਕਈ ਏਕੜ ਜ਼ਮੀਨ ਸੀ। ਇਸ ਜ਼ਮੀਨ ਵਿੱਚ ਬਹੁਤ ਸਾਰਾ ਜੰਗਲ ਸੀ, ਪਰ ਭਾਈ ਵੁੱਡ ਨੇ ਮੈਨੂੰ ਦੱਸਿਆ ਕਿ ਉਹ ਆਦਮੀ ਨਾਸਤਿਕ ਹੈ। ਉਹ ਅਵਿਸ਼ਵਾਸੀ ਹੈ। ਇਸ ਲਈ ਉਸਨੇ ਕਿਹਾ ਕਿ ਉਸ ਨੂੰ ਜਾਣਦਾ ਸੀ ਜਾਂ ਉਸਦਾ ਪਿਤਾ ਉਸ ਨੂੰ ਜਾਣਦਾ ਸੀ। ਉਹ ਉੱਥੇ ਜਾਵੇਗਾ ਅਤੇ ਪੁੱਛੇਗਾ ਕਿ ਸਾਨੂੰ ਸ਼ਿਕਾਰ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਅਸੀਂ ਉਸ ਸੱਜਣ ਦੀ ਜਗ੍ਹਾ ਤੇ ਚਲੇ ਗਏ। ਉਹ ਤੇ ਇੱਕ ਹੋਰ ਆਦਮੀ, ਉਹ ਦੋਵੇਂ 70 ਦੀ ਉਮਰ ਦੇ ਸਨ। ਉਹ ਇੱਕ ਸੇਬ ਦੇ ਦਰਖਤ ਦੇ ਹੇਠਾਂ ਬੈਠੇ ਹੋਏ ਸਨ। ਸ਼੍ਰੀਮਾਨ ਵੁੱਡ ਇਸ ਆਦਮੀ ਕੋਲ ਗਿਆ ਤੇ ਉਸਨੇ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਜਗ੍ਹਾ ਤੇ ਥੋੜਾ ਜਿਹਾ ਸ਼ਿਕਾਰ ਕਰ ਸਕਦਾ ਹਾਂ। ਉਸਨੇ ਕਿਹਾ ਅੱਛਾ ਠੀਕ ਹੈ, ਕਿਆ ਤੁਸੀਂ ਕਿਹੜੇ ਵੁੱਡ ਹੋ? ਕੀ ਤੁਸੀਂ ਜਿਮ ਵੁੱਡ ਦੇ ਲੜਕੇ ਹੋ? ਉਸਨੇ ਕਿਹਾ ਮੈਂ ਹਾਂ। ਉਸਨੇ ਕਿਹਾ ਅੱਛਾ, ਬੁੱਢਾ ਜਿਮ ਇਮਾਨਦਾਰ ਆਦਮੀ ਸੀ ਅਤੇ ਵਗੈਰਾ ਵਗੈਰਾ। ਉਸਨੇ ਕਿਹਾ ਤੁਸੀਂ ਮੇਰੀ ਜਗ੍ਹਾ ਤੇ ਜਿੱਥੇ ਵੀ ਚਾਹੋ ਸ਼ਿਕਾਰ ਕਰ ਸਕਦੇ ਹੋ। ਮੇਰੇ ਕੋਲ 100 ਏਕੜ ਜ਼ਮੀਨ ਹੈ, ਆਪੇ ਦੇਖ ਲਓ। ਤੁਸੀਂ ਜਿੱਥੇ ਵੀ ਚਾਹੁੰਦੇ ਹੋ ਉਹਨਾਂ ਖੇਤਾਂ ਵਿੱਚ ਜਾਓ, ਬਸ ਆਪਣੇ ਆਪ ਨੂੰ ਘਰ ਵਿੱਚ ਮਹਿਸੂਸ ਕਰੋ। ਮੈਂ ਕਾਰ ਵਿੱਚ ਬੈਠਾ ਸੀ ਕਿਉਂਕਿ ਮੈਂ ਸੋਚਿਆ ਕਿ ਜੇ ਅਸੀਂ ਕਿਸੇ ਨਾਸਤਿਕ ਤੋਂ ਸਹਾਇਤਾ ਮੰਗ ਰਹੇ ਹਾਂ ਤਾਂ ਪ੍ਰਚਾਰਕ ਅਤੇ ਨਾਸਤਿਕ ਦੀ ਨਹੀਂ ਬਣੇਗੀ। ਤਾਂ ਫਿਰ ਥੋੜੀ ਦੇਰ ਬਾਅਦ ਭਾਈ ਵੁੱਡ ਨੇ ਕਿਹਾ, ਅੱਛਾ ਹੁਣ ਕੀ ਮੈਂ ਆਪਣੇ ਪਾਸਟਰ ਨੂੰ ਆਪਣੇ ਨਾਲ ਰੱਖ ਸਕਦਾ ਹਾਂ? ਮੇਰਾ ਅੰਦਾਜ਼ਾ ਹੈ ਕਿ ਉਸਦਾ ਨਾਲ ਆਉਣਾ ਠੀਕ ਰਹੇਗਾ। ਇਸ ਬਜ਼ੁਰਗ ਆਦਮੀ ਨੇ ਆਪਣੀ ਧੋਨ ਘੁਮਾਈ ਅਤੇ ਉਸਨੇ ਕਿਹਾ, ਵੁੱਡ, ਕੀ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਤੁਸੀਂ ਇੰਨੇ ਗਿਰ ਗਏ ਹੋ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਡੇ ਨਾਲ ਇੱਕ ਪ੍ਰਚਾਰਕ ਹੋਣਾ ਚਾਹੀਦਾ ਹੈ? ਇਸ ਲਈ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੇਰਾ ਕਾਰ ਵਿੱਚੋਂ ਬਾਹਰ ਨਿਕਲਣਾ ਹੀ ਬਿਹਤਰ ਰਹੇਗਾ। ਇਸ ਲਈ ਮੈਂ ਕਾਰ ਵਿੱਚੋਂ ਬਾਹਰ ਨਿਕਲਿਆ ਤੇ ਬੁੱਢੇ ਸੱਜਣ ਨਾਲ ਕੁਝ ਮਿੰਟ ਗੱਲ ਕੀਤੀ। ਉਸਨੇ ਮੈਨੂੰ ਤੁਰੰਤ ਦੱਸਿਆ ਕਿ ਉਸਨੂੰ ਪ੍ਰਚਾਰਕਾਂ ਦੀ ਬਾਲੀ ਲੋੜ ਨਹੀਂ ਹੈ, ਕਿਉਂਕਿ ਉਹ ਸੋਚਦਾ ਸੀ ਕਿ ਉਹ ਲੋਕ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕਰਦੇ ਹਨ ਜਿਸ ਬਾਰੇ ਉਹ ਕੁਝ ਵੀ ਨਹੀਂ ਜਾਣਦੇ। ਉਸਨੇ ਕਿਹਾ ਉਹ ਬਸ ਕਿਸੇ ਚੀਜ਼ ਬਾਰੇ ਰੋਲਾ ਪਾਉਂਦੇ ਹਨ ਜਿਸ ਬਾਰੇ ਉਹ ਨਹੀਂ ਜਾਣਦੇ। ਖੈਰ, ਉਸਨੇ ਕਿਹਾ ਜਦੋਂ ਕੋਈ ਆਦਮੀ ਮੇਰੇ ਨਾਲ ਗੱਲ ਕਰਦਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਜਾਣਦਾ ਹੋਵੇ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ। ਹੁਣ ਇਹ ਚੰਗੀ ਸਮਝੇ, ਇਹ ਚੰਗੀ ਗੱਲ ਹੈ। ਉਸਨੇ ਕਿਹਾ ਹੁਣ ਜੇ ਕੋਈ ਆਦਮੀ ਮੇਰੇ ਨਾਲ ਗੱਲ ਕਰਦਾ ਹੈ, ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਚੀਜ਼ ਬਾਰੇ ਜਾਂ ਐਸੀ ਧਾਰਨਾ ਬਾਰੇ ਗੱਲ ਕਰੇ ਜਿਸ ਬਾਰੇ ਉਹ ਨਹੀਂ ਜਾਣਦਾ। ਮੈਂ ਚਾਹੁੰਦਾ ਹਾਂ ਕਿ ਉਹ ਕੁਝ ਅਜਿਹਾ ਬੋਲੇ ਜਿਸ ਬਾਰੇ ਉਹ ਜਾਣਦਾ ਹੋਵੇ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ। ਖੈਰ, ਮੈਂ ਇਸ ਦਾ ਸਨਮਾਨ ਕੀਤਾ। ਮੈਂ ਇਸ ਗੱਲ ਲਈ ਉਸ ਬੁੱਢੇ ਸੱਜਣ ਦਾ ਆਦਰ ਕੀਤਾ। ਇਸ ਲਈ ਮੈਂ ਕਿਹਾ, ਖੈਰ ਬੇਸ਼ੱਕ ਹਰ ਵਿਅਕਤੀ ਦੀ ਆਪਣੀ ਰਾਏ ਹੈ। ਉਸਨੇ ਕਿਹਾ ਕੁਝ ਸਾਲ ਪਹਿਲਾਂ ਇਸ ਦੇਸ਼ ਵਿੱਚ ਇੱਕ ਪ੍ਰਚਾਰਕ ਆਇਆ ਸੀ ਜਿਸ ਦੀ ਐਕਟਨ ਵਿਖੇ ਸਭਾ ਹੋਈ ਸੀ। ਉਸਨੇ ਕਿਹਾ ਇਸ ਪ੍ਰਚਾਰਕ ਨੇ ਇੱਕ ਰਾਤ, ਉਹ ਇਸ ਦੇਸ਼ ਵਿੱਚ ਅਜਨਬੀ ਸੀ, ਉਸ ਪ੍ਰਚਾਰਕ ਨੇ ਇੱਕ ਔਰਤ ਨੂੰ ਕਿਹਾ ਜਿਹੜੀ ਸਭਾ ਵਿੱਚ ਬੈਠੀ ਹੋਈ ਸੀ ਕਿ ਤੁਹਾਡੀ ਜੇਬ ਵਿੱਚ ਰੁਮਾਲ ਹੈ, ਤੁਸੀਂ ਸ਼੍ਰੀਮਤੀ ਫਲਾਣੇ ਫਲਾਣੇ ਹੋ ਅਤੇ ਪਹਾੜੀ ਉੱਤੇ ਤੁਹਾਡੀ ਇੱਕ ਭੈਣ ਬਿਮਾਰ ਪਈ ਹੈ, ਉਸਦਾ ਨਾਮ ਫਲਾਣਾ ਫਲਾਣਾ ਹੈ, ਉਹ ਮਰ ਰਹੀ ਹੈ ਪੇਟ ਵਿੱਚ ਕੈਂਸਰ ਦੇ ਨਾਲ। ਕਿਹਾ ਇਹ ਰੁਮਾਲ ਲੈ ਕੇ ਆਪਣੀ ਭੈਣ ਤੇ ਰੱਖ ਦਿਓ ਅਤੇ ਉਸ ਨੂੰ ਦੱਸੋ ਯਹੋਵਾ ਇੰਜ ਫਰਮਾਉਂਦਾ ਹੈ, ਉਹ ਨਹੀਂ ਮਰੇਗੀ ਸਗੋਂ ਜਿਉਂਦੀ ਰਹੇਗੀ। ਉਸਨੇ ਕਿਹਾ ਇਹ ਔਰਤ ਸਾਡੀ ਮਿੱਤਰ ਸੀ, ਅਸੀਂ ਇਸ ਔਰਤ ਅਤੇ ਇਹ ਰੁਮਾਲ ਉੱਥੇ ਲੈ ਕੇ ਗਏ। ਪਹਿਲਾਂ ਉਸਨੇ ਕਿਹਾ ਇਹ ਔਰਤ ਮੇਰੀ ਪਤਨੀ ਅਤੇ ਮੈਂ ਉਸ ਸਵੇਰ ਨੂੰ ਉੱਥੇ ਗਏ ਸੀ ਅਤੇ ਇਸ ਔਰਤ ਨੂੰ ਲੈ ਕੇ ਉਡੀਕ ਕੀਤੀ ਸੀ। ਉਸਦੀ ਹਾਲਤ ਬਹੁਤ ਖਰਾਬ ਸੀ, ਬਹੁਤ ਸਮਾਂ ਪਹਿਲਾਂ ਡਾਕਟਰਾਂ ਨੇ ਉਸ ਲਈ ਹਾਰ ਮੰਨ ਲਈ ਸੀ। ਉਸਦੀ ਹਾਲਤ ਇੰਨੀ ਖਰਾਬ ਸੀ ਕਿ ਉਸਦਾ ਬਿਸਤਰਾ ਬਦਲਣ ਲਈ ਸਾਨੂੰ ਉਸਨੂੰ ਚਾਦਰ ਸਣੇ ਹੀ ਚੁੱਕਣਾ ਪੈਂਦਾ ਸੀ। ਉਸਦੀ ਹਾਲਤ ਬਹੁਤ ਹੀ ਖਰਾਬ ਸੀ। ਉਸਨੇ ਕਿਹਾ ਇੱਕ ਰਾਤ ਉੱਥੇ ਇੱਕ ਰੋਲਾ ਪਿਆ ਜਿਵੇਂ ਉਹਨਾਂ ਦਾ ਕੋਈ ਮਰ ਗਿਆ ਹੋਵੇ। ਇਹ ਬੇਨ ਸੀ ਜੋ ਰੁਮਾਲ ਲੈ ਕੇ ਉੱਥੇ ਜਾ ਰਿਹਾ ਸੀ। ਮੈਨੂੰ ਵਿਸ਼ਵਾਸ ਹੈ ਕਿ ਇਹ ਤੁਸੀਂ ਸੀ, ਕੀ ਇਹ ਤੁਸੀਂ ਸੀ ਬੇਨ? ਇਹ ਉੱਥੇ ਭਾਈ ਬੇਨ ਸਨ, ਉਹ ਰੁਮਾਲ ਲੈ ਕੇ ਜਾ ਰਹੇ ਸਨ ਕਿਉਂਕਿ ਉਹ ਔਰਤ ਨੂੰ ਉੱਥੇ ਲੈ ਗਿਆ ਸੀ। ਉਸਨੇ ਕਿਹਾ ਅਗਲੀ ਸਵੇਰੇ ਉਹ ਸੇਬ ਦੇ ਪਕੌੜੇ ਖਾ ਰਹੀ ਸੀ ਅਤੇ ਕਿਹਾ ਉਹ ਸਿਰਫ ਆਪਣਾ ਕੰਮ ਹੀ ਨਹੀਂ ਕਰਦੀ ਸਗੋਂ ਗੁਆਂਢੀਆਂ ਦਾ ਵੀ ਕੰਮ ਕਰਦੀ ਹੈ, ਉਹ ਇੰਨੀ ਚੰਗੀ ਹੋ ਗਈ ਸੀ। ਉਸਨੇ ਕਿਹਾ ਹੁਣ ਮੈਂ ਅਕਸਰ ਸੋਚਦਾ ਜੇ ਕਦੇ ਮੈਂ ਉਸ ਪ੍ਰਚਾਰਕ ਨੂੰ ਮਿਲਿਆ ਹੁੰਦਾ, ਉਹ ਜਾਣਦਾ ਸੀ ਕਿ ਉਹ ਕਿਸ ਬਾਰੇ ਬੋਲ ਰਿਹਾ ਸੀ, ਮੈਂ ਉਸ ਨਾਲ ਗੱਲ ਕਰਨੀ ਚਾਹਾਂਗਾ। ਭਾਈ ਵੁੱਡ ਨੇ ਮੇਰੇ ਵੱਲ ਵੇਖਿਆ ਤੇ ਮੈਂ ਉਸ ਵੱਲ ਵੇਖਿਆ। ਉੱਥੇ ਖੜੇ ਮੈਲੇ ਪਸੀਨੇ ਨਾਲ ਲਥਪਥ ਗੰਦੇ ਜੰਗਲਾਂ ਵਿੱਚ ਡੇਰਾ ਲਾਇਆ ਹੋਇਆ ਸੀ, ਸਾਡੇ ਸਾਰੇ ਪਾਸੇ ਗਲੈਰੀਆਂ ਦਾ ਲਹੂ ਲੱਗਾ ਹੋਇਆ ਸੀ। ਇਸ ਲਈ ਮੈਂ ਕਿਹਾ ਅੱਛਾ, ਤੁਹਾਡਾ ਮਤਲਬ ਹੈ ਕਿ ਤੁਸੀਂ ਇਸ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਦੱਸੇਗਾ ਕਿ ਇਹ ਕਿਵੇਂ ਕੀਤਾ ਸੀ? ਉਸਨੇ ਕਿਹਾ ਹਾਂ ਸ਼੍ਰੀਮਾਨ, ਮੇਰਾ ਹੀ ਮਤਲਬ ਹੈ। ਮੈਂ ਕਿਹਾ ਠੀਕ ਹੈ, ਇਹ ਇੱਕ ਚੰਗੀ ਗੱਲ ਹੈ। ਮੈਂ ਉਸਦਾ ਇੱਕ ਸੇਬ ਖਾ ਰਿਹਾ ਸੀ, ਉੱਥੇ ਉਹਨਾਂ ਉੱਤੇ ਪੀਲਾਪਨ ਛਾ ਰਿਹਾ ਸੀ, ਤੁਸੀਂ ਜਾਣਦੇ ਹੋ ਸਾਲ ਦੀ ਪਤਝੜ ਵਿੱਚ ਅਗਸਤ ਵਿੱਚ, ਇਸ ਲਈ ਮੇਰੇ ਕੋਲ ਇੱਕ ਛੋਟਾ ਜਿਹਾ ਸੇਬ ਸੀ, ਮੈਂ ਇਸ ਨੂੰ ਖਾਧਾ ਸੀ। ਮੈਂ ਕਿਹਾ ਇਹ ਬਹੁਤ ਵਧੀਆ ਸੇਬ ਹੈ। ਮੈਂ ਕਿਹਾ ਉਹ ਦਰਖਤ ਕਿੰਨੇ ਸਮੇਂ ਤੋਂ ਉੱਥੇ ਹੈ? ਉਸਨੇ ਕਿਹਾ ਉਸ ਰੁੱਖ ਨੂੰ ਉੱਥੇ ਲੱਗਿਆਂ 30 ਜਾਂ 40 ਸਾਲ ਹੋ ਗਏ ਹਨ। ਹਾਂ ਸ਼੍ਰੀਮਾਨ, ਮੈਂ ਕਿਹਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਂ ਦੇਖਦਾ ਹਾਂ ਕਿ ਉਹ ਸੇਬ ਉਸ ਰੁੱਖ ਤੋਂ ਡਿੱਗ ਗਏ ਹਨ, ਇਸ ਦੇ ਪੱਤੇ ਝੜ ਰਹੇ ਹਨ, ਅਜੇ ਅੱਧਾ ਅਗਸਤ ਗਿਆ ਹੈ। ਮੈਂ ਕਿਹਾ ਸਾਡੇ ਕੋਲ ਤਾਂ ਅਜੇ ਠੰਡ ਵੀ ਨਹੀਂ ਪਈ, ਕੋਰਾ ਜਾਂ ਹੋਰ ਕੁਝ ਨਹੀਂ ਪਿਆ, ਫਿਰ ਵੀ ਉਹ ਪੱਤੇ ਉਸ ਰੁੱਖ ਤੋਂ ਝੜ ਰਹੇ ਹਨ, ਅਜਿਹਾ ਕਿਉਂ ਹੈ? ਉਸਨੇ ਕਿਹਾ ਰਸ ਨੇ ਰੁੱਖ ਨੂੰ ਛੱਡ ਦਿੱਤਾ ਹੈ। ਮੈਂ ਕਿਹਾ ਇਹ ਕਿੱਥੇ ਗਿਆ? ਉਸਨੇ ਕਿਹਾ ਹੇਠਾਂ ਜੜ੍ਹਾਂ ਵਿੱਚ। ਮੈਂ ਕਿਹਾ ਫਿਰ ਇਹ ਉੱਥੇ ਕਿੰਨਾ ਕੁ ਚਿਰ ਰਹੇਗਾ? ਉਸਨੇ ਕਿਹਾ ਬਸੰਤੀਕ। ਮੈਂ ਕਿਹਾ ਫਿਰ ਉਹ ਵਾਪਸ ਆ ਜਾਵੇਗਾ ਤੇ ਤੁਹਾਡੇ ਵਾਸਤੇ ਛਾਂ ਲਈ ਨਵੇਂ ਪੱਤੇ ਲਿਆਏਗਾ ਅਤੇ ਖਾਣ ਲਈ ਨਵੇਂ ਸੇਬ। ਉਸਨੇ ਕਿਹਾ ਇਹ ਠੀਕ ਹੈ, ਬਿਲਕੁਲ ਸਹੀ ਹੈ। ਮੈਂ ਕਿਹਾ ਅੱਛਾ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਸ਼੍ਰੀਮਾਨ। ਤੁਸੀਂ ਇਹਨਾਂ ਬੰਦਿਆਂ ਬਾਰੇ ਗੱਲ ਕਰਦੇ ਹੋ ਜੋ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਕੀ ਤੁਸੀਂ ਮੈਨੂੰ ਸਮਝਾ ਸਕਦੇ ਹੋ ਕਿ ਕਿਹੜੀ ਬੁੱਧ ਉਸ ਰਸ ਨੂੰ ਉਸ ਰੁੱਖ ਨੂੰ ਛੱਡਣ ਲਈ ਕਹਿੰਦੀ ਹੈ? ਜੇ ਇਹ ਸਰਦੀਆਂ ਵਿੱਚ ਉੱਥੇ ਰਹੇ ਤਾਂ ਰੁੱਖ ਮਰ ਜਾਵੇਗਾ, ਤੁਸੀਂ ਰੁੱਖ ਨੂੰ ਮਾਰ ਦਿਓਗੇ। ਜੀਵਨ ਦਾ ਜੀਵਾਣੂ ਉਸ ਰਸ ਵਿੱਚ ਹੈ, ਤਾਂ ਮੈਂ ਕਿਹਾ ਇਹ ਰੁੱਖ ਨੂੰ ਮਾਰ ਦੇਵੇਗਾ। ਕਿਹੜੀ ਬੁੱਧ ਉਸ ਰਸ ਨੂੰ ਉਸ ਰੁੱਖ ਵਿੱਚੋਂ ਨਿਕਲ ਕੇ ਹੇਠਾਂ ਜੜ੍ਹਾਂ ਵਿੱਚ ਬਸੰਤ ਰੁੱਤ ਤੱਕ ਠਹਿਰਾਉਂਦੀ ਹੈ, ਫਿਰ ਦੁਬਾਰਾ ਵਾਪਸ ਆਉਣ ਅਤੇ ਕੁਝ ਹੋਰ ਸੇਬ ਲਿਆਉਣ ਲਈ ਕਹਿੰਦੀ ਹੈ? ਮੈਂ ਕਿਹਾ ਇੱਕ ਬਾਲਟੀ ਵਿੱਚ ਪਾਣੀ ਪਾਓ ਅਤੇ ਇਸ ਨੂੰ ਇੱਕ ਖੰਭੇ ਕੋਲ ਰੱਖ ਦਿਓ ਅਤੇ ਵੇਖੋ ਕਿ ਅਗਸਤ ਵਿੱਚ ਇਹ ਖੰਭੇ ਦੇ ਹੇਠਲੇ ਹਿੱਸੇ ਵਿੱਚ ਜਾਵੇਗਾ ਅਤੇ ਬਸੰਤ ਰੁੱਤ ਵਿੱਚ ਵਾਪਸ ਆ ਜਾਵੇਗਾ, ਸਮਝੇ? ਮੈਂ ਕਿਹਾ ਇੱਥੇ ਕੋਈ ਨਿਯਮ ਹੈ, ਕੁਦਰਤ ਦਾ ਕੋਈ ਨਿਯਮ ਹੈ, ਕਿਸੇ ਬੁੱਧ ਨੇ ਇਸ ਨਿਯਮ ਨੂੰ ਕ੍ਰਮਬੱਧ ਕੀਤਾ ਹੋਇਆ ਹੈ। ਇੰਨਾ ਹੀ ਨਹੀਂ, ਸਗੋਂ ਉਹੀ ਬੁੱਧ ਉਹਨਾਂ ਨਿਯਮਾਂ ਨੂੰ ਚਲਾਉਂਦੀ ਹੈ ਜੋ ਇਸ ਨੂੰ ਰੁੱਖ ਦੀ ਜੜ ਵਿੱਚ ਲੈ ਜਾਂਦਾ ਹੈ ਅਤੇ ਇਹ ਵਾਪਸ ਆ ਜਾਂਦਾ ਹੈ। ਉਸਨੇ ਕਿਹਾ ਮੈਂ ਇਸ ਬਾਰੇ ਕਦੇ ਨਹੀਂ ਸੋਚਿਆ ਸੀ। ਮੈਂ ਕਿਹਾ ਜੇਕਰ ਤੁਸੀਂ ਉਸ ਬੁੱਧੀ ਦਾ ਪਤਾ ਲਗਾ ਸਕਦੇ ਹੋ ਜੋ ਉਸ ਰੁੱਖ ਦੀਆਂ ਟਾਹਣੀਆਂ ਵਿੱਚੋਂ ਰਸ ਨੂੰ ਹੇਠਾਂ ਜੜ੍ਹਾਂ ਵਿੱਚ ਭੇਜ ਦਿੰਦੀ ਹੈ ਅਤੇ ਫਿਰ ਵਾਪਸ ਲਿਆਉਂਦੀ ਹੈ, ਇਹ ਉਹੀ ਬੁੱਧ ਹੈ ਜਿਸਨੇ ਉਸ ਰਾਤ ਮੈਨੂੰ ਉੱਥੇ ਦੱਸਿਆ ਸੀ, ਜਾਓ ਉਸ ਰੁਮਾਲ ਨੂੰ ਔਰਤ ਉੱਤੇ ਰੱਖ ਦਿਓ। ਉਸਨੇ ਕਿਹਾ ਕੀ ਤੁਸੀਂ ਉਹ ਪ੍ਰਚਾਰਕ ਹੋ? ਮੈਂ ਕਿਹਾ ਹਾਂ ਸ਼੍ਰੀਮਾਨ, ਇਹ ਸਹੀ ਹੈ। ਪਿਛਲੇ ਸਾਲ ਜਦ ਮੈਂ ਗਿਆ ਸੀ ਉਹ ਮਰ ਗਿਆ ਸੀ। ਜਦੋਂ ਉਸਦੀ ਵਿਧਵਾ ਬਰਾਂਡੇ ਵਿੱਚ ਬੈਠੀ ਸੀ ਉਸੇ ਰੁੱਖ ਦੇ ਸੇਬ ਛਿੱਲ ਰਹੀ ਸੀ। ਪਹਿਲਾਂ ਉਹ ਸਾਨੂੰ ਬਾਹਰ ਕੱਢਣ ਜਾ ਰਹੇ ਸਨ, ਉਹ ਨਹੀਂ ਜਾਣਦੇ ਸਨ ਕਿ ਅਸੀਂ ਕੌਣ ਹਾਂ। ਮੈਂ ਜਾ ਕੇ ਉਸ ਨੂੰ ਇਸ ਬਾਰੇ ਦੱਸਿਆ ਕਿ ਸਾਨੂੰ ਉਸ ਤੋਂ ਇਜਾਜ਼ਤ ਮਿਲੀ ਹੋਈ ਹੈ, ਇਸ ਬਾਰੇ ਦੱਸਿਆ ਤੇ ਕਿਹਾ ਉਸਨੇ ਮਰਨ ਤੋਂ ਪਹਿਲਾਂ ਮਸੀਹ ਦਾ ਪੂਰਾ ਇਕਰਾਰ ਕੀਤਾ ਸੀ। ਤੁਸੀਂ ਵੇਖੋ ਉਹ ਰੁੱਖ ਕੀ ਕਰਦਾ ਹੈ, ਕਿਹੜੀ ਬੁੱਧ ਇਸ ਨੂੰ ਹੇਠਾਂ ਭੇਜਦੀ ਹੈ। ਇਹ ਇੱਕ ਨਿਯਮ ਹੈ ਜੋ ਪਰਮੇਸ਼ਵਰ ਨੇ ਕ੍ਰਮ ਵਿੱਚ ਸਥਾਪਿਤ ਕੀਤਾ ਹੋਇਆ ਹੈ ਅਤੇ ਉਹ ਨਿਯਮ ਪਰਮੇਸ਼ਵਰ ਦਾ ਨਿਯਮ ਹੈ ਜੋ ਸਾਰੇ ਮਾਮਲੇ ਦੀ ਦੇਖਭਾਲ ਕਰੇਗਾ। ਆਮੀਨ। ਤੁਸੀਂ ਜਾਣਦੇ ਹੋ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਤੁਸੀਂ ਕਿੰਨਾ ਚੀਕਦੇ ਹੋ ਅਤੇ ਕਹਿੰਦੇ ਹੋ ਕਿ ਸੂਰਜ ਇਸ ਵਾਰ ਗਰਮੀਆਂ ਵਿੱਚ ਨਹੀਂ ਚਮਕੇਗਾ, ਇਹ ਕਿਸੇ ਵੀ ਤਰ੍ਹਾਂ ਚਮਕੇਗਾ। ਤੁਸੀਂ ਕਿਵੇਂ ਕਹਿਣ ਜਾ ਰਹੇ ਹੋ ਕਿ ਮੈਂ ਰਾਤ ਦਾ ਸਮਾਂ ਨਹੀਂ ਆਉਂਦਿਆਂਗਾ, ਇਹ ਕਿਸੇ ਵੀ ਤਰ੍ਹਾਂ ਆਵੇਗਾ? ਕਿਉਂਕਿ ਉਹ ਚੀਜ਼ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਸ ਨੂੰ ਸੰਸਾਰ ਕਿਹਾ ਜਾਂਦਾ ਹੈ, ਪਰਮੇਸ਼ਵਰ ਦੇ ਨਿਯਮਾਂ ਦੁਆਰਾ ਨਿਯੰਤਰਿਤ ਹੈ। ਹੁਣ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਫਿਰ ਜੇ ਅਸੀਂ ਪਰਮੇਸ਼ਵਰ ਦੇ ਆਤਮਾ ਤੋਂ ਦੁਬਾਰਾ ਜਨਮ ਲਿਆ ਹੈ, ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਕੋਲ ਕੁਝ ਛੋਟੇ ਕਮਜ਼ੋਰ ਅੰਗ ਹਨ ਅਤੇ ਕੁਝ ਵੱਡੇ ਅਤੇ ਤਕੜੇ ਅੰਗ ਹਨ? ਉਹ ਪੂਰਾ ਹੀ ਪਰਮੇਸ਼ਵਰ ਹੈ। ਜੇਕਰ ਤੁਹਾਡੇ ਵਿੱਚ ਇੰਨਾ ਕੁ ਵੀ ਪਰਮੇਸ਼ਵਰ ਹੁੰਦਾ, ਭਾਵੇਂ ਇੱਕ ਪਰਛਾਵੇਂ ਤੋਂ ਵੀ ਘੱਟ, ਇੱਕ ਨਵੀਂ ਧਰਤੀ ਬਣਾਉਣ ਲਈ ਕਾਫੀ ਸ਼ਕਤੀ ਹੁੰਦੀ। ਇੱਕ ਨਵਾਂ ਚੰਦ ਅਤੇ ਇੱਕ ਨਵਾਂ ਮੰਡਲ ਬਣਾਉਣ ਲਈ ਕਾਫੀ ਸ਼ਕਤੀ ਹੈ, ਇਹ ਪਰਮੇਸ਼ਵਰ ਹੈ ਅਤੇ ਮਜ਼ਬੂਤ ਹੈ। ਇਸ ਸਮੇਂ ਇੱਥੇ ਹਰ ਵਿਸ਼ਵਾਸੀ ਕੋਲ ਸਦੀਪਕ ਜੀਵਨ ਹੈ ਜੋ ਕਿ ਤੁਹਾਡੇ ਵਿੱਚ ਪਰਮੇਸ਼ਵਰ ਦੀ ਆਤਮਾ ਹੈ। ਕਾਫੀ ਸ਼ਕਤੀ ਹੈ ਜੋ ਮੁਰਦਿਆਂ ਨੂੰ ਜਵਾਏਗੀ, ਜੋ ਬਿਮਾਰਾਂ ਨੂੰ ਚੰਗਾ ਕਰੇਗੀ, ਜੋ ਹਾਲਾਤਾਂ ਨੂੰ ਠੀਕ ਕਰ ਦੇਵੇਗੀ। ਇਹ ਇੱਕ ਨਿਯਮ ਦੁਆਰਾ ਨਿਯੰਤਰਿਤ ਹੈ। ਉਹ ਆਤਮਾ ਜੋ ਤੁਹਾਡੇ ਵਿੱਚ ਹੈ, ਤੁਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋ। ਉਹੀ ਆਤਮਾ ਜੋ ਤੁਹਾਡੇ ਅੰਦਰ ਹੈ, ਕਿਆਮਤ ਦੇ ਦਿਨ ਤੁਹਾਨੂੰ ਜਿਉਂਦਾ ਕਰੇਗੀ। ਯੇਸ਼ੂ ਜਦੋਂ ਉਹ ਧਰਤੀ ਉੱਤੇ ਸੀ, ਜਦੋਂ ਉਹ ਮਰ ਗਿਆ, ਉਸਦਾ ਪ੍ਰਾਣ ਨਰਕ ਵਿੱਚ ਉਤਰ ਗਿਆ। ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜੋ ਕੈਦ ਵਿੱਚ ਸਨ, ਰੂਹਾਂ ਜੋ ਕੈਦ ਵਿੱਚ ਸਨ ਜਿਨ੍ਹਾਂ ਨੇ ਨੂਹ ਦੇ ਦਿਨਾਂ ਦੀ ਧੀਰਜ ਨਾਲ ਤੋਬਾ ਨਹੀਂ ਕੀਤੀ ਸੀ। ਉਸਦਾ ਸਰੀਰ ਕਬਰ ਵਿੱਚ ਚਲਾ ਗਿਆ, ਪਰ ਮਰਨ ਤੋਂ ਪਹਿਲਾਂ ਉਸਨੇ ਆਪਣੀ ਆਤਮਾ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਸੀ। ਉਸਦੀ ਆਤਮਾ ਪਰਮੇਸ਼ਵਰ ਕੋਲ ਗਈ, ਉਸਦਾ ਪ੍ਰਾਣ ਨਰਕ ਵਿੱਚ ਗਿਆ ਅਤੇ ਉਸਦਾ ਸਰੀਰ ਕਬਰ ਵਿੱਚ ਚਲਾ ਗਿਆ। ਯੇਸ਼ੂ ਨੂੰ ਪੁਨਰ ਉਥਾਨ ਤੋਂ ਉਦੋਂ ਤੱਕ ਰੋਕਿਆ ਗਿਆ ਸੀ ਜਦੋਂ ਤੱਕ ਲਿਖਤ ਪੂਰੀ ਨਹੀਂ ਹੋ ਗਈ। ਉਹ ਵਾਪਸ ਨਹੀਂ ਆ ਸਕਦਾ ਸੀ ਕਿਉਂਕਿ ਉਸਨੂੰ 3 ਦਿਨ ਅਤੇ ਰਾਤਾਂ ਕਬਰ ਵਿੱਚ ਰਹਿਣਾ ਪੈਣਾ ਸੀ, ਪਰ ਜਦੋਂ ਸਾਰੀਆਂ ਲਿਖਤਾਂ ਦੀ ਸਾਰੀ ਗੱਲ ਪੂਰੀ ਹੋ ਗਈ ਤਾਂ ਇਹ ਰੁਕਾਵਟ ਹਟਾ ਦਿੱਤੀ ਗਈ ਸੀ। ਉਸਦੀ ਆਤਮਾ ਉਸਦੇ ਪ੍ਰਾਣ ਵਿੱਚ ਉਤਰੀ, ਉਸਦਾ ਪ੍ਰਾਣ ਉਸਦੇ ਸਰੀਰ ਵਿੱਚ ਅਤੇ ਉਹ ਦੁਬਾਰਾ ਜੀ ਉੱਠਿਆ। ਜਦੋਂ ਅਸੀਂ ਮਰਦੇ ਹਾਂ ਤਾਂ ਸਾਡੀਆਂ ਰੂਹਾਂ ਪਰਮੇਸ਼ਵਰ ਦੀ ਜਗਵੇਦੀ ਦੇ ਹੇਠ ਚਲੀਆਂ ਜਾਣਗੀਆਂ, ਜਿੱਥੇ ਮੈਨੂੰ ਵੇਖਣ ਦਾ ਮੌਕਾ ਮਿਲਿਆ ਕੁਝ ਸਵੇਰ ਪਹਿਲਾਂ, ਜਿਵੇਂ ਤੁਸੀਂ ਜਾਣਦੇ ਹੋ ਦਰਸ਼ਨ ਵਿੱਚ ਵੇਖਿਆ ਸੀ, ਜਿੱਥੇ ਇਸ ਬਾਰੇ ਬਾਈਬਲ ਦੱਸਦੀ ਹੈ। ਸਾਡੀਆਂ ਰੂਹਾਂ ਪਰਮੇਸ਼ਵਰ ਕੋਲ ਜਾਣਗੀਆਂ, ਜਿਸ ਨੇ ਸਾਨੂੰ ਇਹ ਰੂਹਾਂ ਦਿੱਤੀਆਂ ਹਨ। ਸਾਡੇ ਸਰੀਰ ਧਰਤੀ ਦੀ ਮਿੱਟੀ ਵਿੱਚ ਵਾਪਸ ਚਲੇ ਜਾਣਗੇ, ਪਰ ਕਿਸੇ ਦਿਨ ਜਦੋਂ ਲਿਖਤਾਂ ਪੂਰੀਆਂ ਹੋ ਜਾਣਗੀਆਂ, ਸਾਡੀਆਂ ਰੂਹਾਂ ਪਰਮੇਸ਼ਵਰ ਤੋਂ ਮੁਕਤ ਹੋ ਜਾਣਗੀਆਂ, ਪ੍ਰਾਣ ਨੂੰ ਚੁੱਕ ਲੈਣਗੀਆਂ ਤੇ ਪ੍ਰਾਣ ਸਰੀਰ ਵਿੱਚ ਚਲਾ ਜਾਵੇਗਾ। ਉਹ ਸ਼ਕਤੀ ਜੋ ਸਾਨੂੰ ਉਠਾਏਗੀ, ਉਹ ਹੁਣ ਸਾਡੇ ਵਿੱਚ ਹੈ। ਅਸੀਂ ਹੁਣ ਸਵਰਗੀ ਸਥਾਨਾਂ ਵਿੱਚ ਹਾਂ। ਅਸੀਂ ਹੁਣ ਪੁਨਰ ਉਥਾਨ ਦੀ ਸ਼ਕਤੀ ਵਿੱਚ ਹਾਂ। ਜੇ ਇਸ ਲਈ ਕੋਈ ਨਿਯਮ ਨਹੀਂ ਸੀ ਤਾਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਆਪਣੇ ਲਈ ਇੱਥੇ ਇੱਕ ਸੰਸਾਰ ਬਣਾ ਲੈਂਦੇ ਅਤੇ ਇਸ ਉੱਤੇ ਇੱਕ ਨਿੱਜੀ ਜੀਵਨ ਬਤੀਤ ਕਰਦੇ। ਤੁਹਾਡੇ ਅੰਦਰ ਅਜਿਹਾ ਕਰਨ ਦੀ ਸ਼ਕਤੀ ਹੈ। ਜੇਕਰ ਤੁਹਾਡੇ ਅੰਦਰ ਪਰਮੇਸ਼ਵਰ ਦੀ ਸ਼ਕਤੀ ਦਾ ਪਰਛਾਵਾਂ ਵੀ ਹੈ ਤਾਂ ਤੁਹਾਡੇ ਕੋਲ ਅਜਿਹਾ ਕਰਨ ਦੀ ਸ਼ਕਤੀ ਹੈ। ਪਰਮੇਸ਼ਵਰ ਸਰਬ ਸ਼ਕਤੀਮਾਨ ਹੈ। ਸਮਝੇ ਮੇਰਾ ਕੀ ਮਤਲਬ ਹੈ? ਤੁਹਾਡੇ ਅੰਦਰ ਜੋ ਸ਼ਕਤੀ ਹੈ ਉਹ ਬਣਾ ਸਕਦੀ ਹੈ। ਤੁਸੀਂ ਬੋਲ ਕੇ ਇੱਕ ਸੰਸਾਰ ਨੂੰ ਹੋਂਦ ਵਿੱਚ ਲਿਆ ਸਕਦੇ ਹੋ ਅਤੇ ਇਸ ਵਿੱਚ ਰਹਿ ਸਕਦੇ ਹੋ। ਹਾਲੇਲੂਇਆ, ਉੱਥੇ ਤੁਸੀਂ ਹੋ। ਇਹ ਉਹੀ ਸ਼ਕਤੀ ਹੈ ਜੋ ਹੁਣ ਕਲੀਸਿਯਾ ਵਿੱਚ ਹੈ, ਪਰ ਇਹ ਇੱਕ ਨਿਯਮ ਦੁਆਰਾ ਨਿਯੰਤਰਿਤ ਹੈ। ਉਹ ਨਿਯਮ ਕੁਝ ਹੁਕਮਾਂ ਨੂੰ ਮੰਨਣਾ ਨਹੀਂ ਹੈ, ਇਹ ਵਿਸ਼ਵਾਸ ਦਾ ਨਿਯਮ ਹੈ। ਯੇਸ਼ੂ ਨੇ ਕਿਹਾ, ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਸੰਭਵ ਹੈ। ਜੇਕਰ ਤੁਸੀਂ ਇਸ ਤੇ ਵਿਸ਼ਵਾਸ ਕਰ ਸਕਦੇ ਹੋ ਤਾਂ ਜੋ ਵੀ ਪਰਮੇਸ਼ਵਰ ਤੁਹਾਡੀ ਆਤਮਾ ਨੂੰ ਵਿਸ਼ਵਾਸ ਕਰਨ ਲਈ ਅਗਵਾਈ ਕਰੇਗਾ ਉਹ ਤੁਹਾਡਾ ਹੈ। ਹਰੇਕ ਥਾਂ ਜਿੱਥੇ ਤੁਸੀਂ ਆਪਣੇ ਪੈਰ ਰੱਖੋਗੇ, ਵਿਸ਼ਵਾਸ ਦੁਆਰਾ ਪਰਮੇਸ਼ਵਰ ਤੁਹਾਨੂੰ ਦੇ ਦੇਵੇਗਾ। ਆਮੀਨ। ਇਹ ਤੁਹਾਡਾ ਹੈ, ਤੁਹਾਡੇ ਕੋਲ ਹੈ, ਜੇਕਰ ਤੁਸੀਂ ਵਿਸ਼ਵਾਸ ਦੇ ਇਸ ਨਿਯਮ ਦੀ ਕੁੰਜੀ ਲੱਭ ਸਕਦੇ ਹੋ ਜੋ ਇਸ ਨੂੰ ਤੁਹਾਡੇ ਲਈ ਖੋਲ ਦਿੰਦਾ ਹੈ। ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਜੇ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ, ਤੁਸੀਂ ਪਰਮੇਸ਼ਵਰ ਦੀ ਧੀ ਹੋ, ਉਹ ਤੁਹਾਨੂੰ ਕਦੇ ਨਹੀਂ ਛੱਡੇਗਾ। ਇਹ ਹਰ ਸਮੇਂ ਤੁਹਾਡੇ ਨਾਲ ਹੈ। ਪਰ ਤੁਹਾਡਾ ਵਿਸ਼ਵਾਸ ਇਸ ਤੋਂ ਦੂਰ ਹੋ ਜਾਂਦਾ ਹੈ, ਪਰ ਇਹ ਅਜੇ ਵੀ ਉੱਥੇ ਹੈ। ਹਾਲੇਲੂਇਆ। ਜਦੋਂ ਤੁਸੀਂ ਬਚਾਏ ਜਾਂਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਧਰਤੀ ਦੇ ਚਿੱਕੜ ਵਿੱਚੋਂ ਉੱਠਣ ਲਈ ਵਿਸ਼ਵਾਸ ਦਿੰਦਾ ਹੈ। ਤੁਹਾਡੀ ਨਿਹਚਾ ਸੰਸਾਰ ਦੀਆਂ ਚੀਜ਼ਾਂ ਨੂੰ ਜਿੱਤ ਲੈਂਦੀ ਹੈ। ਤੁਹਾਡਾ ਵਿਸ਼ਵਾਸ ਕੀ ਹੈ? ਉਸ ਕੰਮ ਵਿੱਚ ਤੁਹਾਡਾ ਵਿਸ਼ਵਾਸ ਜੋ ਪਰਮੇਸ਼ਵਰ ਨੇ ਤੁਹਾਨੂੰ ਆਪਣਾ ਪੁੱਤਰ ਬਣਾਉਣ ਲਈ ਕੀਤਾ ਹੈ। ਤੁਸੀਂ ਝੂਠ ਬੋਲਣਾ ਛੱਡ ਦਿੰਦੇ ਹੋ, ਚੋਰੀ ਛੱਡ ਦਿੰਦੇ ਹੋ, ਸ਼ਰਾਬ ਪੀਣੀ ਛੱਡ ਦਿੰਦੇ ਹੋ, ਕਿਉਂਕਿ ਤੁਹਾਡਾ ਵਿਸ਼ਵਾਸ ਤੁਹਾਨੂੰ ਇਸ ਤੋਂ ਉੱਪਰ ਉਠਾਉਂਦਾ ਹੈ। ਆਮੀਨ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਕੋਲ ਕੋਈ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਦੁਆਰਾ ਤੁਸੀਂ ਬਚਾਏ ਗਏ ਹੋ ਅਤੇ ਉਹ ਵੀ ਕਿਰਪਾ ਦੁਆਰਾ। ਜਿੰਨਾ ਤੁਹਾਡਾ ਵਿਸ਼ਵਾਸ ਹੋਏਗਾ ਓਨੀ ਹੀ ਸ਼ਕਤੀ ਤੁਹਾਡੇ ਕੋਲ ਹੋ ਸਕਦੀ ਹੈ, ਕਿਉਂਕਿ ਤੁਹਾਡੇ ਵਿੱਚ ਆਕਾਸ਼ ਅਤੇ ਧਰਤੀ ਬਣਾਉਣ ਦੀ ਸ਼ਕਤੀ ਵਸਦੀ ਹੈ। ਪਰਮੇਸ਼ਵਰ ਤੁਹਾਡੇ ਅੰਦਰ ਵਸਦਾ ਹੈ ਅਤੇ ਤੁਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋ। ਆਮੀਨ। ਪਰ ਇਹ ਤੁਹਾਡਾ ਵਿਸ਼ਵਾਸ ਹੈ। ਯੇਸ਼ੂ ਨੇ ਕਿਹਾ, ਤੁਹਾਡੇ ਵਿਸ਼ਵਾਸ ਦੇ ਅਨੁਸਾਰ ਇਹ ਤੁਹਾਡੇ ਲਈ ਹੋਵੇ। ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਸਭ ਕੁਝ ਸੰਭਵ ਹੈ। ਸੱਚਮੁੱਚ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਸੀਂ ਇਸ ਪਹਾੜ ਨੂੰ ਕਹੋ ਹਟ ਜਾ ਅਤੇ ਸ਼ੱਕ ਨਾ ਕਰੋ, ਪਰ ਉਸ ਤੇ ਵਿਸ਼ਵਾਸ ਕਰੋ ਜੋ ਤੁਸੀਂ ਕਿਹਾ ਹੈ, ਤਦ ਸਾਨੂੰ ਕਿਹੋ ਜਿਹੇ ਲੋਕ ਹੋਣਾ ਚਾਹੀਦਾ ਹੈ? ਇਸ ਮਹਾਨ ਛੁਟਕਾਰਾ ਦੇਣ ਵਾਲੇ ਮਸੀਹ ਵਿੱਚ ਵਿਸ਼ਵਾਸ ਰੱਖਦੇ ਹੋਏ ਜੋ ਸਾਡੇ ਵਿੱਚ ਰਹਿੰਦਾ ਹੈ, ਇਹ ਮਾਰੀ ਹੋਈ ਚਟਾਨ ਜੋ ਕਦੇ ਕਲੀਸਿਯਾ ਨੂੰ ਨਹੀਂ ਛੱਡਦੀ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਇਥੋਂ ਤੱਕ ਕਿ ਜਗਤ ਦੇ ਅੰਤ ਤੀਕ। ਮੁਕਤੀ ਅਤੇ ਸ਼ਕਤੀ ਦੇ ਮਹਾਨ ਵਹਾਅ ਦੀ ਸਦਾ ਮੌਜੂਦਗੀ ਜੋ ਕਲਵਰੀ ਤੋਂ ਕਲੀਸਿਯਾ ਵਿੱਚ ਡੋਲੀ ਗਈ ਹੈ, ਜੀਵਤ ਪਰਮੇਸ਼ਵਰ ਦੀ ਸਦਾ ਮੌਜੂਦਗੀ, ਮਹਾਨ ਵਹਾਅ ਵਾਲੀ ਮਾਰੀ ਹੋਈ ਚਟਾਨ ਜੋ ਸਾਡੇ ਸਫ਼ਰ ਵਿੱਚ ਸਾਡੇ ਨਾਲ ਜਾਂਦੀ ਹੈ। ਇਸਰਾਇਲੀਆਂ ਨੇ ਆਪਣੀ ਨੇਚਾ ਗੁਆ ਦਿੱਤੀ ਸੀ, ਉਹ ਮਾਰਗ ਤੋਂ ਹਟ ਗਏ ਸਨ, ਉਹ ਮਾਸ ਦੇ ਬਰਤਨ ਦੀ ਲਾਲਸਾ ਕਰਨ ਲੱਗ ਪਏ। ਜੇ ਉਹ ਵਿਸ਼ਵਾਸ ਨਾਲ ਠਹਿਰੇ ਹੁੰਦੇ ਅਤੇ ਵਿਸ਼ਵਾਸ ਕਰਦੇ ਕਿ ਪਰਮੇਸ਼ਵਰ ਉਹਨਾਂ ਨੂੰ ਉਸ ਧਰਤੀ ਉੱਤੇ ਲੈ ਜਾਵੇਗਾ, ਉਹਨਾਂ ਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ ਸੀ। ਉਹਨਾਂ ਨੇ ਪਹਿਲਾਂ ਹੀ ਸਮੁੰਦਰਾਂ ਨੂੰ ਖੋਲ ਦਿੱਤਾ ਸੀ, ਉਹਨਾਂ ਨੇ ਆਪਣੇ ਦੁਸ਼ਮਣਾਂ ਨੂੰ ਬਿਪਤਾਵਾਂ ਨਾਲ ਮਾਰਿਆ ਸੀ, ਉਹਨਾਂ ਨੇ ਆਪਣੇ ਦੁਸ਼ਮਣਾਂ ਨੂੰ ਉਹਨਾਂ ਦੇ ਪਿੱਛੇ ਸਲੀਬ ਦਿੱਤੀ ਸੀ। ਉਸ ਧਰਤੀ ਉੱਤੇ ਚਲੇ ਗਏ ਸਨ ਅਤੇ ਫਿਰ ਵੀ ਵਾਅਦੇ ਕੋਲ ਜਾਣ ਲਈ ਵਿਸ਼ਵਾਸ ਨਹੀਂ ਕਰ ਸਕਦੇ ਸਨ। ਯਹੋਸ਼ੂਆ ਤੇ ਕਾਲੇਬ ਕੋਲ ਇਹ ਵਿਸ਼ਵਾਸ ਸੀ, ਉਹਨਾਂ ਨੇ ਕਿਹਾ, ਅਸੀਂ ਸਾਡੇ ਸਾਹਮਣੇ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਜਿੱਤਣ ਲਈ ਸਮਰਥ ਹਾਂ। ਕਲੀਸਿਯਾ ਦੇ ਨਾਲ ਇਹੀ ਸਮੱਸਿਆ ਹੈ, ਅਸੀਂ ਹਰ ਬਿਮਾਰੀ ਨੂੰ ਜਿੱਤ ਸਕਦੇ ਹਾਂ, ਸਾਡੇ ਅੰਦਰ ਸ਼ਕਤੀ ਹੈ, ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ, ਸਾਡੇ ਅੱਗੇ ਕੁਝ ਨਹੀਂ ਟਿਕ ਸਕਦਾ। ਸਿਰਫ ਇੱਕੋ ਗੱਲ, ਉਹ ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਚਾਹੁੰਦਾ ਹੈ ਜੋ ਇਸ ਤੇ ਵਿਸ਼ਵਾਸ ਕਰੇਗਾ, ਜੋ ਵਿਸ਼ਵਾਸ ਕਰੇਗਾ ਕਿ ਪਰਮੇਸ਼ਵਰ ਨੇ ਤੁਹਾਡੇ ਲਈ ਪਹਿਲਾਂ ਹੀ ਇਹ ਕਰ ਦਿੱਤਾ ਹੈ। ਇਹ ਨਹੀਂ ਕਿ ਅਸੀਂ ਹੋਵਾਂਗੇ, ਅਸੀਂ ਹੁਣ ਹਾਂ। ਆਤਮਾ ਦੀ ਸਦੀਵੀ ਰਹਿਣ ਵਾਲੀ ਮੌਜੂਦਗੀ ਸਾਡੇ ਨਾਲ ਹੈ। ਆਮੀਨ। ਉੱਥੇ ਤੁਸੀਂ ਹੋ। ਜਦੋਂ ਮੈਂ ਅੱਜ ਸਵੇਰੇ ਇਸ ਵਿਸ਼ੇ ਬਾਰੇ ਗੱਲ ਕੀਤੀ ਸੀ ਤਾਂ ਮੇਰਾ ਇਹੀ ਮਤਲਬ ਸੀ। ਚਟਾਨ ਤੋਂ ਸਦਾ ਮਹੀਆ ਹੋਣ ਵਾਲਾ ਜਲ, ਚਟਾਨ ਤੋਂ ਸਦਾ ਮਹੀਆ ਹੋਣ ਵਾਲਾ ਜਲ ਇਸ ਵੇਲੇ ਇੱਥੇ ਹੈ, ਕਲਵਰੀ ਉੱਤੇ ਉਸ ਮਾਰੀ ਗਈ ਚਟਾਨ ਤੋਂ ਸਦਾ ਮਹੀਆ ਹੋਣ ਵਾਲਾ ਜਲ। ਜਦੋਂ ਕਲਵਰੀ ਉੱਤੇ ਉਹ ਪਵਿੱਤਰ ਆਤਮਾ ਉਸ ਵਿੱਚੋਂ ਬਾਹਰ ਆਇਆ ਜੋ ਪੰਤੇਕੁਸਤ ਦੇ ਦਿਨ ਕਲੀਸਿਯਾ ਵਿੱਚ ਵਾਪਸ ਆਇਆ ਸੀ, ਉਹੀ ਪਵਿੱਤਰ ਆਤਮਾ ਅੱਜ ਸਵੇਰੇ ਇੱਥੇ ਮੌਜੂਦ ਹੈ। ਇਹ ਸਾਨੂੰ ਇੱਕ ਵਾਅਦਾ ਦਿੰਦਾ ਹੈ। ਇਹੀ ਕਾਰਨ ਹੈ ਕਿ ਬਿਮਾਰ ਲੋਕਾਂ ਦੇ ਅੱਗੇ ਜਾਂਦੇ ਹੋਏ ਜਦੋਂ ਉਸਨੇ ਮੈਨੂੰ ਇਹ ਕੰਮ ਸੌਂਪਿਆ, ਮੈਂ ਵਿਸ਼ਵਾਸ ਕਰਦਾ ਹਾਂ ਪਰਮੇਸ਼ਵਰ ਨੇ ਅਜਿਹਾ ਕਿਹਾ ਸੀ। ਦਰਸ਼ਨ ਇਸੇ ਤਰ੍ਹਾਂ ਹੀ ਹੁੰਦੇ ਹਨ। ਪਰਮੇਸ਼ਵਰ ਨੇ ਇਹ ਵਾਅਦਾ ਕੀਤਾ ਸੀ। ਪਰਮੇਸ਼ਵਰ ਝੂਠ ਨਹੀਂ ਬੋਲ ਸਕਦਾ। ਇਸ ਤੇ ਵਿਸ਼ਵਾਸ ਕਰੋ। ਤੁਹਾਨੂੰ ਇਸ ਤੇ ਵਿਸ਼ਵਾਸ ਕਰਨਾ ਪਏਗਾ। ਉੱਥੇ ਕੁਝ ਹੋਣਾ ਚਾਹੀਦਾ ਹੈ। ਉਸ ਚੀਜ਼ ਨੂੰ ਖੋਲੋ, ਉਸ ਚੀਜ਼ ਨੂੰ ਖੋਲੋ ਤਾਂ ਜੋ ਤੁਹਾਨੂੰ ਇਸ ਵਿੱਚ ਆਉਣਾ ਦਿੱਤਾ ਜਾ ਸਕੇ। ਜਿਸ ਚੀਜ਼ ਦੀ ਸਾਨੂੰ ਅੱਜ ਲੋੜ ਹੈ ਉਹ ਹੋਰ ਸ਼ਕਤੀ ਲਈ ਪ੍ਰਾਰਥਨਾ ਨਹੀਂ ਹੈ। ਤੁਹਾਡੇ ਕੋਲ ਨਵੀਂ ਧਰਤੀ ਬਣਾਉਣ ਲਈ ਬਥੇਰੀ ਸ਼ਕਤੀ ਹੈ। ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਉਸ ਸ਼ਕਤੀ ਦੀ ਵਰਤੋਂ ਕਰਨ ਲਈ ਵਿਸ਼ਵਾਸ। ਤੁਹਾਨੂੰ ਉਸ ਜੀਵਨ ਨੂੰ ਨਿਯੰਤ੍ਰਿਤ ਕਰਨ ਦੀ ਲੋੜ ਹੈ। ਅਜਿਹਾ ਧਰਮੀ ਜੀਵਨ ਜੀਓ ਕਿ ਜਦੋਂ ਤੁਸੀਂ ਪਰਮੇਸ਼ਵਰ ਤੋਂ ਕੁਝ ਮੰਗਦੇ ਹੋ ਤਾਂ ਤੁਸੀਂ ਜਾਣਦੇ ਹੋ। ਸਾਨੂੰ ਇਸ ਬਾਰੇ ਪਰਮੇਸ਼ਵਰ ਵਿੱਚ ਭਰੋਸਾ ਹੈ। ਅਸੀਂ ਜਾਣਦੇ ਹਾਂ ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ, ਉਹ ਸਾਡੇ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ ਜੇਕਰ ਅਸੀਂ ਉਸ ਦੇ ਨਾਲ ਚੱਲਦੇ ਰਹਿੰਦੇ ਹਾਂ। ਪਰਮੇਸ਼ਵਰ ਸਾਡੇ ਨਾਲ ਚੱਲ ਰਿਹਾ ਹੈ। ਉਹ ਮੇਰੇ ਉਹਨਾਂ ਨੇ ਸਿਰਫ ਇੱਕ ਹੀ ਕੰਮ ਕਰਨਾ ਸੀ। ਉਹਨਾਂ ਨੇ ਸਿਰਫ ਇੱਕ ਚੀਜ਼ ਕਰਨੀ ਸੀ। ਉਹ ਸੀ ਕਿ ਸਿੱਧੇ ਮਾਰਗ ਤੇ ਰਹਿੰਦੇ। ਇਹ ਨਹੀਂ ਕਿ ਇੱਧਰ ਭਟਕਦੇ ਅਤੇ ਫਿਰ ਉੱਧਰ ਭਟਕਦੇ, ਪਰ ਮਾਰਗ ਤੇ ਰਹਿੰਦੇ। ਪਰ ਕਲੀਸਿਯਾ ਕੋਲ ਵੀ ਇੱਕ ਹੀ ਕੰਮ ਸੀ ਕਿ ਮਾਰਗ ਤੇ ਰਹਿੰਦੇ। ਉਹਨਾਂ ਕੋਲ ਅੱਗ ਦਾ ਇੱਕ ਥੰਮ ਸੀ ਜੋ ਉਹਨਾਂ ਕੋਲ ਵੀ ਸੀ, ਆਪਣੇ ਆਪ ਨੂੰ ਮਾਰਗ ਵਿੱਚ ਰੱਖਣ ਲਈ ਅੱਗ ਦੇ ਉਸ ਥੰਮ ਦਾ ਪਿੱਛਾ ਕਰਦੇ। ਇਸ ਨੇ ਉਹਨਾਂ ਦੀ ਅਗਵਾਈ ਕੀਤੀ। ਉਹ ਚੀਜ਼ ਜਿਸ ਨੂੰ ਉਹ ਦੇਖ ਸਕਦੇ ਸਨ ਉਹ ਅੱਗ ਦਾ ਥੰਮ ਸੀ। ਉਹਨਾਂ ਨੇ ਇਸ ਨੂੰ ਮੂਸਾ ਰਾਹੀਂ ਕੰਮ ਕਰਦੇ ਦੇਖਿਆ। ਉਹ ਜਾਣਦੇ ਸਨ ਕਿ ਉਹ ਆਗੂ ਸੀ। ਅੱਜ ਸਾਡੇ ਕੋਲ ਵਚਨ ਹੈ। ਅਸੀਂ ਵਚਨ ਦਾ ਪਿੱਛਾ ਕਰਦੇ ਹਾਂ। ਅਸੀਂ ਵਿਸ਼ਵਾਸੀਆਂ ਵਿੱਚ ਵਚਨ ਨੂੰ ਕੰਮ ਕਰਦੇ ਹੋਏ ਵੇਖਦੇ ਹਾਂ, ਤਦ ਅਸੀਂ ਜਾਣਦੇ ਹਾਂ ਕਿ ਅਜਿਹਾ ਹੈ। ਪਰਮੇਸ਼ਵਰ ਸਾਡੇ ਨਾਲ ਕੰਮ ਕਰ ਰਿਹਾ ਹੈ ਜਿਨ੍ਹਾਂ ਨਾਲ ਵਚਨ ਨੂੰ ਪੱਕਿਆ ਕਰਦਾ ਹੈ। ਅਸੀਂ ਵਚਨ ਦੇ ਨਾਲ ਰਹਿੰਦੇ ਹਾਂ। ਵਚਨ ਨਤੀਜੇ ਪੈਦਾ ਕਰਦਾ ਹੈ। ਉਹ ਮੂਸਾ ਦੇ ਨਾਲ ਰਹੇ ਕਿਉਂਕਿ ਮੂਸਾ ਅੱਗ ਦੇ ਥੰਮ ਦੇ ਪਿੱਛੇ ਜਾਂਦਾ ਸੀ। ਉਹ ਉਸ ਦੇ ਮਗਰ ਗਏ, ਪਰ ਜਦੋਂ ਉਹਨਾਂ ਨੇ ਮੂਸਾ ਦੇ ਵਿਰੁੱਧ ਜਾਣਾ ਸ਼ੁਰੂ ਕੀਤਾ ਅਤੇ ਮੂਸਾ ਅਤੇ ਪਰਮੇਸ਼ਵਰ ਦੇ ਵਿਰੁੱਧ ਹੰਗਾਮਾ ਕੀਤਾ ਤਾਂ ਉਹਨਾਂ ਨੂੰ ਇੱਧਰ ਉੱਧਰ ਭਟਕਣਾ ਪਿਆ। ਮੁਸੀਬਤਾਂ ਆ ਗਈਆਂ ਜ਼ਰੂਰ। ਅਸੀਂ ਵਚਨ ਦੇ ਨਾਲ ਰਹਿੰਦੇ ਹਾਂ ਅਤੇ ਵਚਨ ਨਿਸ਼ਾਨ ਪੈਦਾ ਕਰਦਾ ਹੈ। ਯਿਸੂ ਨੇ ਕਿਹਾ ਵਚਨ ਤੇ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਤੁਸੀਂ ਵਚਨ ਦੇ ਨਾਲ ਰਹੋ। ਵਚਨ ਨਿਸ਼ਾਨ ਪੈਦਾ ਕਰਦਾ ਹੈ। ਪਰ ਮੂਸਾ ਉਸਨੇ ਕੀ ਕੀਤਾ? ਉਹ ਭਟਕ ਗਏ। ਉਹਨਾਂ ਨੇ ਕੀ ਕੀਤਾ? ਰਸਤੇ ਤੋਂ ਭਟਕ ਗਏ ਅਤੇ ਉਹਨਾਂ ਦੇ ਪਾਣੀ ਦੀ ਸਪਲਾਈ ਖਤਮ ਹੋ ਗਈ। ਮੈਂ ਸੋਚਦਾ ਹਾਂ ਕਿ ਕਲੀਸਿਯਾ ਨੇ ਅੱਜ ਅਜਿਹਾ ਹੀ ਕੁਝ ਕੀਤਾ ਹੈ। ਇਹ ਵਚਨ ਦੇ ਮਾਰਗ ਤੋਂ ਭਟਕ ਗਈ ਹੈ। ਉਹ ਪੰਥਾਂ ਵਿੱਚ ਚਲੇ ਗਏ ਹਨ। ਉਹ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਚਲੇ ਗਏ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ। ਉਹਨਾਂ ਚੀਜ਼ਾਂ ਨੂੰ ਅਪਣਾ ਲਿਆ ਹੈ। ਉਹਨਾਂ ਨੇ ਰਸੂਲਾਂ ਦੇ ਪੰਥ ਵਰਗੀਆਂ ਚੀਜ਼ਾਂ ਨੂੰ ਅਪਣਾਇਆ ਹੈ। ਤੁਹਾਨੂੰ ਬਾਈਬਲ ਵਿੱਚ ਇਹ ਕਿੱਥੇ ਮਿਲਦਾ ਹੈ? ਉਹਨਾਂ ਨੇ ਧਾਰਮਿਕ ਹਦਾਇਤਾਂ ਨੂੰ ਅਪਣਾਇਆ ਜੋ ਉਹ ਪੜ੍ਹਦੇ ਹਨ। ਉਹਨਾਂ ਨੇ ਅਨੁਭਵ ਦੀ ਥਾਂ ਜਥੇਬੰਦੀਆਂ ਨੂੰ ਅਪਣਾ ਲਿਆ ਹੈ। ਉਹਨਾਂ ਨੇ ਨਵੇਂ ਸਿਰਿਓਂ ਜਨਮ ਲੈਣ ਵਾਲੇ ਅਨੁਭਵ ਦੀ ਬਜਾਏ ਹੱਥ ਮਿਲਾਉਣ ਨੂੰ ਅਪਣਾਇਆ ਹੈ। ਉਹਨਾਂ ਨੇ ਪਾਣੀ ਦੇ ਬਪਤਿਸਮੇ ਦੀ ਬਜਾਏ ਛਿੜਕਾਅ ਨੂੰ ਅਪਣਾਇਆ ਹੈ। ਉਹਨਾਂ ਨੇ ਬੁਰਾ ਰੂਪ ਅਪਣਾ ਲਿਆ ਹੈ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਜਦੋਂ ਕਿ ਬਾਈਬਲ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ। ਬਾਈਬਲ ਕਹਿੰਦੀ ਹੈ ਯਿਸੂ ਮਸੀਹ ਦੇ ਨਾਮ ਵਿੱਚ, ਜੇ ਤੁਸੀਂ ਉਹੀ ਪਾਣੀ ਚਾਹੁੰਦੇ ਹੋ ਤਾਂ ਸਿਰਫ ਤੁਹਾਨੂੰ ਇੱਕ ਹੀ ਕੰਮ ਕਰਨਾ ਹੈ ਕਿ ਦੁਬਾਰਾ ਉਸੇ ਮਾਰਗ ਤੇ ਵਾਪਸ ਆ ਜਾਓ। ਉਹ ਅਜੇ ਗਿਆ ਨਹੀਂ ਹੈ, ਉਹ ਅਜੇ ਵੀ ਉੱਥੇ ਹੈ। ਤੁਸੀਂ ਮਸੀਹ ਦੀ ਥਾਂ ਅਕੀਦਿਆਂ ਨੂੰ ਲੈਂਦੇ ਹੋ। ਤੁਸੀਂ ਤਾਂ ਨਖਰਿਆਂ ਵੱਲ ਭਟਕ ਗਏ ਹੋ। ਇੱਕ ਕਹਿੰਦਾ ਹੈ ਅੱਛਾ ਮੈਂ ਤਾਂ ਇੱਕ ਮੈਥੋਡਿਸਟ ਹਾਂ, ਦੂਜੇ ਕਹਿੰਦੇ ਹਨ ਮੈਂ ਇੱਕ ਬੈਪਟਿਸਟ ਹਾਂ। ਤਦ ਇਹ ਗੱਲ ਦਰਸਾਉਂਦੀ ਹੈ ਕਿ ਤੁਸੀਂ ਅਜੇ ਇੱਕ ਮਸੀਹ ਨਹੀਂ ਹੋ। ਅਸੀਂ ਮਸੀਹ ਦੇ ਹਾਂ, ਅਸੀਂ ਉਸੇ ਦੇ ਹਾਂ। ਤੁਸੀਂ ਕਹਿੰਦੇ ਹੋ ਅੱਛਾ ਮੈਂ ਤਾਂ ਇੱਕ ਬੈਪਟਿਸਟ ਹਾਂ। ਜੇ ਤੁਸੀਂ ਇਹੀ ਸਭ ਹੋ ਤਾਂ ਤੁਸੀਂ ਮਸੀਹ ਦੇ ਨਹੀਂ ਹੋ, ਤੁਸੀਂ ਕੇਵਲ ਇੱਕ ਬੈਪਟਿਸਟ ਹੋ। ਤੁਸੀਂ ਕਹਿੰਦੇ ਹੋ ਅੱਛਾ ਮੈਂ ਤਾਂ ਪੈਂਟੇਕੋਸਟਲ ਹਾਂ। ਜੇ ਤੁਸੀਂ ਕੇਵਲ ਜਥੇਬੰਦੀ ਤੋਂ ਪੈਂਟੇਕੋਸਟਲ ਹੋ ਤਾਂ ਤੁਸੀਂ ਬਸ ਇਹੋ ਕੁਝ ਹੋ। ਪਰ ਜੇ ਤੁਹਾਡੇ ਕੋਲ ਪੈਂਟੇਕੋਸਟਲ ਦਾ ਅਨੁਭਵ ਹੈ, ਪੈਂਟੇਕੋਸਟਲ ਸ਼ਬਦ ਇੱਕ ਪੈਂਟੇਕੋਸਟਲ ਅਨੁਭਵ ਲਿਆਏਗਾ। ਉਹੀ ਕੰਮ ਕਰੋ ਜੋ ਉਹਨਾਂ ਚੇਲਿਆਂ ਨੇ ਕੀਤਾ ਸੀ। ਉੱਥੇ ਹੀ ਰਹੋ ਜਦ ਤੱਕ ਤੁਸੀਂ ਪਵਿੱਤਰ ਆਤਮਾ ਨਾਲ ਭਰ ਨਹੀਂ ਜਾਂਦੇ। ਫਿਰ ਜੇ ਤੁਸੀਂ ਵਚਨ ਦੇ ਉਲਟੋ, ਤੁਹਾਡੇ ਅੰਦਰ ਉਹ ਆਤਮਾ ਵਚਨ ਦੇ ਉਲਟੋ ਜਾਂਦੀ ਹੈ, ਫਿਰ ਇਹ ਪਵਿੱਤਰ ਆਤਮਾ ਨਹੀਂ ਹੈ, ਇਹ ਤਾਂ ਸ਼ੈਤਾਨ ਪਵਿੱਤਰ ਆਤਮਾ ਦੀ ਨਕਲ ਕਰ ਰਿਹਾ ਹੈ। ਤੁਸੀਂ ਵੇਖੋ ਕਿ ਅਸੀਂ ਕਿੱਥੇ ਆ ਗਏ ਹਾਂ। ਸਾਡੇ ਵਿੱਚੋਂ ਕੁਝ ਪਰਾਈਆਂ ਬੋਲੀਆਂ ਵਿੱਚ ਬੋਲੇ, ਅਸੀਂ ਰੋਲਾ ਪਾਇਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ, ਇਹਨਾਂ ਹੋਰ ਸਾਰੀਆਂ ਚੀਜ਼ਾਂ ਤੋਂ ਇਨਕਾਰ ਕੀਤਾ। ਅਸੀਂ ਉਸ ਹਰੇਕ ਚੀਜ਼ ਨੂੰ ਜੋ ਵਚਨ ਵਿੱਚ ਨਹੀਂ ਸੀ ਕਲੀਸਿਯਾ ਵਿੱਚ ਨਹੀਂ ਆਉਣ ਦਿੱਤਾ। ਅੱਜ ਅਸੀਂ ਕਿੱਥੇ ਹਾਂ? ਅਸੀਂ ਇੱਕ ਹੋਰ ਮਾਰੂਥਲ ਸੁੱਕੀ ਹੋਈ ਸੰਸਥਾ ਵਿੱਚ ਵਾਪਸ ਆ ਗਏ ਹਾਂ। ਅਸੀਂ ਜਥੇਬੰਦ ਹੋ ਕੇ ਆਪਣਾ ਪਾਣੀ ਗਵਾ ਲਿਆ ਹੈ। ਇਹ ਬਿਲਕੁਲ ਉਹੀ ਹੈ ਜੋ ਪੰਤੇਕੁਸਤ ਵਾਲਿਆਂ ਨੇ ਕੀਤਾ ਸੀ। ਜਦੋਂ ਇਹ ਜਥੇਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸੰਗਤੀ ਨੂੰ ਤੋੜ ਦਿੰਦਾ ਹੈ ਅਤੇ ਕਹਿੰਦਾ ਹੈ, ਅੱਛਾ ਹੁਣ ਅਸੀਂ ਇਕੱਠੇ ਨਹੀਂ ਹੋਵਾਂਗੇ। ਜੇ ਮੁੰਡਾ ਇਸ ਤੇ ਵਿਸ਼ਵਾਸ ਕਰਦਾ ਹੈ, ਅੱਗੇ ਵਧੋ, ਉਸ ਦੇ ਨਾਲ ਰਹੋ ਜਦ ਤੱਕ ਉਹ ਸੱਚ ਦੇ ਵਚਨ, ਸੱਚ ਦੇ ਗਿਆਨ ਵਿੱਚ ਨਹੀਂ ਆਉਂਦਾ। ਇਹ ਜੋ ਵੀ ਹੈ ਇਸ ਨੂੰ ਜਾਣ ਦਿਓ, ਬਸ ਚੱਲਦੇ ਰਹੋ, ਭਰਾਵਾਂ ਵਾਂਗ ਰਹੋ। ਪਰ ਸਾਨੂੰ ਜਥੇਬੰਦ ਹੋਣਾ ਪਿਆ ਤੇ ਕਹਿਣਾ ਪਿਆ, ਅੱਛਾ ਕਿਉਂਕਿ ਤੁਸੀਂ ਏਕਤਾਵਾਦੀ ਨਹੀਂ ਹੋ, ਤੁਸੀਂ ਦੋਵਾਦੀ ਨਹੀਂ ਹੋ ਜਾਂ ਤਿੰਨਵਾਦੀ ਨਹੀਂ ਹੋ, ਇਸ ਲਈ ਅਸੀਂ ਤੁਹਾਡੇ ਨਾਲ ਸੰਗਤ ਨਹੀਂ ਕਰਾਂਗੇ। ਫਿਰ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਕੀ ਹੁੰਦਾ ਹੈ? ਅਸੀਂ ਆਪਣੇ ਆਪ ਨੂੰ ਇੱਕ ਵਾਰ ਫਿਰ ਮਾਰੂਥਲ ਵਿੱਚ ਲੈ ਆਉਂਦੇ ਹਾਂ। ਇਹ ਠੀਕ ਹੈ, ਪਰ ਯਾਦ ਰੱਖੋ, ਜਦੋਂ ਇਸਰਾਇਲ ਵਾਅਦਾ ਕੀਤੀ ਹੋਈ ਧਰਤੀ ਵੱਲ ਜਾਣ ਵਾਲੇ ਰਸਤੇ ਤੋਂ ਭਟਕ ਗਿਆ, ਚਟਾਨ ਨੇ ਉਹਨਾਂ ਨੂੰ ਕਦੇ ਨਹੀਂ ਛੱਡਿਆ। ਇਹ ਉੱਥੇ ਹੀ ਰਹੀ, ਇਸੇ ਤਰ੍ਹਾਂ ਪਾਣੀ ਵੀ, ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਉੱਥੇ ਹੀ ਠਹਿਰੀ ਹੋਈ ਹੈ। ਸਾਨੂੰ ਪਿੱਛੇ ਮੁੜਨ ਦੀ ਲੋੜ ਨਹੀਂ ਹੈ। ਹੁਣ ਪਰਮੇਸ਼ਵਰ ਇੱਥੇ ਸਾਨੂੰ ਇੱਕ ਮਹਾਨ ਗੱਲ ਸਿਖਾਉਂਦਾ ਹੈ। ਪਰਮੇਸ਼ਵਰ ਸਾਨੂੰ ਇੱਥੇ ਇੱਕ ਸਬਕ ਸਿਖਾਉਂਦਾ ਹੈ। ਮਸੀਹ ਨੂੰ ਇੱਕ ਵਾਰ ਮਾਰਿਆ ਗਿਆ ਸੀ, ਸਾਨੂੰ ਇੱਕ ਪੈਂਤੇਕੋਸਟਲ ਅਨੁਭਵ ਦਿੱਤਾ ਗਿਆ ਸੀ, ਇੱਕ ਵਾਰ ਸਾਰਿਆਂ ਲਈ। ਹੁਣ ਜਦੋਂ ਉਸ ਚਟਾਨ ਨੂੰ ਮਾਰਿਆ ਗਿਆ ਸੀ ਤਾਂ ਇਸ ਨੂੰ ਦੁਬਾਰਾ ਮਾਰੇ ਜਾਣ ਦੀ ਲੋੜ ਨਹੀਂ ਸੀ, ਇਸ ਨੂੰ ਸਿਰਫ ਇੱਕ ਵਾਰ ਮਾਰਿਆ ਗਿਆ ਸੀ। ਮੂਸਾ ਨੇ ਪ੍ਰਾਇਸ਼ਚਿਤ ਵਿੱਚ ਆਪਣੀ ਨੇਚਾ ਦੀ ਕਮਜ਼ੋਰੀ ਨੂੰ ਦਰਸਾਉਂਦੇ ਹੋਏ ਇਸ ਨੂੰ ਦੂਜੀ ਵਾਰ ਮਾਰ ਕੇ ਇੱਕ ਗਲਤੀ ਕੀਤੀ, ਪਰ ਜਦੋਂ ਮਸੀਹ ਨੂੰ ਇੱਕ ਵਾਰੀ ਮਾਰਿਆ ਗਿਆ ਸੀ, ਅਸੀਂ ਜਾਣਦੇ ਹਾਂ ਕਿ ਉਸ ਨੂੰ ਦੁਬਾਰਾ ਮਾਰੇ ਜਾਣ ਦੀ ਲੋੜ ਨਹੀਂ ਸੀ। ਅੱਛਾ, ਫਿਰ ਮੂਸਾ ਕੀ ਕਰ ਰਿਹਾ ਸੀ? ਮੂਸਾ ਕੁਝ ਨਵਾਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਕੋਈ ਨਵੀਂ ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਜ ਸਾਡੇ ਪਾਦਰੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ, ਉਹਨਾਂ ਨੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਆਪਣੇ ਆਪ ਨੂੰ ਅਸੈਂਬਲੀ ਆਫ ਗੋਡ ਬਣਾਵਾਂਗੇ, ਅਸੀਂ ਆਪਣੇ ਆਪ ਨੂੰ ਪੈਂਟੇਕੋਸਟਲ ਚਰਚ ਆਫ ਗੋਡ ਬਣਾਵਾਂਗੇ, ਅਸੀਂ ਆਪਣੇ ਆਪ ਨੂੰ ਜਨਰਲ ਕੌਂਸਲ ਬਣਾਵਾਂਗੇ, ਅਸੀਂ ਆਪਣੇ ਆਪ ਨੂੰ ਇਹ ਉਹ ਜਾਂ ਕੁਝ ਹੋਰ ਬਣਾਵਾਂਗੇ। ਇਹ ਉਹ ਨਹੀਂ ਹੈ ਜੋ ਪਰਮੇਸ਼ਵਰ ਨੇ ਕੀਤਾ ਹੈ, ਇਹ ਉਸਦਾ ਵਿਚਾਰ ਨਹੀਂ ਹੈ। ਮਸੀਹ ਨੂੰ ਇੱਕ ਵਾਰ ਮਾਰਿਆ ਗਿਆ ਸੀ, ਇਹ ਅਸਲੀ ਅਨੁਭਵ ਹੈ, ਇਹੀ ਅਸਲੀ ਤਰੀਕਾ ਹੈ। ਪੈਂਤੇਕੋਸਟ ਦੇ ਦਿਨ ਪਤਰਸ ਨੇ ਕਿਹਾ, ਤੁਹਾਡੇ ਵਿੱਚੋਂ ਹਰ ਇੱਕ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ। ਅਸੀਂ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਪਾਣੀ ਦਾ ਛਿੜਕਾਅ ਕਰਦੇ ਹਾਂ, ਇਸ ਬਾਰੇ ਹਰ ਕਿਸਮ ਦੇ ਮਤ ਅਤੇ ਹੋਰ ਸਭ ਕੁਝ ਬਣਾਉਂਦੇ ਹਾਂ। ਜਦੋਂ ਅਸੀਂ ਵਚਨ ਤੋਂ ਬਾਹਰ ਨਿਕਲ ਜਾਂਦੇ ਹਾਂ ਤਾਂ ਕੋਈ ਹੈਰਾਨੀ ਨਹੀਂ ਕਿ ਅਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ। ਸਮਝੇ, ਪਰਮੇਸ਼ਵਰ ਸਾਨੂੰ ਸਬਕ ਸਿਖਾਉਂਦਾ ਹੈ। ਮੂਸਾ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਹੁਣ ਅਸੀਂ ਇੱਥੇ ਕੁਝ ਨਵਾਂ ਸ਼ੁਰੂ ਕਰਾਂਗੇ, ਅਸੀਂ ਜਥੇਬੰਦ ਹੋਵਾਂਗੇ, ਅਸੀਂ ਕੈਥੋਲਿਕ ਕਲੀਸਿਆ ਬਣਾਵਾਂਗੇ। ਇਹ ਸਭ ਪਹਿਲੀ ਚੀਜ਼ ਸੀ ਜੋ ਉਹਨਾਂ ਨੇ ਕੀਤੀ। ਨਹੀਂ, ਫਿਰ ਕੁਝ ਸਮੇਂ ਬਾਅਦ, ਅੱਛਾ ਅਸੀਂ ਇਸ ਤੋਂ ਕੁਝ ਨਵਾਂ ਸ਼ੁਰੂ ਕਰਾਂਗੇ, ਅਸੀਂ ਲੂਥਰਨ ਬਣਾਵਾਂਗੇ, ਫਿਰ ਐਂਜਲੀਕਲ ਆਉਂਦੇ ਹਨ, ਫਿਰ ਬੈਪਟਿਸਟ, ਫਿਰ ਹੋਰ ਕੀ, ਅਤੇ ਫਿਰ ਕੈਂਪੇ ਬਲਾਈਟਸ ਅਤੇ ਚਰਚ ਆਫ ਕ੍ਰਾਈਸਟ, ਮਸੀਹ ਵਿਰੋਧੀ, ਹੋਰ ਸਾਰੀਆਂ ਚੀਜ਼ਾਂ। ਦੇਖੋ, ਸਾਰੇ ਇੱਕ ਤੋਂ ਬਾਅਦ ਇੱਕ ਡੇਰੇ ਅਤੇ ਸੰਸਥਾਵਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਹ ਨਹੀਂ ਕਰਨਾ ਸੀ। ਉੱਥੇ ਦੇਖੋ ਕਿ ਉਹ ਕੀ ਕਰ ਰਹੇ ਹਨ, ਉਹ ਚਟਾਨ ਨੂੰ ਦੁਬਾਰਾ ਮਾਰ ਰਹੇ ਹਨ ਤਾਂ ਜੋ ਕੁਝ ਨਵਾਂ ਸ਼ੁਰੂ ਕਰਨ। ਸਾਨੂੰ ਕਿਸੇ ਵੀ ਨਵੇਂ ਸਿਧਾਂਤ ਦੀ ਲੋੜ ਨਹੀਂ ਹੈ। ਬਾਈਬਲ ਵਿੱਚ ਹਰ ਆਦਮੀ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਸੀ। ਬਾਈਬਲ ਵਿੱਚ ਹਰੇਕ ਆਦਮੀ ਜਿਸ ਨੂੰ ਪਵਿੱਤਰ ਆਤਮਾ ਮਿਲਿਆ, ਪਰਮੇਸ਼ਵਰ ਦੇ ਤਰੀਕੇ ਨਾਲ ਆਇਆ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਵਰ ਨੇ ਇਸ ਨੂੰ ਕਰਨ ਲਈ ਠਹਿਰਾਇਆ ਸੀ। ਉਹਨਾਂ ਨੇ ਇਹੀ ਕੰਮ ਕੀਤਾ, ਉਹਨਾਂ ਦਾ ਵੀ ਇਹੀ ਅਨੁਭਵ ਸੀ, ਉਹੀ ਨਿਸ਼ਾਨ ਉਹਨਾਂ ਦੇ ਨਾਲ ਸਨ, ਉਹੀ ਕੰਮ ਉਹਨਾਂ ਦੇ ਨਾਲ ਸਨ। ਕਿਉਂ? ਉਹ ਚਟਾਨ ਦੇ ਕੋਲ ਰਹਿੰਦੇ ਸਨ, ਉਹਨਾਂ ਕੋਲ ਉਹੀ ਪਾਣੀ ਸੀ। ਅਤੇ ਅੱਜ ਉਹ ਕਾਰਨ ਕਿ ਸਾਡੇ ਕੋਲ ਬਹੁਤ ਸਾਰੇ ਪੰਥ ਅਤੇ ਸੰਪਰਦਾਵਾਂ ਹਨ, ਕਿਉਂਕਿ ਅਸੀਂ ਕੁਝ ਨਵਾਂ ਸ਼ੁਰੂ ਕਰ ਰਹੇ ਹਾਂ। ਸਾਨੂੰ ਕਿਸੇ ਵੀ ਨਵੀਂ ਚੀਜ਼ ਦੀ ਲੋੜ ਨਹੀਂ ਹੈ। ਵਾਪਸ ਜਾਓ, ਮੂਸਾ ਨੂੰ ਚਟਾਨ ਨੂੰ ਦੁਬਾਰਾ ਨਹੀਂ ਮਾਰਨਾ ਚਾਹੀਦਾ ਸੀ ਤਾਂ ਜੋ ਕੁਝ ਨਵਾਂ ਸ਼ੁਰੂ ਕਰੇ। ਉਸ ਨੂੰ ਅਸਲ ਚਟਾਨ ਬਾਰੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਮਝ ਗਏ ਹੋ। ਮੂਸਾ ਨੂੰ ਅਸਲੀ ਮਾਰੀ ਗਈ ਚਟਾਨ ਬਾਰੇ ਗੱਲ ਕਰਨੀ ਚਾਹੀਦੀ ਸੀ, ਇਸ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਨਹੀਂ। ਨਵੀਂ ਚੀਜ਼ ਸ਼ੁਰੂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ, ਪਰ ਪੁਰਾਣੀ ਚੀਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪਰਮੇਸ਼ਵਰ, ਮੇਰੀ ਮਦਦ ਕਰੋ, ਭਾਵੇਂ ਮੈਂ ਕੰਗਾਲ ਹੋ ਕੇ ਪੁਲਪਿਟ ਤੇ ਮਰ ਜਾਵਾਂ, ਮੈਂ ਅਸਲੀ ਚਟਾਨ ਦੀ ਗੱਲ ਕਰਾਂਗਾ, ਮੈਂ ਮੂਲ ਅਨੁਭਵ ਦੀ ਗੱਲ ਕਰਾਂਗਾ, ਮੈਂ ਉਹਨਾਂ ਮੂਲ ਵਚਨਾਂ ਬਾਰੇ ਗੱਲ ਕਰਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਸੀ। ਤੁਹਾਡੇ ਵਿੱਚੋਂ ਹਰ ਇੱਕ ਤੋਬਾ ਕਰੇ ਅਤੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਚਟਾਨ ਤੋਂ ਵਗਦੇ ਪਾਣੀਆਂ ਦੀ ਸਦੈਵ ਮੌਜੂਦਗੀ ਅੱਜ ਵੀ ਸਾਡੇ ਨਾਲ ਹੈ। ਇਹ ਉਹੀ ਚੀਜ਼ ਸਾਹਮਣੇ ਲਿਆਏਗਾ, ਇਹ ਦਰਸ਼ਨਾਂ ਨੂੰ ਸਾਹਮਣੇ ਲਿਆਏਗਾ, ਇਹ ਤੰਦਰੁਸਤੀ ਲਿਆਏਗਾ, ਇਹ ਭਵਿੱਖਬਾਣੀਆਂ ਲਿਆਏਗਾ, ਇਹ ਉਸ ਹਰੇਕ ਕੰਮ ਨੂੰ ਸਾਹਮਣੇ ਲਿਆਏਗਾ ਜੋ ਉਹਨਾਂ ਨੇ ਕੀਤਾ ਸੀ। ਜਦੋਂ ਇਸਰਾਇਲ ਦੁਬਾਰਾ ਵਚਨ ਅਨੁਸਾਰ ਕਤਾਰਬੱਧ ਹੋ ਗਿਆ ਅਤੇ ਵਾਪਸ ਰਸਤੇ ਤੇ ਆ ਗਿਆ, ਉਹ ਵਾਅਦਾ ਕੀਤੇ ਹੋਏ ਦੇਸ਼ ਵਿੱਚ ਚਲੇ ਤਾਂ ਗਏ, ਪਰ ਉਹਨਾਂ ਨੂੰ 40 ਸਾਲ ਲੱਗ ਗਏ। ਪੈਂਤੇਕੁਸਤ ਨੂੰ ਉਜਾੜ ਵਿੱਚ ਭਟਕਦੇ ਹੋਏ 40 ਜਾਂ 50 ਸਾਲ ਹੋ ਗਏ ਹਨ। ਚਟਾਨ ਕੋਲ ਵਾਪਸ ਆਓ, ਇਹ ਸਾਹਮਣੇ ਪਈ ਹੈ, ਇਹ ਇੱਥੇ ਹੈ, ਬਿਲਕੁਲ ਵਚਨ ਵਿੱਚ ਲਿਖਿਆ ਹੋਇਆ ਹੈ। ਪਵਿੱਤਰ ਆਤਮਾ ਇੱਥੇ ਉਹੀ ਕੰਮ ਕਰ ਰਿਹਾ ਹੈ ਜੋ ਉਸਨੇ ਹਮੇਸ਼ਾ ਕੀਤਾ ਸੀ, ਇਸ ਲਈ ਜਲਦੀ ਸਦੀਵੀ ਮੌਜੂਦਗੀ ਇੱਥੇ ਹੈ। ਬਸ ਇਸ ਕੋਲ ਵਾਪਸ ਆਓ, ਪਹਿਲੇ ਵੱਲ, ਮੂਲ ਕੋਲ ਵਾਪਸ ਆਓ। ਮੁੱਢੋਂ ਇਹ ਕਿਸ ਤਰ੍ਹਾਂ ਦਾ ਸੀ? ਅੱਛਾ, ਉਹਨਾਂ ਨੇ ਪ੍ਰਚਾਰਕ ਨਾਲ ਹੱਥ ਮਿਲਾਇਆ, ਅਜਿਹੀ ਕੋਈ ਗੱਲ ਨਹੀਂ। ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਅਜਿਹੀ ਕੋਈ ਗੱਲ ਨਹੀਂ ਹੈ। ਬਾਈਬਲ ਵਿੱਚ ਕਿਤੇ ਜਾਂ ਬਾਈਬਲ ਤੋਂ ਬਾਹਰ ਕੋਈ ਵੀ ਵਿਅਕਤੀ ਨਹੀਂ ਹੈ। ਬਾਈਬਲ ਤੋਂ ਬਾਹਰ ਵੀ 300 ਸਾਲਾਂ ਤੱਕ ਕੋਈ ਨਹੀਂ ਸੀ ਜਿਸ ਨੂੰ ਕਦੇ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਸੀ। ਇਹ ਕੈਥੋਲਿਕ ਧਰਮ ਦਾ ਸਿਧਾਂਤ ਹੈ, ਬਾਈਬਲ ਦਾ ਨਹੀਂ। ਸਮਝੇ? ਉਹਨਾਂ ਕੋਲ ਪਵਿੱਤਰ ਆਤਮਾ ਸੀ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਅੱਜ ਉਹ ਇਸ ਨੂੰ ਦੁਹਰਾਵੇਗਾ। ਉਹ ਚਟਾਨ ਅਜੇ ਵੀ ਉਨੀ ਹੀ ਜਿਉਂਦੀ ਹੈ ਜਿੰਨੀ ਇਹ ਕਦੇ ਸੀ, ਉਹ ਮਾਰੀ ਹੋਈ ਚਟਾਨ। ਹੁਣ ਇਹ ਨਾ ਕਹੀਏ, ਅੱਛਾ ਹੁਣ ਤੁਸੀਂ ਆਓ ਤੇ ਸਾਡੇ ਪੈਂਟੇਕੋਸਟਲ ਚਰਚ ਵਿੱਚ ਸ਼ਾਮਲ ਹੋ ਜਾਓ, ਸਾਡੇ ਪੈਂਟੇਕੋਸਟਲ ਖੇਤਰਾਂ ਵਿੱਚ ਜਾਓ। ਨਹੀਂ, ਤੁਸੀਂ ਆਓ ਅਤੇ ਬੈਪਟਿਸਟ ਜਾਂ ਮੈਥੋਡਿਸਟ ਜਾਂ ਪ੍ਰੈਸਬੀਟੇਰੀਅਨ ਜਾਂ ਕੈਥੋਲਿਕ ਵਿੱਚ ਸ਼ਾਮਲ ਹੋ ਜਾਓ। ਉਹ ਕੀ ਹੈ? ਇਹ ਚਟਾਨ ਨੂੰ ਮੁੜ ਤੋਂ ਮਾਰਨਾ ਹੈ, ਕੁਝ ਨਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਨੂੰ ਦੱਸੋ, ਤੋਬਾ ਕਰੋ ਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ, ਉਹਨਾਂ ਦੇ ਪਾਪਾਂ ਦੀ ਮਾਫੀ ਲਈ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਹੁਣ ਤੁਸੀਂ ਮਾਰਗ ਤੇ ਵਾਪਸ ਆ ਰਹੇ ਹੋ, ਵਾਪਸ ਉਸੇ ਜਲ ਦੇ ਕੋਲ। ਉਹ ਪਾਣੀ ਉਹੀ ਤਾਜ਼ਗੀ ਦੇਵੇਗਾ, ਇਹ ਸ਼ਰੀਰ ਨੂੰ ਉਹੀ ਆਰਾਮ ਦੇਵੇਗਾ, ਇਹ ਉਹੀ ਸਫਾਈ ਦੀ ਸ਼ਕਤੀ ਦੇਵੇਗਾ, ਇਹ ਉਹ ਚੰਗਾਈ ਦੀ ਸ਼ਕਤੀ ਦੇਵੇਗਾ, ਇਹ ਉਹੀ ਕੰਮ ਕਰੇਗਾ ਜੋ ਉਸਨੇ ਅਦੋਂ ਕੀਤਾ ਸੀ। ਜੇਕਰ ਅਸੀਂ ਕੇਵਲ ਉਸੇ ਆਤਮਾ ਵੱਲ ਵਾਪਸ ਚਲੇ ਜਾਈਏ, ਅੰਗੂਰ ਦੀ ਵੇਲ ਵਿੱਚ ਦਾ ਜੀਵਨ ਅੰਗੂਰ ਪੈਦਾ ਕਰੇਗਾ। ਜੇ ਇਸਨੇ ਪਿਛਲੇ ਸਾਲ ਕੀਤਾ ਤਾਂ ਇਸ ਸਾਲ ਵੀ ਉਹੀ ਚੀਜ਼ ਲਿਆਏਗਾ। ਇਹ ਪਰਮੇਸ਼ਵਰ ਦਾ ਨਿਯਮ ਹੈ, ਪਰਮੇਸ਼ਵਰ ਦਾ ਨਿਯਮ ਹੈ ਕਿ ਜੇ ਇਹ ਅੰਗੂਰ ਦੀ ਵੇਲ ਹੈ ਤਾਂ ਇਸ ਨੂੰ ਇਕੱਲੀ ਛੱਡ ਦਿਓ, ਇਹ ਅੰਗੂਰ ਹੀ ਪੈਦਾ ਕਰੇਗੀ। ਤੁਸੀਂ ਇਸ ਨੂੰ ਕਿਸੇ ਹੋਰ ਚੀਜ਼ ਨਾਲ ਅੰਦਰੂਨੀ ਨਸਲ ਦੇ ਸਕਦੇ ਹੋ, ਪਰ ਫਿਰ ਇਸ ਨੂੰ ਇਕੱਲੀ ਛੱਡ ਦਿਓ ਤੇ ਬਿਲਕੁਲ ਉਸੇ ਅੰਗੂਰਾਂ ਨੂੰ ਪੈਦਾ ਕਰਨਾ ਸ਼ੁਰੂ ਕਰ ਦੇਵੇਗੀ। ਇਸ ਲਈ ਅਸੀਂ ਕਲੀਸਿਆ ਤੋਂ ਪੈਂਟੀ ਕੋਸਟਵਾਦ, ਬੈਪਟਿਸਟਵਾਦ, ਮੈਥੋਡਿਸਟਵਾਦ ਦੇ ਨਾਲ ਅੰਤਰ ਪ੍ਰਜਨਨ ਕਰਵਾਇਆ ਹੈ, ਪ੍ਰੈਸਬੀਟੇਰੀਅਨ ਦੇ ਨਾਲ, ਐਂਗਲੀਕਨ ਦੇ ਨਾਲ, ਹਰ ਕਿਸਮ ਦੇ ਧਰਮ ਨਾਲ। ਤੁਸੀਂ ਇਸ ਨੂੰ ਇਕੱਲੀ ਕਿਉਂ ਨਹੀਂ ਛੱਡ ਦਿੰਦੇ? ਵੇਲ ਕੋਲ ਵਾਪਸ ਆਓ, ਇਹ ਉਸੇ ਸ਼ਕਤੀ ਵਿੱਚ ਵਾਪਸ ਆ ਜਾਵੇਗੀ। ਆਮੀਨ, ਆਮੀਨ। ਮੈਨੂੰ ਇਹ ਚੰਗਾ ਲੱਗਦਾ ਹੈ। ਕੁਝ ਨਵਾਂ ਸ਼ੁਰੂ ਕਰੋ, ਉਹੀ ਚੀਜ਼ ਜੋ ਅਸੀਂ ਕਰਦੇ ਰਹੇ ਹਾਂ। ਆਪਣਾ ਅਧਿਕਾਰ ਦਿਖਾਉਣ ਦੀ ਕੋਸ਼ਿਸ਼ ਨਾ ਕਰੋ, ਡਾਕਟਰ ਫਲਾਣਾ ਤੇ ਟਿਮਕਾਣਾ ਕਿਸੇ ਫਲਾਣੀ ਫਲਾਣੀ ਕਲੀਸਿਆ ਦੇ ਸੰਸਥਾਪਕ ਹਨ। ਇਹ ਅਜਿਹਾ ਨਹੀਂ ਸੀ, ਇਹੀ ਹੈ ਜੋ ਮੂਸਾ ਨੇ ਕਿਹਾ ਸੀ, ਮੈਂ ਦਿਖਾਵਾਂਗਾ ਕਿ ਮੈਂ ਕੀ ਕਰ ਸਕਦਾ ਹਾਂ, ਮੈਂ ਕਿਸੇ ਵੀ ਤਰ੍ਹਾਂ ਇਸ ਨੂੰ ਲੈ ਕੇ ਆਵਾਂਗਾ। ਉਸਨੇ ਚਟਾਨ ਨੂੰ ਮਾਰਿਆ, ਪਾਣੀ ਨਹੀਂ ਆਇਆ। ਉਹ ਫਿਰ ਚੀਕਿਆ, ਮੈਂ ਦਿਖਾਉਂਦਾ ਹਾਂ ਕਿ ਮੈਂ ਕੀ ਕਰ ਸਕਦਾ ਹਾਂ। ਇਸ ਲਈ ਪਰਮੇਸ਼ਵਰ ਉਸ ਦੇ ਨਾਲ ਨਜਿੱਠਿਆ। ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਬਸ ਕਿਸੇ ਜਥੇਬੰਦੀ ਨੂੰ ਫੜ ਲਓਗੇ ਉਸ ਦੇ ਲਈ ਪਰਮੇਸ਼ਵਰ ਤੁਹਾਡੇ ਨਾਲ ਨਜਿੱਠੇਗਾ। ਇਹ ਬਿਲਕੁਲ ਸਹੀ ਹੈ, ਤੁਹਾਨੂੰ ਉਸ ਮੂਲ ਵੱਲ ਵਾਪਸ ਆਉਣਾ ਪਵੇਗਾ। ਵਾਪਸ ਆਓ, ਬਸ ਲੋਕਾਂ ਨਾਲ ਗੱਲ ਕਰੋ, ਉਹਨਾਂ ਨੂੰ ਇਹ ਨਾ ਦੱਸੋ ਕਿ ਤੁਸੀਂ ਆ ਕੇ ਸਾਡੀ ਕਲੀਸਿਆ ਵਿੱਚ ਸ਼ਾਮਲ ਹੋਵੋ। ਤੁਸੀਂ ਆ ਕੇ ਕਹਿੰਦੇ ਹੋ ਕਿ ਸਾਡਾ ਪੰਥ ਕਬੂਲ ਕਰੋ, ਤੁਸੀਂ ਵਾਪਸ ਆਓ ਅਤੇ ਤੋਬਾ ਕਰੋ ਅਤੇ ਤੁਹਾਡੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਜੇਕਰ ਤੁਹਾਡਾ ਦਿਲ ਸਹੀ ਹੈ ਤਾਂ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਵਿਸ਼ਵਾਸੀਆਂ ਦੇ ਇੱਕ ਝੁੰਡ ਨਾਲ ਇਹ ਨਿਸ਼ਾਨ ਹੋਣਗੇ। ਕਿਸ ਕਾਰਨ? ਚਟਾਨ, ਮਾਰੀ ਹੋਈ ਚਟਾਨ ਅਤੇ ਉਸਦੇ ਜੀਵਨ ਦੇ ਜਲ ਬਿਲਕੁਲ ਸਾਹਮਣੇ ਆ ਰਹੇ ਹਨ। ਉਹੀ ਚੀਜ਼ ਪੈਦਾ ਕਰ ਰਿਹਾ ਹੈ ਜੋ ਉਸਨੇ ਉੱਥੇ ਕੀਤੀ ਸੀ, ਇਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਓ ਹਾਂ, ਅਸੀਂ ਦਿਖਾਉਣਾ ਚਾਹੁੰਦੇ ਹਾਂ ਤੇ ਕਹਿੰਦੇ ਹਾਂ ਅਸੀਂ ਮੈਥੋਡਿਸਟ ਹਾਂ, ਬੈਪਟਿਸਟ ਹਾਂ। ਬਸ ਚਟਾਨ ਨਾਲ ਗੱਲ ਕਰੋ, ਉਹ ਸਦਾ ਮੌਜੂਦ ਹੈ। ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕਰੋ, ਮੇਰਾ ਉੱਥੇ ਇੱਕ ਸਮੂਹ ਸੀ, ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹ ਇੱਕ ਪੱਕੀ ਗੱਲ ਹੈ, ਤੁਸੀਂ ਮੈਥੋਡਿਸਟ ਵਿੱਚ ਸ਼ਾਮਲ ਹੋ ਸਕਦੇ ਹੋ, ਤੁਸੀਂ ਬੈਪਟਿਸਟ ਵਿੱਚ ਸ਼ਾਮਲ ਹੋ ਸਕਦੇ ਹੋ, ਤੁਸੀਂ ਪੈਂਟੇਕੋਸਟਲਾਂ ਵਿੱਚ ਸ਼ਾਮਲ ਹੋ ਸਕਦੇ ਹੋ, ਤੁਸੀਂ ਐਂਗਲੀਕਨਾਂ ਵਿੱਚ ਸ਼ਾਮਲ ਹੋ ਸਕਦੇ ਹੋ, ਪਰ ਤੁਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ। ਨਹੀਂ, ਤੁਹਾਨੂੰ ਇਸ ਨਾਲ ਭਰਨਾ ਪਵੇਗਾ, ਇਸ ਵਿੱਚ ਸ਼ਾਮਲ ਨਾ ਹੋਵੋ, ਬਸ ਇਸ ਨਾਲ ਭਰ ਜਾਓ। ਇਹੀ ਸਭ ਹੈ। ਇਹ ਕਾਹਦੇ ਨਾਲ ਭਰਿਆ ਹੋਇਆ ਹੈ? ਸ਼ਕਤੀ, ਆਤਮਾ, ਜੀਵਨ, ਆਨੰਦ ਨਾਲ ਭਰਿਆ ਹੋਇਆ। ਸਾਡੇ ਜੀਵਨ ਵਿੱਚ ਸ਼ਾਂਤੀ, ਧੀਰਜ, ਨਰਮਾਈ, ਭਲਾਈ, ਪਵਿੱਤਰ ਆਤਮਾ ਦੀ ਸ਼ਕਤੀ, ਕਿਉਂ ਜੋ ਸਦੀਵੀ ਮੌਜੂਦਗੀ ਇੱਥੇ ਹੈ। ਯਾਦ ਰੱਖਣਾ, ਮੈਨੂੰ ਸਮਾਪਤੀ ਕਰਨੀ ਪਏਗੀ ਕਿਉਂਕਿ ਦੇਰ ਹੋ ਰਹੀ ਹੈ, ਪਰ ਯਾਦ ਰਹੇ ਕਿ ਚਟਾਨ ਨੇ ਉਹਨਾਂ ਨੂੰ ਕਦੇ ਨਹੀਂ ਛੱਡਿਆ, ਇਸ ਨੇ ਉਹਨਾਂ ਨੂੰ ਕਦੇ ਨਹੀਂ ਛੱਡਿਆ, ਮਸੀਹ ਸਾਨੂੰ ਕਦੇ ਨਹੀਂ ਛੱਡੇਗਾ। ਮਸੀਹ ਨੇ ਕਿਹਾ ਸੀ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ, ਇੱਥੋਂ ਤੱਕ ਕਿ ਜਗਤ ਦੇ ਅੰਤ ਤੱਕ। ਕੀ ਇਹ ਸਹੀ ਹੈ? ਉਹ ਚਟਾਨ ਹੋਰੇਬ ਤੋਂ ਲੈ ਕੇ ਨਬੋ ਤੱਕ ਉਹਨਾਂ ਦੇ ਨਾਲ ਰਹੀ, ਇਹ ਰਹੀ ਸੀ ਹੇਠਾਂ ਯਰਦਨ ਤੱਕ, ਇਹ ਅਜੇ ਵੀ ਉੱਥੇ ਸੀ। ਹੇ ਪਰਮੇਸ਼ਵਰ, ਮੈਂ ਇਸ ਨੂੰ ਯਰਦਨ ਵਿੱਚ ਦੇਖਣਾ ਚਾਹੁੰਦਾ ਹਾਂ। ਮੂਸਾ ਜਦ ਉਹ ਯਰਦਨ ਵਿੱਚ ਸੀ, ਚਟਾਨ ਸਾਰੇ ਸਫ਼ਰ ਵਿੱਚ ਉਹਨਾਂ ਦੇ ਨਾਲ ਰਹੀ ਸੀ, ਉਹ ਉੱਥੇ ਉੱਪਰ ਖੜਾ ਸੀ, ਹੇਠਾਂ ਲੋਕਾਂ ਦੇ ਇੱਕ ਝੁੰਡ ਵੱਲ ਵੇਖ ਰਿਹਾ ਸੀ ਜੋ ਪਿੱਛੇ ਹਟ ਗਏ ਸਨ ਅਤੇ ਪਰਮੇਸ਼ਵਰ ਤੋਂ ਦੂਰ ਚਲੇ ਗਏ ਸਨ। ਉਸਦਾ ਦਿਲ ਉਹਨਾਂ ਲਈ ਤੜਫ ਰਿਹਾ ਸੀ, ਉਸਨੇ ਯਰਦਨ ਵੱਲ ਵੇਖਿਆ, ਉੱਥੇ ਉਹ ਯਰਦਨ ਉੱਤੇ ਸੀ। ਮੈਂ ਆਤਮਿਕ ਯਰਦਨ ਬਾਰੇ ਗੱਲ ਕਰ ਰਿਹਾ ਹਾਂ, ਉੱਥੇ ਹੀ ਖੜਾ ਸੀ। ਮੌਤ ਉਸਦੀ ਆਸਤੀਨ ਉੱਤੇ ਆ ਰਹੀ ਸੀ। ਉਸਨੇ ਵੇਖਿਆ ਉਹ ਚਟਾਨ ਉਸਦੇ ਕੋਲ ਹੀ ਪਈ ਸੀ। ਉਸਨੇ ਬਸ ਚਟਾਨ ਤੇ ਕਦਮ ਰੱਖਿਆ ਹੀ ਸੀ ਅਤੇ ਦੂਤ ਆਏ ਅਤੇ ਉਸਨੂੰ ਉੱਥੋਂ ਲੈ ਗਏ। ਮੈਂ ਨਾ ਤੈਨੂੰ ਕਦੇ ਛੱਡਾਂਗਾ ਨਾ ਹੀ ਤੈਨੂੰ ਤਿਆਗਾਂਗਾ। ਵਕਤ ਕਿੰਨਾ ਵੀ ਔਖਾ ਹੋ ਜਾਵੇ, ਅਸੀਂ ਕਿੰਨੇ ਵੀ ਬੁੱਢੇ ਹੋ ਜਾਈਏ, ਅਸੀਂ ਕਿਹੋ ਜਿਹੀ ਮੌਤ ਮਰਦੇ ਹਾਂ, ਯਾਦ ਰੱਖਣਾ ਚਟਾਨ ਜਰਦਨ ਦੇ ਕੋਲ ਹੋਵੇਗੀ। ਇਹ ਨਾ ਕਦੇ ਛੱਡੇਗੀ ਅਤੇ ਨਾ ਤਿਆਗੇਗੀ। ਬਸ ਇਸ ਗੱਲ ਨੂੰ ਯਾਦ ਰੱਖਣਾ, ਚਟਾਨ ਤੋਂ ਜਲ ਦੀ ਸਦਾ ਮੌਜੂਦਗੀ ਸਾਡੇ ਨਾਲ ਜੀਵਨ ਭਰ, ਇੱਥੋਂ ਤੱਕ ਕਿ ਜਰਦਨ ਤੱਕ ਵੀ ਰਹੇਗੀ। ਆਓ ਆਪਣੇ ਸਿਰ ਚੁਕਾਈਏ। ਜਦੋਂ ਆਤਮਾ ਸਾਡੇ ਵਿੱਚ ਘੁੰਮ ਰਿਹਾ ਹੈ, ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਘੁੰਮ ਰਿਹਾ ਹੈ, ਕੀ ਅੱਜ ਸਵੇਰੇ ਇੱਥੇ ਉਹ ਲੋਕ ਹੋਣਗੇ ਜੋ ਮਸੀਹ ਨੂੰ ਨਹੀਂ ਜਾਣਦੇ? ਤੁਸੀਂ ਉਸ ਚਟਾਨ ਦੇ ਨੇੜੇ ਨਹੀਂ ਹੋ, ਅੱਜ ਸਵੇਰੇ ਇਸ ਨਾਲ ਬੋਲਚਾਲ ਨਹੀਂ ਕਰ ਸਕਦੇ, ਪਰ ਤੁਸੀਂ ਜਾਣਦੇ ਹੋ ਕਿ ਇਹ ਮੌਜੂਦ ਹੈ। ਇਸ ਨੂੰ ਹਰ ਜਗ੍ਹਾ ਕੰਮ ਕਰਦੇ ਹੋਏ ਵੇਖੋ, ਉਸ ਨੂੰ ਮੰਡਰਾਉਂਦਾ ਹੋਇਆ ਵੇਖੋ, ਇਸ ਨੂੰ ਲੋਕਾਂ ਉੱਤੇ ਮੰਡਰਾਉਂਦਾ ਹੋਇਆ ਵੇਖੋ। ਇਹ ਜਲਦੀ ਸਦਾ ਮੌਜੂਦਗੀ ਹੈ, ਇਹ ਮੁਕਤੀ ਹੈ। ਇਹ ਉਹ ਆਤਮਾ ਹੈ ਜੋ ਉਹਨਾਂ ਦੇ ਪਿਆਲਿਆਂ ਨੂੰ ਅਜਿਹੇ ਥਾਂ ਤੇ ਲੈ ਆਉਂਦੀ ਹੈ ਜਦੋਂ ਤੱਕ ਉਹ ਚੁੱਪ ਨਹੀਂ ਰਹਿ ਸਕਦੀ। ਕੋਈ ਤਾਂ ਅੱਗੇ ਆਉਣਾ ਹੀ ਹੈ, ਤੁਸੀਂ ਉਸ ਨੂੰ ਨਹੀਂ ਜਾਣਦੇ। ਕੀ ਤੁਸੀਂ ਆਪਣਾ ਹੱਥ ਉਟਾਉਣਾ ਚਾਹੁੰਦੇ ਹੋ ਅਤੇ ਕਹਿਣਾ ਚਾਹੁੰਦੇ ਹੋ, ਮੇਰੇ ਲਈ ਪ੍ਰਾਰਥਨਾ ਕਰੋ ਭਾਈ ਬ੍ਰਨਮ, ਮੈਂ ਹੁਣ ਉਸ ਨੂੰ ਜਾਣਨਾ ਚਾਹੁੰਦਾ ਹਾਂ, ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ, ਮੈਂ ਉਸ ਨੂੰ ਉਸਦੀ ਆਤਮਾ ਦੀ ਸੰਪੂਰਨਤਾ ਵਿੱਚ ਜਾਣਨਾ ਚਾਹੁੰਦਾ ਹਾਂ, ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਹਰ ਸਮੇਂ ਮੇਰੇ ਨਾਲ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੇ ਨਾਲ ਹੈ, ਪਰ ਮੈਂ ਉਸ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਪਿਆਸਾ ਹਾਂ ਤੇ ਮੈਂ ਪਰਮੇਸ਼ਵਰ ਦੇ ਲਈ ਭੁੱਖਾ ਹਾਂ, ਮੈਂ ਉਸ ਨੂੰ ਬਿਹਤਰ ਤਰੀਕੇ ਨਾਲ ਜਾਣਨਾ ਚਾਹੁੰਦਾ ਹਾਂ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਸ਼੍ਰੀਮਾਨ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਸ਼੍ਰੀਮਾਨ। ਤੁਸੀਂ, ਤੁਹਾਨੂੰ ਵੀ ਭਾਈ, ਤੁਸੀਂ ਜੋ ਪਿੱਛੇ ਹੋ ਉੱਥੇ ਔਰਤ, ਹਾਂ ਅਸੀਂ ਤੁਹਾਡੇ ਹੱਥ ਵੇਖ ਲਏ ਹਨ। ਪਰਮੇਸ਼ਵਰ ਉਹਨਾਂ ਨੂੰ ਵੇਖਦਾ ਹੈ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਨੌਜਵਾਨ ਆਦਮੀ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਤੁਸੀਂ ਔਰਤ, ਆਮੀਨ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਤੁਹਾਨੂੰ ਆਸ਼ੀਸ਼ ਦੇਵੇ ਭੈਣ। ਹੁਣ ਕੋਈ ਹੋਰ ਹੈ ਖਮੋਸ਼ ਪਲ ਵਿੱਚ? ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਉੱਥੇ ਪਿੱਛਾ ਨੌਜਵਾਨ ਸਾਥੀ, ਇਸ ਬਾਰੇ ਸੋਚੋ, ਚਟਾਨ ਤੋਂ ਜਲ ਦੀ ਸਦਾ ਮੌਜੂਦਗੀ, ਉਹੀ ਆਤਮਾ ਕਿ ਨਿਆਂ ਦੇ ਦਿਨ ਉਸਨੇ ਉਸ ਲਈ ਪੁਕਾਰਿਆ ਜਦੋਂ ਉਸਨੇ ਸਾਡਾ ਨਿਆਂ ਲੈ ਲਿਆ। ਪਰਮੇਸ਼ਵਰ ਦੇ ਕ੍ਰੋਧ ਦੀ ਲਾਠੀ ਉਸ ਨੂੰ ਵੱਜੀ ਅਤੇ ਤੁਹਾਡੇ ਪਾਪ ਉਸ ਲਾਠੀ ਦੇ ਨਾਲ ਲਪੇਟੇ ਹੋਏ ਸਨ। ਉਸ ਨੂੰ ਮਾਰਿਆ, ਉਸਦਾ ਲਹੂ ਅਤੇ ਪਾਣੀ ਉਸ ਵਿੱਚੋਂ ਵਗਿਆ। ਉਸਨੇ ਕਿਹਾ, ਪਿਤਾ ਮੈਂ ਆਪਣਾ ਆਤਮਾ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ। ਪੰਤੇਕੋਸ ਦੇ ਦਿਨ ਇਹ ਸਫ਼ਰ ਵਿੱਚ ਤੁਹਾਡੇ ਨਾਲ ਚੱਲਣ ਲਈ ਆਇਆ ਹੈ, ਇਹ ਹੁਣ ਬਹੁਤ ਹੀ ਨੇੜੇ ਹੈ। ਕੀ ਤੁਸੀਂ ਕਹਿਣਾ ਨਹੀਂ ਚਾਹੋਗੇ, ਮੈਂ ਘਰ ਤੋਂ ਦੂਰ ਭਟਕ ਗਿਆ ਹਾਂ ਪ੍ਰਭੂ, ਮੈਂ ਘਰ ਆ ਰਿਹਾ ਹਾਂ। ਜਦੋਂ ਅਸੀਂ ਇਹ ਗਾਉਂਦੇ ਹਾਂ, ਕੀ ਤੁਸੀਂ ਜਗਵੇਦੀ ਤੱਕ ਆਉਣਾ ਚਾਹੋਗੇ ਅਤੇ ਮਸੀਹ ਨੂੰ ਆਪਣੀ ਆਤਮਾ ਦੁਬਾਰਾ ਸਮਰਪਿਤ ਕਰੋਗੇ? ਆਮੀਨ। Oh. तीन छोटे लड़के बाहर निकले हन, बड़ी फुर्ती नाल उन्हां दी अखां विच हंजू हन, जगवेदी दे कोल गोडे टेके हुए हन। बेशक उन्हां नूं माफ कर दिता गया है, उन्हां नूं अपनियां सीटां छड्डन तों पहला ही माफ कर दिता गया सी, जदों उन्हां ने अपना मन बना लिया सी। ओ बस अगे आए हन अते इत्थे गोडे टेक दिते हन ता जो लोग ए जान लैन कि अज सवेरे ओ किहड़े पासे हन। मैं सोचदा हां कि कुछ वड्डे लोग भी अजिहा करना पसंद करनगे, जिवें गोडे टेक के कहना, प्रभु मैं रस्ते तों बहुत दूर भटक गया हां, मैं बहुत शकी सी, कई बार मैं बाहर भटक जांदा हां ते पाप विच पै जांदा हां, हुण मैं वापस आना चाहुंदा हां, इस तों पहलां कि बहुत देर हो जावे। परमेश्वर मैं आना चाहुंदा हां, मैं सचमुच जा के गोडे टेकना चाहुंदा हां, आमीन। हुण आर्थर बीम दीआं तीन छोटीआं कुड़ीआं लगभग इक्को जिहीआं हन, ओह इत्थे आईआं हन अते गोडे टेक दित्ते हन। एक छोटी जिही लड़की अगे आ रही है जिसके घर एक छोटा जिहा नवा जमया भरा है। उस दिन मैं बस बैठा होया सी, श्रीमती वुड ने आके मैनू दस्या कि ये भैन उस बच्चे नूं लैण लई हस्पताल जा रही सी। पवित्र आत्मा ने कहा उन्हां नूं जाके दस कि ये लड़का होएगा। जदों ये पैदा होया तां एक छोटा लड़का सी। अज सवेरे लग रहा है कि भैन आर्नोल्ड दी छोटी जमात विचों आ रहे बच्चे अपनी जिंदगियां नूं समर्पित कर रहे हन। मेरे सज्जे पासे सारी जगवेदी छोटे बच्चियां नाल भरी हुई है। चंगा होएगा जेकर असीं इक भजन गाइए, वेदी अते बाकी लोकां लई वी, बालगां लई वी। आओ इन्हां छोटे बच्चियां लई प्रार्थना करन लई एक पल सिर चुकाइए। स्वर्गी पिता, जे कोई आउन वाला कल है, जे यीशु होर 10 जां 15 सालां लई रुकेगा, ए ओ मुंडे अते कुड़ियां होणगे जो आउन वालियां पीढ़ियां तक इस संदेश नूं ले जाणगे। मेरे मन विच कोई शक नहीं प्रभु, पर उन्हां दे जीवन दे सारे दिन ओ इस वेदी ते आउन बारे याद रखणगे। ਉਹ ਛੋਟੇ ਗਹਿਣੇ ਹਨ ਪ੍ਰਭੂ, ਉਹਨਾਂ ਦੇ ਜਵਾਨ ਅਤੇ ਕੋਮਲ ਛੋਟੇ ਦਿਲ ਅੱਜ ਸਵੇਰੇ ਦੋਸ਼ੀ ਹਨ। ਉਹਨਾਂ ਨੇ ਸਾਰਾ ਸੰਦੇਸ਼ ਵੀ ਨਹੀਂ ਸੁਣਿਆ। ਸਾਡੀ ਭੈਣ ਆਰਨੋਲਡ ਨੂੰ ਬੋਲਦਿਆਂ ਸੁਣ ਕੇ ਕਮਰੇ ਤੋਂ ਬਾਹਰ ਆਏ ਹਨ, ਇੱਥੇ ਜਗਵੇਦੀ ਦੇ ਆਲੇ ਦੁਆਲੇ ਆਏ ਹਨ, ਤੁਹਾਨੂੰ ਆਪਣੀਆਂ ਛੋਟੀਆਂ ਜ਼ਿੰਦਗੀਆਂ ਸਮਰਪਿਤ ਕਰ ਰਹੇ ਹਨ। ਹੁਣ ਪਿਤਾ, ਮੈਂ ਹੁਣੇ ਹੀ ਇਹ ਬੋਲਿਆ ਹੈ ਕਿ ਸਾਡੇ ਵਿੱਚ ਪਵਿੱਤਰ ਆਤਮਾ ਨਿਵਾਸ ਕਰਦਾ ਹੈ। ਇਹ ਪਵਿੱਤਰ ਆਤਮਾ, ਇਸ ਆਤਮਾ ਨਾਲ ਵਿਸ਼ਵਾਸ ਸਭ ਕੁਝ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਘੜੀ ਤੁਸੀਂ ਹਰ ਪਾਪ ਨੂੰ ਮਾਫ ਕਰ ਦਿਓਗੇ ਜੋ ਉਹਨਾਂ ਨੇ ਕੀਤਾ ਹੈ। ਮੈਂ ਤੁਹਾਡੇ ਤੋਂ ਮੰਗਦਾ ਹਾਂ ਉਸ ਸਾਰੇ ਵਿਸ਼ਵਾਸ ਨਾਲ ਜੋ ਮੇਰੇ ਦਿਲ ਵਿੱਚ ਹੈ, ਕਿ ਤੁਸੀਂ ਉਹਨਾਂ ਜੀਵਨਾਂ ਦੀ ਮਾਰਗ ਵਿੱਚ ਰਾਖੀ ਕਰੋਗੇ, ਹੋਣ ਦੇ ਕਿ ਉਹ ਕਦੇ ਵੀ ਰਾਹ ਤੋਂ ਨਾ ਭਟਕਣ। ਇਹ ਸੱਚਮੁੱਚ ਇੱਕ ਅਜੀਬ ਗੱਲ ਹੈ। ਆਤਮਾ ਨੇ ਅੱਜ ਸਵੇਰੇ ਕਿਹਾ ਸੀ, ਅਸੀਂ ਕੁਝ ਅਜੀਬ ਦੇਖਾਂਗੇ। ਪਰਮੇਸ਼ਵਰ, ਜੇ ਅਸੀਂ ਦੂਜਿਆਂ ਨਾਲ ਪੇਸ਼ ਆਉਣਾ ਛੱਡ ਦਿੱਤਾ ਹੈ ਤਾਂ ਛੋਟੇ ਬੱਚਿਆਂ ਨੂੰ ਲਓ। ਕਿਵੇਂ ਅੱਜ ਸਵੇਰ ਵੇਦੀ ਦੀ ਪੁਕਾਰ ਵਿੱਚ ਇੱਕ ਵੀ ਬਾਲਗ ਨਹੀਂ ਹੈ, ਪਰ ਛੋਟੇ ਬੱਚਿਆਂ ਦਾ ਪੂਰਾ ਝੁੰਡ ਆਇਆ ਹੈ। ਹਾਲਾਂਕਿ ਬਾਲਗਾਂ ਲਈ ਵੀ ਇਹ ਸੰਦੇਸ਼ ਸਮਝਣਾ ਮੁਸ਼ਕਲ ਸੀ, ਪਰ ਬੱਚਿਆਂ ਨੇ ਇਸ ਦੀ ਆਤਮਾ ਨੂੰ ਫੜ ਲਿਆ ਹੈ। ਪਿਤਾ, ਅਸੀਂ ਉਹਨਾਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਉਹਨਾਂ ਨੂੰ ਤੁਹਾਡੇ ਅੱਗੇ ਸਮਰਪਿਤ ਕਰਦਾ ਹਾਂ, ਤੁਹਾਡਾ ਸੇਵਕ ਹੋਣ ਦੇ ਨਾਤੇ, ਇਸ ਸਭਾ ਦੇ ਇਨਾਮ ਦੇ ਤੌਰ ਤੇ, ਕਿਉਂਕਿ ਉਹ ਇਹ ਯਾਦ ਰੱਖਣ ਕਿ ਜਦੋਂ ਤੱਕ ਉਹ ਜਿਉਂਦੇ ਹਨ, ਜੀਵਨ ਦੇ ਜਲ ਦੀ ਸਦਾ ਮੌਜੂਦਗੀ ਉਹਨਾਂ ਦੇ ਨਾਲ ਵਹਿੰਦੀ ਰਹੇਗੀ। ਜੋ ਕੁਝ ਹੋ ਰਿਹਾ ਹੈ, ਉਹਨਾਂ ਨੂੰ ਹੁਣ ਇਸ ਗੱਲ ਤੇ ਵਿਸ਼ਵਾਸ ਹੋਵੇ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਕੁਰਸੀ ਤੋਂ ਖਿੱਚਿਆ ਅਤੇ ਉਹਨਾਂ ਨੂੰ ਇੱਥੇ ਭੇਜਿਆ ਹੈ। ਉਹ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਉਸ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖਣ। ਉਹਨਾਂ ਦੀ ਮੌਤ ਦੇ ਦਿਨ ਉਹਨਾਂ ਦੀਆਂ ਛੋਟੀਆਂ ਆਤਮਾਵਾਂ ਤੁਹਾਡੇ ਕੋਲ ਆਉਣ, ਪੁਨਰਉਥਾਨ ਦੇ ਦਿਨ ਵਿੱਚ ਉਹਨਾਂ ਦੇ ਸਰੀਰ ਵਿੱਚ ਵਾਪਸ ਭੇਜੀਆਂ ਜਾਣ। ਉਹ ਤੇਰੇ ਹਨ ਪਿਤਾ, ਅਸੀਂ ਉਹਨਾਂ ਨੂੰ ਯੇਸ਼ੂ ਦੇ ਨਾਮ ਦੁਆਰਾ ਤੁਹਾਨੂੰ ਦਿੰਦੇ ਹਾਂ। ਜਦ ਸਾਡੇ ਸਿਰ ਚੁੱਕੇ ਹੋਏ ਹਨ, ਮੈਂ ਇਹਨਾਂ ਸਾਰੇ ਛੋਟੇ ਬੱਚਿਆਂ ਨੂੰ ਪੁੱਛਣ ਜਾ ਰਿਹਾ ਹਾਂ ਜਿਹੜੇ ਜਗਵੇਦੀ ਤੇ ਹਨ, ਜੋ ਵਿਸ਼ਵਾਸ ਕਰਦੇ ਹਨ ਕਿ ਯੇਸ਼ੂ ਤੁਹਾਡਾ ਮੁਕਤੀਦਾਤਾ ਹੈ ਅਤੇ ਉਹ ਹੈ ਜਿਸਨੇ ਤੁਹਾਨੂੰ ਦੱਸਿਆ ਉੱਥੇ ਬੈਠੇ ਹੋਏ ਇੱਥੇ ਆਉਣ ਲਈ ਅਤੇ ਇਸ ਜਗਵੇਦੀ ਦੇ ਦੁਆਲੇ ਗੋਡੇ ਟੇਕਣ ਲਈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯੇਸ਼ੂ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਪਾਪ ਮਾਫ਼ ਕਰਦਾ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਆਪਣੇ ਪੈਰਾਂ ਤੇ ਖੜੇ ਹੋਵੋ ਅਤੇ ਕਲੀਸਿਆ ਵੱਲ ਵੇਖੋ। ਇਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯੇਸ਼ੂ ਤੁਹਾਨੂੰ ਬਚਾਉਂਦਾ ਹੈ। ਹੁਣ ਆਪਣੇ ਪੈਰਾਂ ਤੇ ਖੜੇ ਹੋਵੋ, ਇਹ ਠੀਕ ਹੈ, ਅਤੇ ਕਲੀਸਿਆ ਵੱਲ ਵੇਖੋ। ਤੁਸੀਂ ਸਾਰੇ ਛੋਟੇ ਮੁੰਡੇ ਅਤੇ ਕੁੜੀਓ ਜੋ ਯੇਸ਼ੂ ਨੂੰ ਪਿਆਰ ਕਰਦੇ ਹੋ, ਖੜੇ ਹੋਵੋ ਅਤੇ ਕਲੀਸਿਆ ਵੱਲ ਵੇਖੋ। ਤੁਹਾਡੇ ਵਿੱਚੋਂ ਹਰ ਇੱਕ, ਤੁਹਾਡੇ ਸਾਹਮਣੇ ਛੋਟੀਆਂ ਕੁੜੀਆਂ ਬਾਰੇ ਕੀ ਹੈ? ਕੀ ਤੁਸੀਂ ਵਿਸ਼ਵਾਸ ਕਰਦੀਆਂ ਹੋ ਕਿ ਤੁਸੀਂ ਯੇਸ਼ੂ ਨੂੰ ਪਿਆਰ ਕਰਦੀਆਂ ਹੋ? ਇੱਥੇ ਛੋਟੀਆਂ ਕੁੜੀਆਂ, ਕੀ ਤੁਸੀਂ ਯੇਸ਼ੂ ਨੂੰ ਆਪਣੇ ਪੂਰੇ ਦਿਲ ਤੋਂ ਪਿਆਰ ਕਰਦੀਆਂ ਹੋ? ਕੀ ਤੁਸੀਂ ਉਸ ਨੂੰ ਪਿਆਰ ਕਰਦੀਆਂ ਹੋ? ਤੂੰ ਉਸ ਨੂੰ ਪਿਆਰ ਕਰਦੀ ਹੈ ਪਿਆਰੀ? ਇੱਥੇ ਖੜੇ ਹੋ ਜਾਓ ਅਤੇ ਲੋਕਾਂ ਨੂੰ ਦੱਸੋ ਕਿ ਤੁਸੀਂ ਯੇਸ਼ੂ ਨੂੰ ਪਿਆਰ ਕਰਦੇ ਹੋ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਚਲੋ ਹੁਣ ਇਸ ਪਾਸੇ ਵੱਲ ਮੁੜੀਏ ਤੇ ਜਾਣ ਤੋਂ ਪਹਿਲਾਂ ਇਹਨਾਂ ਲੋਕਾਂ ਲਈ ਗਾਈਏ। ਯੇਸ਼ੂ ਮੈਨੂੰ ਪਿਆਰ ਕਰਦਾ ਹੈ, ਇਹ ਮੈਂ ਜਾਣਦਾ ਹਾਂ, ਬਾਈਬਲ ਮੈਨੂੰ ਇਹ ਦੱਸਦੀ ਹੈ, ਸਮਝੇ? ਆਓ ਬਸ ਆਪਣੇ ਹੱਥ ਖੜੇ ਕਰੀਏ ਜਦ ਅਸੀਂ ਇਸ ਨੂੰ ਹੁਣ ਗਾਉਂਦੇ ਹਾਂ। ਠੀਕ ਹੈ, ਆਓ ਇਸ ਨੂੰ ਗਾਈਏ। ਹੁਣ ਆਪਣੇ ਹੱਥ ਉੱਪਰ ਰੱਖੋ, ਅਸੀਂ ਸਾਰੇ ਇਕੱਠੇ ਗਾਵਾਂਗੇ। ਹੁਣ ਤੁਸੀਂ ਸਾਰੇ ਮੇਰੇ ਬਾਅਦ ਦੁਹਰਾਓ, ਮੈਂ ਵਿਸ਼ਵਾਸ ਕਰਦਾ ਹਾਂ ਕਿ ਯੇਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ। ਅੱਜ ਮੈਂ ਉਸ ਨੂੰ ਆਪਣੇ ਨਿੱਜੀ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹਾਂ। ਇਸ ਦਿਨ ਤੋਂ ਹੁਣ ਤੋਂ ਲੈ ਕੇ ਮੈਂ ਉਸ ਨੂੰ ਪਿਆਰ ਕਰਾਂਗਾ, ਉਸ ਦੀ ਸੇਵਾ ਕਰਾਂਗਾ। ਆਮੀਨ। ਯਕੀਨਨ ਭਾਈ ਬੇਨ, ਸਵਰਗੀ ਪਿਤਾ, ਇਹ ਆਦਮੀ ਦੇਖ ਰਿਹਾ ਹੈ ਕਿ ਹੋਰ ਛੋਟੇ ਬੱਚੇ ਮਸੀਹ ਕੋਲ ਆ ਰਹੇ ਹਨ। ਉਹ ਆਪਣੇ ਛੋਟੇ ਬੱਚਿਆਂ ਲਈ ਪਿਤਾ ਵਾਂਗ ਪੁਕਾਰਦਾ ਹੈ। ਜਿਸ ਆਤਮਾ ਨੇ ਇਨ੍ਹਾਂ ਛੋਟੇ ਬੱਚਿਆਂ ਨੂੰ ਜਗਵੇਦੀ ਉੱਤੇ ਲਿਆਂਦਾ ਹੈ, ਉਹੀ ਆਤਮਾ ਉਸਦੇ ਬੱਚਿਆਂ ਨੂੰ ਬਚਾਵੇ। ਪ੍ਰਭੂ, ਇਹ ਬਖਸ਼ ਦਿਓ, ਅਸੀਂ ਉਹਨਾਂ ਨੂੰ ਤੁਹਾਨੂੰ ਸੌਂਪਦੇ ਹਾਂ ਪਿਤਾ, ਯੇਸ਼ੂ ਮਸੀਹ ਦੇ ਨਾਮ ਵਿੱਚ। ਹੁਣ ਜਦੋਂ ਤੁਸੀਂ ਛੋਟੇ ਬੱਚੇ ਆਪਣੀ ਜਗ੍ਹਾ ਤੇ ਵਾਪਸ ਜਾ ਰਹੇ ਹੋ, ਮੈਂ ਚਾਹੁੰਦਾ ਹਾਂ ਕਿ ਉਸ ਕਤਾਰ ਵਿੱਚ ਹਰ ਕੋਈ ਇਨ੍ਹਾਂ ਛੋਟੇ ਬੱਚਿਆਂ ਨਾਲ ਹੱਥ ਮਿਲਾਵੇ। ਜਦੋਂ ਵਾਪਸ ਜਾਂਦੇ ਹਨ ਤਾਂ ਉਹਨਾਂ ਨੂੰ ਥਾਪੀ ਦਿਓ। ਤੁਸੀਂ ਸਾਰੇ ਆਪਣੀ ਜਗ੍ਹਾ ਤੇ ਵਾਪਸ ਜਾਓ, ਇਸ ਪਾਸਿਓ। ਅਸੀਂ ਤੁਹਾਨੂੰ ਆਪਣੇ ਪੂਰੇ ਦਿਲ ਤੋਂ ਪਿਆਰ ਕਰਦੇ ਹਾਂ। ਤੁਸੀਂ ਮਸੀਹ ਦੀ ਦੇਹ ਦੇ ਅੰਗ ਹੋ, ਉਸੇ ਤਰ੍ਹਾਂ ਜਿਵੇਂ ਅਸੀਂ ਬਾਕੀ ਸਾਰੇ ਹਾਂ। ਇਹ ਬਹੁਤ ਵਧੀਆ ਗਾਇਕੀ ਹੈ, ਆ ਹੁਣ ਆਪਣੇ ਹੱਥ ਖੜੇ ਕਰੀਏ। ਆ ਹੁਣ ਗਾਉਂਦੇ ਸਮੇਂ ਇੱਕ ਦੂਜੇ ਨਾਲ ਹੱਥ ਮਿਲਾਈਏ। ਆ ਹੁਣ ਸਿਰ ਝੁਕਾ ਕੇ ਖੜੇ ਹੋਈਏ। ਇਸ ਨੂੰ ਵਜਾਓ ਭਾਈ ਟੇਡੀ, ਮੇਰੇ ਕੋਲ ਇੱਥੇ ਕੁਝ ਬੇਨਤੀਆਂ ਤੇ ਰੁਮਾਲ ਆਦਿ ਹਨ, ਉਹ ਸ਼ਾਇਦ ਵਿਦੇਸ਼ਾਂ ਤੋਂ ਆਏ ਹਨ। ਬਿੱਲੀ ਮੈਨੂੰ ਦੱਸ ਰਿਹਾ ਸੀ ਕਿ ਉਹਨਾਂ ਕੋਲੋਂ ਇੰਗਲੈਂਡ ਵਿੱਚੋਂ ਇੱਕ ਛੋਟੇ ਬੱਚੇ ਦੇ ਬੂਟਾਂ ਦੀ ਇੱਕ ਛੋਟੀ ਜਿਹੀ ਜੋੜੀ ਆਈ ਸੀ, ਲਗਭਗ ਇੰਨੇ ਲੰਮੇ। ਉਹ ਛੋਟਾ ਬੱਚਾ ਅਪਾਹਜ ਹੈ, ਇਸ ਲਈ ਅਸੀਂ ਉਸ ਲਈ ਵੀ ਪ੍ਰਾਰਥਨਾ ਕਰਨੀ ਸੀ। ਤਾਂ ਫਿਰ ਅਮੀਨ ਭਾਈ ਬੇਨ, ਮੈਂ ਯਕੀਨਨ ਇਹ ਕਰਾਂਗਾ। ਜਦ ਅਸੀਂ ਜਾ ਰਹੇ ਹਾਂ ਪ੍ਰਭੂ, ਅਸੀਂ ਜਾਣਦੇ ਹਾਂ ਕਿ ਮਾਰੀ ਹੋਈ ਚਟਾਨ ਬਿਲਕੁਲ ਸਾਡੇ ਨਾਲ ਹੈ। ਚਟਾਨ ਤੋਂ ਜਲ ਦੀ ਸਦੀਵੀ ਮੌਜੂਦਗੀ ਕਲੀਸਿਆ ਦੇ ਨਾਲ ਰਹਿੰਦੀ ਹੈ। ਹੇ ਅਨੰਤ ਪਰਮੇਸ਼ਵਰ, ਅੱਜ ਸਵੇਰੇ ਸਾਡੇ ਲਈ ਇਸ ਨੂੰ ਖੋਲ ਦਿਓ, ਇਸ ਵਿੱਚ ਵਿਸ਼ਵਾਸ ਦਿਓ ਕਿ ਪਰਮੇਸ਼ਵਰ ਸਾਡੇ ਨਾਲ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਕਰੋਗੇ, ਬਸ ਜਿਵੇਂ ਅਸੀਂ ਤੁਹਾਡੇ ਤੋਂ ਕਿਰਪਾ ਪਾ ਸਕਦੇ ਹਾਂ ਕਿ ਤੁਸੀਂ ਇਸ ਨਾਲ ਸਾਡੇ ਤੇ ਭਰੋਸਾ ਕਰ ਸਕਦੇ ਹੋ। ਜੇਕਰ ਤੁਸੀਂ ਸਾਨੂੰ ਇਹ ਭਰਪੂਰ ਮਾਤਰਾ ਵਿੱਚ ਦਿੰਦੇ ਹੋ ਤਾਂ ਅਸੀਂ ਇਸ ਦੀ ਦੁਰਵਰਤੋਂ ਵੀ ਕਰ ਸਕਦੇ ਹਾਂ ਪ੍ਰਭੂ, ਪਰ ਜੇ ਅਸੀਂ ਤੁਹਾਡੇ ਤੋਂ ਕਿਰਪਾ ਪਾਉਂਦੇ ਹਾਂ ਤਾਂ ਇਹ ਹੋਣ ਦਿਓ। ਸਾਡੇ ਭਾਈ ਨੇ ਕਿਹਾ ਹੈ ਕਿ ਉਸਦੀ ਕਾਰ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ ਹੈ। ਹੇ ਪਰਮੇਸ਼ਵਰ, ਅਸੀਂ ਜਾਣਦੇ ਹਾਂ ਕਿ ਇਸ ਆਦਮੀ ਕੋਲ ਉਸ ਨੂੰ ਠੀਕ ਕਰਾਉਣ ਲਈ ਪੈਸੇ ਨਹੀਂ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਉਸ ਆਦਮੀ ਨੂੰ ਸਜ਼ਾ ਦੇ ਹੇਠ ਲਿਆਓਗੇ ਜਾਂ ਕੁਝ ਅਜਿਹਾ, ਤਾਂ ਜੋ ਉਸ ਨੂੰ ਇਹ ਕਰਨ ਤੋਂ ਪਛਤਾਵਾ ਹੋਵੇ। ਉਹ ਆਵੇ ਅਤੇ ਆਖੇ, ਭਾਈ ਮੈਂ ਤੁਹਾਡੀ ਕਾਰ ਨੂੰ ਠੀਕ ਕਰ ਦਿਆਂਗਾ, ਮੈਂ ਇਹ ਕੀਤਾ ਹੈ। ਭਾਈ ਬੇਨ ਅਤੇ ਉਸਦੇ ਅਜ਼ੀਜ਼ਾਂ ਦੀ ਮਦਦ ਕਰੋ। ਇੱਥੇ ਮੇਰੇ ਹੱਥ ਵਿੱਚ ਰੁਮਾਲ ਤੇ ਬੇਨਤੀਆਂ ਰੱਖੀਆਂ ਹੋਈਆਂ ਹਨ। ਉਸ ਪਰਮੇਸ਼ਵਰ ਵਿੱਚ ਵਿਸ਼ਵਾਸ ਹੈ। ਮੂਸਾ ਕੋਲ ਉਸ ਪਰਮੇਸ਼ਵਰ ਵਿੱਚ ਵਿਸ਼ਵਾਸ ਸੀ ਅਤੇ ਉਸਨੇ ਸਮੁੰਦਰ ਪਾਰ ਕਰ ਲਿਆ। ਦਾਨੀਅਲ ਨੂੰ ਉਸ ਪਰਮੇਸ਼ਵਰ ਵਿੱਚ ਵਿਸ਼ਵਾਸ ਸੀ, ਉਸ ਨੂੰ ਸ਼ੇਰਾਂ ਦੀ ਗੁਫਾ ਵਿੱਚੋਂ ਬਾਹਰ ਲਿਆਂਦਾ ਗਿਆ ਸੀ। ਸਦਰਕ, ਮੇਸ਼ਕ ਅਤੇ ਅਬਦਨਗੋ ਨੇ ਉਸ ਵਿੱਚ ਵਿਸ਼ਵਾਸ ਕੀਤਾ ਤੇ ਅੱਗ ਨੂੰ ਬੁਝਾਇਆ ਗਿਆ। ਪੌਲਸ ਨੂੰ ਉਸ ਵਿੱਚ ਵਿਸ਼ਵਾਸ ਸੀ। ਇੱਕ ਦਿਨ ਜਦੋਂ ਪੌਲਸ ਹਰ ਕਿਸੇ ਤੱਕ ਨਹੀਂ ਪਹੁੰਚ ਸਕਦਾ ਸੀ, ਉਸਨੇ ਬਸ ਇੱਕ ਰੁਮਾਲ ਲਿਆ। ਉਸਨੇ ਕਿਹਾ, ਮੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਮੇਰੇ ਨਾਲ ਹੈ। ਉਸਨੇ ਰੁਮਾਲਾਂ ਤੇ ਪਟਕਿਆਂ ਉੱਤੇ ਆਪਣੇ ਹੱਥ ਰੱਖੇ ਅਤੇ ਲੋਕਾਂ ਵਿੱਚੋਂ ਦੁਸ਼ਟ ਆਤਮਾਵਾਂ ਚਲੀਆਂ ਗਈਆਂ ਅਤੇ ਬਿਮਾਰੀਆਂ ਤੇ ਰੋਗ ਉਹਨਾਂ ਤੋਂ ਦੂਰ ਹੋ ਗਏ। ਪਰਮੇਸ਼ਵਰ, ਮੈਨੂੰ ਉਸੇ ਪਰਮੇਸ਼ਵਰ ਵਿੱਚ ਵਿਸ਼ਵਾਸ ਹੈ। ਹੋਣ ਦੇ ਕਿ ਬੁਰਾਈ ਦੂਰ ਹੋਵੇ, ਬਿਮਾਰੀਆਂ, ਰੋਗ ਅਤੇ ਦੁੱਖ ਦੂਰ ਹੋ ਜਾਣ। ਪ੍ਰਭੂ, ਤੁਸੀਂ ਉਹੀ ਪਰਮੇਸ਼ਵਰ ਹੋ ਜਿਸ ਨੇ ਮੇਰੇ ਨਾਲ ਉਸ ਅੱਗ ਦੇ ਥਾਂ ਵਿੱਚ ਨਦੀ ਦੇ ਕੋਲ ਗੱਲ ਕੀਤੀ ਸੀ। ਤੁਸੀਂ ਉਹੀ ਹੋ ਜਿਸ ਨੇ ਆਪਣੀ ਤਸਵੀਰ ਮੇਰੇ ਨਾਲ ਕੰਧ ਤੇ ਲਟਕਾਈ ਹੋਈ ਹੈ। ਤੁਸੀਂ ਸਾਡੇ ਨਾਲ ਹੋ ਪ੍ਰਭੂ, ਤੁਸੀਂ ਸਦਾ ਮੌਜੂਦ ਹੋ, ਉਹੀ ਅੱਗ ਦਾ ਥੰਮ ਹੋ। ਅਸੀਂ ਹਰ ਰੋਜ਼ ਚਟਾਨ ਤੋਂ ਜਲ ਦਾ ਆਨੰਦ ਮਾਣਿਆ ਹੈ। ਜਦ ਅਸੀਂ ਆਤਮਾ ਵਿੱਚ ਸ਼ਾਮਲ ਹੁੰਦੇ ਹਾਂ, ਫਿਰ ਤੁਸੀਂ ਇੱਥੇ ਹੋ। ਸਾਨੂੰ ਤੁਹਾਡੇ ਵਿੱਚ ਭਰੋਸਾ ਹੈ ਪ੍ਰਭੂ, ਸਾਨੂੰ ਤੁਹਾਡੇ ਵਿੱਚ ਵਿਸ਼ਵਾਸ ਹੈ। ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਨੂੰ ਮਸਾ ਕਰੋਗੇ ਅਤੇ ਸਾਡੀ ਮਦਦ ਕਰੋਗੇ, ਸਾਡੀ ਆਪਣੀ ਮਹਿਮਾ ਲਈ ਨਹੀਂ। ਪ੍ਰਭੂ, ਅਸੀਂ ਤਾਂ ਉਦੋਂ ਮੂਸਾ ਵਰਗੇ ਹੋਵਾਂਗੇ ਜਦੋਂ ਉਸਨੇ ਗਲਤ ਕੰਮ ਕੀਤਾ ਸੀ। ਅਸੀਂ ਤੁਹਾਡੀ ਸਹਾਇਤਾ ਲਈ ਕੁਝ ਕਰਨਾ ਚਾਹੁੰਦੇ ਹਾਂ ਪ੍ਰਭੂ, ਇਹ ਸਾਡੇ ਦਿਲ ਦੀ ਇੱਛਾ ਹੈ ਕਿ ਤੁਹਾਡੀ ਸਹਾਇਤਾ ਕਰੀਏ ਜੇ ਅਸੀਂ ਕਰ ਸਕੀਏ। ਤੁਸੀਂ ਸਾਨੂੰ ਦਿਖਾਓ ਪਿਤਾ, ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਰੀਏ। ਹੁਣ ਵਿਸ਼ਵਾਸ ਦਾ ਕੰਮ ਕਰਨ ਲਈ ਮੈਂ ਉਸ ਬਿਮਾਰੀ ਨੂੰ ਝਿੜਕਦਾ ਹਾਂ ਜੋ ਇਹ ਰੁਮਾਲ ਅਤੇ ਬੇਨਤੀਆਂ ਦਿਖਾ ਰਹੇ ਹਨ, ਉਹ ਲੋਕਾਂ ਨੂੰ ਛੱਡ ਦੇਣ। ਮੈਂ ਜਾਣਦਾ ਹਾਂ ਕਿ ਤੁਸੀਂ ਇਹ ਕਰੋਗੇ ਪ੍ਰਭੂ, ਮੈਨੂੰ ਵਿਸ਼ਵਾਸ ਹੈ ਮੇਰੇ ਦਿਲ ਵਿੱਚ ਕਿ ਤੁਸੀਂ ਇਹ ਕਰੋਗੇ। ਅੱਜ ਸਵੇਰੇ ਸਾਡੇ ਵਿਚਲੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰੋ। ਉਹਨਾਂ ਨੂੰ ਬਚਾਓ ਜਿਨ੍ਹਾਂ ਨੇ ਆਪਣੇ ਹੱਥ ਖੜੇ ਕੀਤੇ, ਜਿਨ੍ਹਾਂ ਨੇ ਕਿਹਾ ਕਿ ਉਹ ਜਲ ਲਈ ਚਟਾਨ ਕੋਲ ਆਉਣਾ ਚਾਹੁੰਦੇ ਹਨ। ਪਰਮੇਸ਼ਵਰ, ਹੋਣ ਦੇ ਕਿ ਉਹ ਅੱਜ ਇੰਨੇ ਪਿਆਸੇ ਹੋਣ, ਉਹਨਾਂ ਦੇ ਆਲੇ ਦੁਆਲੇ ਅਜਿਹੀ ਨਮਕੀਨ ਜ਼ਿੰਦਗੀ ਹੋਵੇ, ਇੱਥੋਂ ਤੱਕ ਕਿ ਇਹ ਉਹਨਾਂ ਨੂੰ ਮਸੀਹ ਲਈ ਪਿਆਸੇ ਬਣਾ ਦੇਵੇ। ਇਸ ਨੂੰ ਬਖਸ਼ ਦਿਓ। ਅੱਜ ਰਾਤ ਸਾਡੇ ਨਾਲ ਰਹੋ ਪਿਤਾ। ਹੇ ਪਰਮੇਸ਼ਵਰ, ਮੈਨੂੰ ਇਹਨਾਂ ਬੇਨਤੀਆਂ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਕੀ ਹੈ ਇਹ ਪਤਾ ਲਗਾਉਣ ਦਿਓ। ਜੇ ਉਹਨਾਂ ਦੇ ਦਿਲ ਵਿੱਚ ਕੁਝ ਨਹੀਂ ਹੈ ਤਾਂ ਪ੍ਰਭੂ, ਤੁਸੀਂ ਮੈਨੂੰ ਅੱਜ ਰਾਤ ਉਹਨਾਂ ਦੇ ਦਿਲਾਂ ਲਈ ਪ੍ਰਚਾਰ ਕਰਨ ਲਈ ਕੁਝ ਦਿਓ। ਸਾਡੇ ਭਾਈ ਨੇਵਲ, ਉਸਦੀ ਪਤਨੀ, ਉਸਦੇ ਪਰਿਵਾਰ ਸਾਡੀ ਛੋਟੀ ਜਿਹੀ ਕਲੀਸਿਆ, ਸਾਡੇ ਟਰਸਟੀ, ਸਾਡੇ ਡੀਕਨ, ਸਾਡੇ ਮੈਂਬਰ ਅਤੇ ਤੁਹਾਡੀ ਦੇਹ ਜੋ ਹਰ ਕਿਤੇ ਹੈ, ਸਭ ਨੂੰ ਆਸ਼ੀਸ਼ ਦਿਓ। ਸਾਡੇ ਨਾਲ ਰਹੋ ਪਿਤਾ, ਅਸੀਂ ਇਸ ਨੂੰ ਯੇਸ਼ੂ ਮਸੀਹ ਦੇ ਨਾਮ ਵਿੱਚ ਤੁਹਾਡੇ ਹੱਥਾਂ ਵਿੱਚ ਸੌਂਪਦੇ। ਆ ਹੁਣ ਇਸ ਨੂੰ ਗਾਈਏ, ਅਸਲ ਵਿੱਚ ਉਸਦੇ ਲਈ, ਸਮਝੇ। ਹੁਣ ਸਾਡੇ ਝੁਕੇ ਹੋਏ ਦਿਲਾਂ ਦੇ ਨਾਲ